ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ, ਸ਼ਿਵ ਸ਼ਕਤ।
ਵਾਹਿਗੁਰੂ ਜੀ ਸਿਵ ਸਖਤ ਆਪ ਉਪਾਏ ਕੈ
ਕਰਤਾ ਤੇ ਵਿਸਰਾਮ।
ਸਿਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ।
ਅੱਗੇ ਪੱਕਿਆ ਹੁੰਦਾ ਜੀ, ਸਿਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਪੜ੍ਹਦੇ ਨੇ ਪਰ ਵਿਸਰਾਮ ਕਰਤਾ ਤੇ ਹੈ, ਸਖਤ ਤੇ ਚਮਕੀ ਹੈ। ਸਿਵ ਸਖਤ,
ਸਿਵ ਸਖਤ
ਆਪ ਉਪਾਏ ਕੈ ਕਰਤਾ,
ਆਪ ਉਪਾਏ ਕੈ ਕਰਤਾ
ਆਪੇ ਹੁਕਮ ਵਰਤਾਏ,
ਆਪੇ ਹੁਕਮ ਵਰਤਾਏ।
ਇੱਥੇ ਸਿਵ ਅਰਥ ਸ਼ਿਵ ਜੀ ਦਾ ਨਹੀਂ, ਜਿਵੇਂ ਦਸਮ ਗ੍ਰੰਥ ਵਿੱਚ ਵੀ ਉੱਥੇ ਕਹਿੰਦੇ ਨਾ ਜੀ ਸਿਵ, ਇੱਥੇ ਸ਼ਿਵ ਜੀ ਦਾ ਨਾਂ ਆ ਗਿਆ। ਜੇ ਇੱਥੇ ਸ਼ਿਵ ਦਾ ਅਰਥ ਕਲਿਆਣ ਸਰੂਪ ਹੈ, ਉੱਥੇ ਕਿਉਂ ਨਹੀਂ ਹੋ ਸਕਦਾ? ਇੱਥੇ ਵੀ ਸ਼ਿਵ, ਇੱਥੇ ਸ਼ਿਵ ਜੀ ਦਾ ਅਰਥ ਨਹੀਂ, ਸ਼ਿਵ ਇੱਥੇ ਕਲਿਆਣ ਸਰੂਪ ਪਰਮੇਸ਼ਰ ਨੇ ਕੀ ਕੀਤਾ? ਸਖਤ, ਸਖਤ ਨਾਮ ਹੈ ਮਾਇਆ ਦਾ। ਸ਼ਿਵ ਕਲਿਆਣ ਸਰੂਪ ਪਰਮੇਸ਼ਰ ਨੇ ਪਹਿਲਾਂ ਜਿਹੜੀ ਸੀ ਮਾਇਆ ਪੈਦਾ ਕੀਤੀ, ਸਖਤ ਨਾਮ ਮਾਇਆ। ਆਪ ਉਹਨੂੰ ਪੈਦਾ ਕਰਕੇ ਉਸ ਕਰਤਾ ਪਰਮੇਸ਼ਰ ਜੀ ਨੇ ਆਪੇ ਹੁਕਮ ਵਰਤਾਏ, ਫਿਰ ਆਪ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜਾ ਸ਼ਿਵ ਕਲਿਆਣ ਸਰੂਪ ਪਰਮੇਸ਼ਰ ਜੀ ਨੇ ਮਾਇਆ ਪੈਦਾ ਕਰਕੇ ਸੰਸਾਰ ਪੈਦਾ ਕੀਤਾ ਆਪ, ਅਤੇ ਆਪ ਹੀ ਹੁਣ ਉਸ ਸੰਸਾਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਕਮ ਵਰਤਾ ਰਹੇ ਨੇ, ਅਤੇ ਮਾਇਆ ਨੂੰ ਵੀ ਹੁਕਮ ਵਰਤਾ ਰਹੇ ਨੇ। ਮਾਇਆ ਵੀ ਉਹਨਾਂ ਦੇ ਹੁਕਮ 'ਚ ਚੱਲ ਰਹੀ ਹੈ ਸਾਰੀ। ਹਾਂਜੀ,
ਹੁਕਮ ਵਰਤਾਏ ਆਪ ਵੇਖਿਆ,
ਹੁਕਮ ਵਰਤਾਏ ਆਪ ਵੇਖਿਆ, ਹੁਕਮ ਵਰਤਾ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਫਿਰ ਸਾਰੇ ਸੰਸਾਰ ਨੂੰ ਵੇਖ ਰਹੇ ਨੇ, ਉਹਦੀ ਸਾਰੇ ਦੀ ਨਜ਼ਰਸਾਨੀ ਕਰ ਰਹੇ ਨੇ। ਇਸ ਗੱਲ ਦਾ ਪਤਾ ਕਿਸ ਨੂੰ ਲੱਗਦਾ ਹੈ?
ਗੁਰਮੁਖ ਕਿਸੇ ਬੁਝਾਏ,
ਕਿਸੇ ਦੁਲਾਮਾ,
ਗੁਰਮੁਖ ਕਿਸੇ ਬੁਝਾਏ।
ਹਾਂ, ਬੁਝਾਏ ਠੀਕ ਪੜਿਆ, ਭਾਰਾ ਕਰਕੇ ਪੜ੍ਹਨਾ ਜੀ, ਪੜ੍ਹੋ ਸਾਰੇ। ਗੁਰਮੁਖ ਕਿਸੇ ਬੁਝਾਏ,
ਗੁਰਮੁਖ ਕਿਸੇ ਬੁਝਾਏ।
ਪਰ ਇਹ ਗੱਲ ਗੁਰਾਂ ਦੁਆਰਾ ਕਿਸੇ ਗੁਰਮੁਖ ਨੂੰ ਮਹਾਰਾਜ ਜੀ ਸਮਝਾਉਂਦੇ ਨੇ, ਬੁਝਾਏ ਬੁਝਾਏ ਪੋਲਾ ਨਹੀਂ ਪੜ੍ਹਨਾ, ਸਾਰੀ ਲਾਈਨ ਪੜ੍ਹ ਲਓ। ਜੇ ਬੁਝਾਏ ਪੜ੍ਹਾਂਗੇ ਬੁਝਣ ਦਾ ਅਰਥ ਹੋ ਜਾਊਗਾ, ਅੱਧ ਕਲਾਕੇ ਪੜ੍ਹਾਂਗੇ ਬੁਝਾਏ ਬੁਝ ਲੈਣ ਦਾ, ਸਮਝਦਾ। ਪੜ੍ਹੋ ਇਹਨੂੰ ਸਾਰੀ ਲਾਈਨ ਨੂੰ ਇਕੱਠੇ।
ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ।
ਠੀਕ ਹੈ, ਅੱਗੇ।
ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ।
ਮੰਮੇ ਟਿੱਪੀ ਲਾ ਕੇ
ਮਨ ਵਸਾਏ,
ਪੜ੍ਹੋ ਸਾਰੇ।
ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ।
ਹਾਂ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਇਆ ਦੇ ਬੰਧਨਾਂ ਨੂੰ ਤੋੜ ਦਿੰਦੇ ਨੇ, ਜਮਾਂ ਦੇ ਬੰਧਨਾਂ ਨੂੰ ਤੋੜ ਦਿੰਦੇ ਨੇ, ਮੋਹ ਦੇ ਬੰਧਨ ਪਏ ਨੇ ਉਹਨਾਂ ਸਾਰਿਆਂ ਨੂੰ ਤੋੜ ਕੇ ਹੋਵੇ ਮੁਕਤ, ਉਹ ਭਾਈ ਮੁਕਤ ਹੋ ਜਾਂਦਾ। ਫਿਰ ਕਿਹੜਾ? ਸ਼ਬਦ ਮਨ ਵਸਾਏ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮਨ ਦੇ ਨੰਨੇ ਨੂੰ ਸਿਆਰੀ ਹੈ। ਗ੍ਰੈਮਰ ਮੁਤਾਬਕ ਇੱਥੇ ਸੱਤਵੀਂ ਵਿਭਕਤੀ ਲੱਗ ਗਈ, ਵਿੱਚ ਅਰਥ ਦੇ ਰਹੀ ਹੈ। ਜੋ ਗੁਰਾਂ ਦੇ ਉਪਦੇਸ਼ ਨੂੰ ਮਨ ਵਿੱਚ ਵਸਾ ਲੈਂਦਾ, ਉਹ ਬੰਧਨ ਤੋੜ ਕੇ ਸਾਰੇ ਮਾਇਆ ਦੇ, ਜਮਾਂ ਦੇ, ਮੋਹ ਦੇ, ਪਰਿਵਾਰ ਦੇ ਬੰਧਨ ਤੋੜ ਕੇ ਮੁਕਤ ਹੋ ਜਾਂਦਾ ਹੈ। ਅੱਗੇ ਜੀ,
ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ,
ਹਾਂ,
ਇੱਕ ਸਿਉਂ ਲਿਵ ਲਾਈ।
ਫਿਰ ਗੁਰਮੁਖ ਕੌਣ ਹੈ, ਕੌਣ ਬਣਦਾ ਹੈ? ਮਹਾਰਾਜ ਕਹਿੰਦੇ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਰ ਦੇਣ, ਜਿਸ ਨੂੰ ਆਪ ਕਰੇ, ਜਿਹਨੂੰ ਗੁਰਮੁਖ ਆਪ ਬਣਾ ਦਿੰਦੇ ਨੇ, ਸੋ ਹੋਵੇ, ਉਹੀ ਗੁਰਮੁਖ ਬਣ ਜਾਂਦਾ ਹੈ। ਇੱਕ ਸਿਉਂ ਲਿਵ ਲਾਏ, ਫਿਰ ਇੱਕ ਪਰਮੇਸ਼ਰ ਦੇ ਨਾਲ ਉਹ ਲਿਵ ਲਾ ਰੱਖਦਾ ਜਿਹੜਾ ਗੁਰਮੁਖ ਹੈ। ਚਲੋ ਜੀ,
ਕਹੇ ਨਾਨਕ,
ਕਹੇ ਦੁਲਾਮਾ,
ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
ਹਾਂ, ਬੁਝਾਏ
ਬੁਝਾਏ,
ਪੜ੍ਹੋ ਸਾਰੇ।
ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
ਮਹਾਰਾਜ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਆਪ ਪਰਮੇਸ਼ਰ ਕਰਤਾ ਜਿਹੜਾ ਹੈ, ਆਪ ਹੀ ਹੁਕਮ ਨੂੰ ਬੁਝਾਉਂਦਾ ਹੈ, ਸਮਝਾਉਂਦਾ ਸਾਰਿਆਂ ਦੇ ਤਾਂ ਹੀ। ਚਲੋ ਜੀ,
ਵਾਹਿਗੁਰੂ।
ਅਗਲੀ
ਸਿਮਰਤ ਸ਼ਾਸਤਰ पुन पाप विचार दे
ठीक
तत्तै सार ना जानी।
सो ठीक पढ़िया इन्होंने, पढ़ो सारे तुसीं जी।
सिमरत शास्त्र पुन पाप विचार दे तत्तै सार ना जानी।
हाँ, ये हिंदू धर्म के धर्म ग्रंथां बारे कह रहे ने, 27 सिमरतियाँ जिन्हां की गिनती 27 है, तो शास्त्र ने 6, वेद ने 4, उपनिषदा ने 52। सो महाराज जी कहिंदे ने ये जे सिमरतियाँ तो शास्त्र जड़े ने केवल पुन ते पाप की ही विचार करते ने, ज्ञान बारे नहीं कुछ कह रहे, नाम बारे कोई कथन नहीं है। हाँ, पुन ते पाप का विचार जरूर इन्हां विच, आ कम करूँगे ये पुन है, आ करूँगे पाप है, इन्हां दी विचार उन्हां ग्रंथां विच ते है। महाराज कहिंदे इस चीज़ नूं विचार रहे ने, पर तत्तै सार ना जाणी, जो तत् स्वरूप परमेश्वर है उहदी सार नहीं जानना कीती। जां दूजे भाव विच जिहड़े लोग जी मैं सिमरतियां पढ़ लईआं, सिमरतियां विचार लईआं ने, से शास्त्र विचार लए ने, इन्हां नूं पढ़ पढ़ के पुन पाप की विचार तो करते ने, पर तत् स्वरूप परमेश्वर की सार नूं जाणदे नहीं गुरु तो बिना। हाँ जी,
तत्तै सार ना जानी गुरु बाज हो।
हाँ,
तत्तै सार ना जानी।
हाँ, तत् स्वरूप परमेश्वर की सार गुरु तो बिना नहीं जानी जानी, भावें 27 सिमरतियाँ पढ़ लो, से शास्त्र पढ़ लो, जे गुरु वाले नहीं बने। माँ जी कहें तत् स्वरूप परमेश्वर की सार गुरु तो बिना जानी नहीं जानी प्यारे, बनना ही पवेगा गुरु वाला, खंडे बाटे को आना ही पवेगा, पांच प्यारियां दे कोल गुरु वाले बन के सच सुचे पातशाह फिर तत् स्वरूप सार नूं जानण वाले हो जाता है गुरु वाले बन के, नहीं तो तत्तै सार ना जानी। हाँ जी, पढ़ो।
तिहे गुणी संसार भ्रम सुता।
हाँ,
सुत्या रैण विहाणी।
ठीक पढ़िया जी, तिही पढ़ने की तही पढ़ जाते ने, जां तेही नहीं पढ़ना, तिही तत्ते नूं ला नहीं लाउणी, तत्ते नूं की लाउणा है,
स्यारी।
हाँ, फिर तेही तत्ते सारी ते तिही तही ते ही दो नहीं करने, ना तही करना ना तेही करना, करना की है तिही। हाँ, तीह भी नहीं करना, फिर तीह की गिनती होजू। तेही नाम तिन दै बिच बोली बिच, तिही तिन नूं कहिंदे ने, तिही तेही नहीं तिही 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 गुणी संसार भ्रम सुता।
तिही गुणी संसार भ्रम सुता।
सारा संसार तिना गुणा में सुता पे है, तिही मैंने तिन, तिन गुण केड़े ने, रजो गुण तमो गुण सतो गुण, ये माया के तिने गुणा दे विच सारा संसार भरम करके अग्ञान की निंद्रा भी सुता ही पे है। सुत्या सुत्या, हाँ सुत्या रहन बेहानी, इं अग्ञानता की नींद भी सुत्या की अवस्था रूपी रात रहन मैंने रात, रात केड़ी जिंदगी की अवस्था जड़ी है, अवस्था रूपी रात बिहानी का अर्थ बीत रही है, इदा ही बीत रही है अग्ञानता। हाँ जी,
गुर कृपा ते से जन जागे।
इस नींद विच जागदा कौन है? मालिक जिन्हां ते गुरु की कृपा हो गई, गुर कृपा द्वारा वो जन जागे ने, से मैंने ओ ओही जन जागे ने, केड़े?
जिन्हां हर मन वसिया,
जिन्हां दे हरि दा नाम मन विच वस गया।
बोले है अमृत बाणी,
फिर वो भाई अमृत बाणी नूं बोलदे ने, जो बोलदे ने वो अमृत वचन हुंदे ने, अमृत फल ते जन को लागे, जो बोला है अमृत बातां है, जिन्हें गल्लां ही अमृत वालियां करूँगा उन्हों अमृत का फल लग जाता है, जे गल्लां ही कसूतियां करनियां ने, भैड़ियां करनियां ने, फिक्कियां करनियां ने। सो जिहड़ा भाई हरि नाम जिन्हां दे मन में वस गया है उन्हां दी बाणी अमृतमयी हो जाती है। हाँ,
कह नानक सो तत् पाए जिसनों आन दिन हर लिव लागे।
हाँ,
जागत रैन वहानी
वेहानी
वेहानी।
पढ़ो सारे, कहे नानक,
कहे नानक
सो तत पाए,
सो तत पाए
जिसनो आन दिन हर लिव लागे,
जिसनो आन दिन हर लिव लागे,
जागत रैन वेहानी,
जागत रैन वेहानी।
मां जी कहंदे ओ तत स्वरूप नु पाई पा लैंदा, गुरु अमरदास जी कहंदे केड़ा पाउंदा है, जिसनों अन दिन हर लिव लागै, अन दिन नाम दिने रात, अन दिन अर्थ ने दिने रात, जिन्हों की दिने रात हरि वाहगुरु के नाल लिव लगी रही है, वह तत् स्वरूप पा लेंगे ने, फिर उन्होंने अवस्था किमें लंघती है, ਜਾਗਤ ਰਹਿਣ ਵਿਹਾਣੀ। ਰਹਿਣ ਰਾਤ ਕਿਹੜੀ ਰਾਤ? ਅਵਸਥਾ ਰੂਪੀ ਰਾਤ। ਗਿਆਨ ਜਾਗਤ ਵਿੱਚ ਫਿਰ ਭਾਈ ਬੀਤਦੀ ਹੈ, ਅਗਿਆਨਤਾ ਵਿੱਚ ਨਹੀਂ ਬੀਤਦੀ, ਉਹ ਫਿਰ ਗਿਆਨ ਜਾਗਰਤ ਵਾਲੇ ਹੋ ਜਾਂਦੇ ਨੇ। ਹਾਂਜੀ ਚਲੋ ਜੀ।
ਵਾਹਿਗੁਰੂ। ਮਾਤਾ ਕੇ ਉਧਰ ਮਹਿ ਰਤਪਾਲ ਕਰੇ।
ਹਾਂ ਠੀਕ ਹੈ।
ਸੋ ਕਿਉਂ ਮਨੋ ਵਸਾਰੀ,
ਮਨੋ ਨਹੀਂ,
ਮਨਹੋ ਵਸਾਰੀ,
ਮਨਹੋ
ਮਨਹੋ ਵਸਾਰੀ ਹੈ,
ਵਸਾਰੀ ਹੈ,
ਵਸਾਰੀ ਹੈ।
ਪੜੋ ਸਾਰੇ। ਮਾਤਾ ਕੇ ਉਧਰ ਮਹਿ,
ਮਾਤਾ ਕੇ ਉਧਰ ਮਹਿ
ਪ੍ਰਤਪਾਲ ਕਰੇ,
ਪ੍ਰਤਪਾਲ ਕਰੇ।
ਆ ਜਿਹੜਾ ਸ਼ਬਦ ਪ੍ਰਤਪਾਲ ਹੈ ਨਾ, ਇਹ ਜਾਣਨ ਗਲਤੀ ਆਮ ਹੁੰਦੀ ਹੈ ਪਾਠੀ ਵੀਰਾਂ ਤੋਂ, ਆਮ ਸੰਗਤ ਤੋਂ, ਰਾਗੀ ਵੀਰਾਂ ਤੋਂ। ਇਹਨੂੰ ਕੀ ਪੜਿਆ ਜਾਂਦਾ? ਸੁਣੀ ਦਾ ਵੀ ਹੈ, ਪਿਰਤਪਾਲ ਪੜ੍ਹਦੇ ਨੇ। ਪਿਰਤਪਾਲ ਖਿਆਲ ਹੀ ਨਹੀਂ ਕਰਦੇ ਵੀ ਪਿਰਤਪਾਲ ਕਿਵੇਂ ਹੋ ਗਿਆ ਇਹ, ਕਿਉਂਕਿ ਸਿਹਾਰੀ ਤਾਂ ਜਾ ਕੇ ਤੱਤੇ ਨੂੰ ਲੱਗੀ ਹੈ। ਪਿਰਤਪਾਲ ਤਾਂ ਪੱਪੇ ਨੂੰ ਸਿਹਾਰੀ ਹੁੰਦੀ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਪੱਪੇ ਨੂੰ ਸਿਹਾਰੀ ਨਾਲ ਪਾਠ ਨਹੀਂ ਆਇਆ। ਕੇਵਲ ਜਾਪ ਸਾਹਿਬ ਵਿੱਚ ਇੱਕ ਥਾਂ ਆਇਆ ਹੈ ਪੱਪੇ ਨੂੰ ਸਿਹਾਰੀ, ਰੂਵਾਲ ਛੰਦ ਵਿੱਚ। ਪਰ ਬਾਕੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਤੱਤੇ ਨੂੰ ਸਿਆਰੀ ਨਾਲ ਹੀ ਆਉਂਦਾ, ਜਾਂ ਕਿੱਥਾ ਉੱਥੇ ਰਾਰਾ ਪੂਰਾ ਵੀ ਆਇਆ ਪ੍ਰਤਪਾਲ, ਇੱਕ ਥਾਂ ਰਾਰਾ ਪੂਰਾ ਆਇਆ। ਇਸ ਲਈ ਇਹਦਾ ਉਚਾਰਨ ਕੀ ਕਰਨਾ? ਪ੍ਰਤਪਾਲ। ਕੀ ਨਹੀਂ ਕਰਨਾ? ਬਸ ਹੁਣ ਯਾਦ ਰੱਖ ਲਓ, ਕਿਤੇ ਕੱਲ੍ਹ ਨੂੰ ਫਿਰ ਹੋਈ ਪ੍ਰਤਪਾਲ, ਪ੍ਰਤਪਾਲ ਉਹ ਨਹੀਂ, ਪ੍ਰਤਪਾਲ। ਉਹ ਵਾਹਿਗੁਰੂ ਕੈਸਾ ਭਾਈ, ਮਾਤਾ ਕੇ ਉਧਰ ਮਹਿ, ਮਹਿ ਮੈਨੇ ਵਿੱਚ, ਉਧਰ ਨਾਮ ਹੈ ਗਰਭ ਮਾਤਾ ਦਾ ਪੇਟ। ਮਾਂ ਦੇ ਗਰਭ ਵਿੱਚ ਇਹ ਜੀਵ ਤੇਰੀ ਪ੍ਰਤਪਾਲਣਾ ਕਰਦਾ ਹੈ। ਸੋ ਕਿਉਂ ਮਨੋਂ ਵਿਸਾਰਿਆ, ਉਹਨੂੰ ਕਿਉਂ ਮਨੋਂ ਵਿਸਾਰਦਾ? ਮਾਂ ਦੇ ਗਰਭ ਦੀ ਪਾਲਣਾ ਕੋਈ ਸੌਖੀ ਨਹੀਂ ਸੀ। ਕਿਤਨੀ ਤੇਜ਼ ਅੱਗ ਹੈ ਅੰਦਰ ਮਾਂ ਦੇ ਗਰਭ ਦੀ, ਖਾਧੇ ਹੋਏ ਰੋੜ ਹਜ਼ਮ ਕਰ ਦਿੰਦੀ ਅੰਦਰ ਲਏ। ਪਰ ਤੂੰ ਤਾਂ ਫੁੱਲ ਵਰਗਾ ਸੀ, ਤੈਨੂੰ ਉੱਥੋਂ ਤੇਰੀ ਪ੍ਰਤਪਾਲਣਾ ਕੀਤੀ, ਬਚਾਇਆ ਨਹੀਂ ਉੱਥੇ। ਸੋ ਪ੍ਰਤਪਾਲ, ਪ੍ਰਤਪਾਲ ਮਾਤਾ ਉਧਰ ਰੱਖਿਆ ਲਗਨ ਦੇ ਤਨਾ ਸੇਕ, ਆਉਂਦਾ ਗੁਰਬਾਣੀ 'ਚ ਪ੍ਰਮਾਣ ਆਉਂਦੇ ਨੇ। ਪ੍ਰਤਪਾਲ ਮਾਤਾ ਉਧਰ ਰੱਖਿਆ ਲਗਨ ਦੇ ਤਨਾ ਸੇਕ, ਮੇਰੇ ਮਨ ਨਾਮ ਕੀ ਕਰ ਟੇਕ। ਉੱਥੇ ਤੈਨੂੰ ਉਹ ਸੇਕ ਲੱਗਣ ਨਹੀਂ ਦਿੱਤਾ ਅਤੇ ਤੇਰੀ ਪ੍ਰਤਪਾਲਣਾ ਕੀਤੀ ਹੈ, ਫਿਰ ਉਹਨੂੰ ਕਿਉਂ ਮਨੋਂ ਵਿਸਾਰ ਦਿੱਤਾ ਤੈਂ? ਕਾਰਨ ਕੀ ਹੈ ਜਿਸ ਕਰਕੇ ਉਹਨੂੰ ਭੁਲਾ ਦਿੱਤਾ ਤੈਂ? ਹਾਂ ਅੱਗੇ ਉਸੇ ਗੱਲ ਨੂੰ ਫਿਰ ਦੁਹਰਾਉਂਦੇ ਨੇ ਮਹਾਰਾਜ ਜੀ, ਪੜ੍ਹੋ।
ਮਨਹੋਂ ਕਿਉਂ ਵਿਸਾਰੀ ਹੈ ਏਵੜ ਦਾਤਾ।
ਏਡਾ ਵੱਡਾ ਦਾਤਾ ਏਵੜ ਮੈਨੇ, ਏਵੜ ਏਡਾ ਵੱਡਾ, ਏਡਾ ਵੱਡਾ ਦਾਤਾ ਮਨ ਵਿੱਚੋਂ ਕਿਉਂ ਭੁਲਾ ਦਿੱਤਾ ਜੀਵ ਤੈਂ? ਜਿਹੜਾ
ਜੇ ਅਗਰ ਮੈਂ ਆਹਾਰ ਪਹੁੰਚਾਵੇ,
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 ਈੜੀ ਪੂਰੀ ਲਾਓ ਨਾ,
ਪਹੁੰਚਾਵੇ।
ਹਾਂ ਪਹੁੰਚਾਵੇ ਨਹੀਂ ਕਹਿਣਾ ਨਾ ਜੀ, ਪੜ੍ਹੋ ਸਾਰੇ,
ਪਹੁੰਚਾਵੇ
ਸਾਰੀ ਲੈਣ ਪੜ੍ਹੋ।
ਮਨੋ ਸਾਰੀਏ ਏਵੜ ਦਾਤਾ, ਅਗਨ ਮੈਂ ਆਹਾਰ ਪਹੁੰਚਾਵੇ।
ਸਾਰਿਆਂ ਨੇ ਜੇ ਪੜ੍ਹਿਆ, ਕਿਸੇ ਨੇ ਕਿਹਾ ਜੇ, ਸਾਰੇ ਜੇ ਪੜ੍ਹ ਕੇ ਗਏ ਨੇ। ਇੱਕ ਠੀਕ ਹੁੰਦਾ, ਦੂਆ ਇੱਕ ਹੋਰ ਗਲਤ ਹੋ ਜਾਂਦਾ ਵਿੱਚੋਂ। ਧਿਆਨ ਸੀ ਪਹੁੰਚਾਵੇ ਵੱਲ, ਜੇ ਵੱਲ ਧਿਆਨ ਨਹੀਂ ਸੀ। ਜੇ ਧਿਆਨ ਸਾਰਿਆਂ ਦਾ ਵੀ ਉਹ ਨਾ ਕਿਤੇ ਗਲਤ ਹੋ ਜਾਏ, ਅਤੇ ਪਿੱਛਾ ਭਾਵੇਂ ਅੱਗੋਂ ਪਿੱਛੇ ਜੋ ਹੋਰ ਗਲਤ ਹੋ ਜਾਏ ਪਿਆ ਹੋ ਜਾਏ, ਫਿਰ ਪੜ੍ਹੋ ਉਹਨੂੰ ਜੇ ਸਾਰੀ ਲੈਣ ਪੜ੍ਹੋ।
ਜੇ ਅਗਨ ਮੈਂ ਆਹਾਰ ਪਹੁੰਚਾਵੇ,
ਠੀਕ ਹੈ। ਇੱਦਾਂ ਵੱਡਾ ਦਾਤਾ, ਏਵੜ ਦਾਤਾ, ਏਡਾ ਵੱਡਾ ਦਾਤਾ ਹੈ, ਉਹਨੂੰ ਕਿਉਂ ਮਨੋਂ ਵਿਸਾਰਨਾ ਕਰਦਾ ਹੈ? ਜੇ ਮੈਨੂੰ ਇੱਥੇ ਜੇ ਦਾ ਅਰਥ ਹੈ ਜਿਹੜਾ, ਜੇ ਜੇ ਦਾ ਅਰਥ ਜਿਹੜਾ ਅਰਥ ਹੈ, ਜੇ ਕਰੋਗੇ ਜੇ ਦਾ ਅਰਥ ਹੋਊਗਾ, ਜੇ ਕਰ ਜਾਂ ਜੇ, ਇਸ ਕਰਕੇ ਸਿਆਰੀ ਲੱਗੀ ਹੈ। ਜੇ ਅਗਨ ਮਹਿ,
ਅਗਨ ਮਹਿ,
ਮਹਿ ਮੈਨੇ ਵਿੱਚ, ਮਾਂ ਦੇ ਗਰਭ ਦੀ ਅਗਨ ਦੇ ਵਿੱਚ ਆਹਾਰ ਪਹੁੰਚਾਵੇ,
ਆਹਾਰ ਪਹੁੰਚਾਵੇ,
ਉੱਥੇ ਵੀ ਤੈਨੂੰ ਆਹਾਰ ਪਹੁੰਚਾਇਆ, ਉੱਥੇ ਵੀ ਤੈਨੂੰ ਰਿਜ਼ਕ ਦਿੱਤਾ। ਪਹਿਲੋਂ ਦੇ ਤੈਂ ਰਿਜ਼ਕ ਸਮਾਹ, ਪਿੱਛੋਂ ਦੇ ਤੈਂ ਜੰਤੂ ਪਾਹਾ। ਰਿਜ਼ਕ ਦਾ ਪ੍ਰਬੰਧ ਪਹਿਲਾਂ ਕੀਤਾ, ਜਨਮ ਬਾਅਦ ਵਿੱਚ ਦਿੱਤਾ। ਸੋ ਇਸ ਕਰਕੇ ਬੜਾ ਸੋਹਣਾ ਕਿਸੇ ਨੇ ਲਿਖਿਆ ਹੈ, ਜਬ ਦਾਂਤ ਨਹੀਂ ਤਬ ਦੁੱਧ ਦੀਆ, ਅਬ ਦਾਂਤ ਦੀਏ ਕਹਿ ਅੰਨ ਨਾ ਦੇ ਹੈ। ਇਸ ਲਈ ਭਾਈ ਐਸਾ ਉਹ ਰਿਜ਼ਕ ਮਹਾਰਾਜ ਨੇ ਮਾਂ ਦੇ ਗਰਭ 'ਚ ਵੀ ਤੈਨੂੰ ਆਹਾਰ ਪਹੁੰਚਾਉਣਾ ਕਰਦਾ ਹੈ, ਕਿਉਂ ਭੁਲਾਉਣਾ ਫਿਰ ਉਹਨੂੰ? ਅੱਗੇ
ਉਸ ਨੂੰ ਕਿਹੋ ਪੋਹੇ ਨਾ ਸਕੈ,
ਨਾ ਸਕੀ,
ਨਾ ਸਕੈ, ਸਕੀ, ਜਿਸ ਨੂੰ ਆਪਣੀ ਲਿਵ ਲਾਵੇ,
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 ਈੜੀ ਥੋੜ੍ਹੀ ਜਿਹੀ ਅੱਧੀ ਰਹਿ ਜਾਂਦੀ ਹੈ, ਪੂਰੀ ਲਾਵੇ,
ਲਾਵੇ,
ਪੜ੍ਹੋ ਸਾਰੀ ਲੈਣ।
ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ,
ਜਿਸ ਨੂੰ ਆਪਣੀ ਲਿਵ ਲਵਾ ਦਿੰਦਾ ਉਹਨੂੰ ਭਾਈ ਕੋਈ ਵੀ ਸੰਸਾਰ ਦੀ ਵਸਤੂ ਜਿਹੜੀ ਹੈ ਪੋਹ ਨਹੀਂ ਸਕਦੀ, ਛੂਹ ਨਹੀਂ ਸਕਦੀ, ਚੁੰਬੜ ਨਹੀਂ ਸਕਦੀ, ਨਾ ਕੋਈ ਭੂਤ, ਨਾ ਕੋਈ ਦੁੱਖ, ਨਾ ਕੋਈ ਕਲੇਸ਼ ਕਿਸੇ ਪ੍ਰਕਾਰ ਦਾ ਪੋਹ ਨਾ ਹੈ ਚੁੰਬੜ ਲੈਣ ਦਾ, ਕੋਈ ਦੁੱਖ ਨਹੀਂ, ਕੋਈ ਕਲੇਸ਼ ਨਹੀਂ, ਕੋਈ ਮਾੜੀਆਂ ਛਾਇਆਂ ਪੋਹ ਨਹੀਂ ਸਕਦੀਆਂ, ਵਿਕਾਰ ਨਹੀਂ ਪੋਹ ਸਕਦੇ ਜਿਸ ਨੂੰ ਆਪਣੀ ਲਿਵ ਲਾ ਦਿੰ ਲਵਾ ਦਿੰਦਾ ਹੈ। ਅੱਗੇ ਜੀ,
ਆਪਣੀ ਲਿਵ ਆਪੇ ਲਾਏ,
ਪਰ ਉਹ ਆਪਣੀ ਲਿਵ ਭਾਈ ਆਪੇ ਲਾਉਂਦਾ, ਆਪਣੀ ਲਾਈ ਨਹੀਂ ਲੱਗਣੀ ਲਿਵ, ਜਿਹਦੀ ਉਹ ਲਵਾ ਦੇਵੇ ਉਹਦੀ ਲੱਗ ਜਾਂਦੀ ਹੈ।
ਗੁਰਮੁਖ ਸਦਾ ਸੰਭਾਲੀ ਹੈ,
ਇਸ ਕਰਕੇ ਗੁਰਮੁਖ ਬਣ ਕੇ ਮਹਾਰਾਜ ਕਹਿੰਦੇ ਗੁਰਾਂ ਦੁਆਰਾ ਸਦਾ ਹੀ ਹਮੇਸ਼ਾ ਹੀ ਸੰਭਾਲੀਏ ਦਾ ਅਰਥ ਯਾਦ ਕਰੀਏ, ਉਹਨੂੰ ਭੁੱਲੀਏ ਨਾ।
ਕਹੇ ਨਾਨਕ ਇਹ ਵਡਦਾਤਾ,
ਮਹਾਰਾਜ ਕਹਿੰਦੇ ਏਡਾ ਵੱਡਾ ਦਾਤਾ,
ਸੋ ਕਿਉਂ ਮਨੋ ਵਿਸਾਰੀ ਹੈ,
ਉਹਨੂੰ ਕਿਉਂ ਮਨੋ ਵਿਸਾਰ ਨਾ ਕਰਦਾ। ਮਨੋ ਪੜੋ ਜੀ, ਮਨੋ
ਮਨੋ ਵਿਸਾਰ,
ਉਹਨੂੰ ਮਨ ਵਿੱਚੋਂ ਕਿਉਂ ਵਿਸਾਰਦਾ।
ਜੈਸੀ ਅਗਨ ਉਧਰ ਮਹਿ,
ਠੀਕ
ਤੈਸੀ ਬਾਹਰ ਮਾਇਆ।
ਹਾਂ, ਗੁਰੂ ਅਮਰਦਾਸ ਜੀ ਕਹਿੰਦੇ ਭਾਈ ਜਿਹੋ ਜੀ ਮਾਂ ਦੇ ਗਰਭ ਦੀ ਅੰਦਰ ਅਗਨੀ ਸੀ ਨਾ ਬੜੀ ਪ੍ਰਜਲਿਤ ਤੇਜ਼, ਅਤੇ ਉੱਦਾਂ ਦੀ ਮਾਇਆ ਦੀ ਅਗਨੀ ਵੀ ਉੱਨੀ ਓ ਤੇਜ਼ ਹੈ ਬਾਹਰ, ਜਿਵੇਂ ਅੰਦਰ ਦੀ ਅਗਨੀ ਸਾੜ ਦਿੰਦੀ ਹੈ ਅਤੇ ਭਸਮ ਕਰ ਦਿੰਦੀ ਹੈ ਖਾਧਾ ਹੋਇਆ ਸਭ ਕੁਛ, ਇਉਂ ਮਾਇਆ ਵੀ ਜਿਹੜੀ ਹੈ ਭਾਈ ਇਹਦੀ ਅਗਨੀ ਵੀ ਉਹਦੀ ਨਿਆਈ ਹੋਈ ਹੈ, ਉਹਦੇ ਵਰਗੀ ਹੋਈ ਹੈ, ਇਹ ਵੀ ਤ੍ਰਿਸ਼ਨਾ ਰਾਹੀਂ ਤ੍ਰਿਸ਼ਨਾ ਦੀ ਅੱਗ ਪਾ ਕੇ ਸਾੜ ਰਹੀ ਹੈ। ਹਾਂ,
ਮਾਇਆ ਅਗਨ ਸਭ ਇੱਕੋ ਜਿਹੀ,
ਹਾਂ ਮਾਇਆ ਦੀ ਅਗਨ ਅਤੇ ਜਿਹੜੀ ਹੈ ਗਰਭ ਦੀ ਅਗਨ ਇੱਕੋ ਜਿਹੀ ਹੈ, ਬਰਾਬਰ ਸਮਾਨ ਹੈ।
ਕਰਤਾ ਖੇਲ ਰਚਾਇਆ,
ਇਹ ਖੇਲ ਕਰਤਾ ਪੁਰਖ ਨੇ ਐਸਾ ਰਚਾਇਆ, ਉਹਦੀ ਖੇਲ ਹੈ ਇਹ, ਉਹਦਾ ਉਹਦੀ ਰਚਨਾ ਦਾ ਇੱਕ ਕੌਤਕ ਹੈ, ਅੰਦਰ ਦੀ ਅੱਗ ਅਤੇ ਬਾਹਰ ਮਾਇਆ ਦੀ ਅੱਗ ਦੋਵੇਂ ਸਮਾਨ ਬਣਾਈਆਂ ਨੇ।
ਜਾ ਤਿਸ ਭਾਣਾ ਤਾਂ ਜੰਮਿਆ,
ਹਾਂ ਜੋ ਇਸ ਅੱਗ ਵਿੱਚੋਂ ਕਿਵੇਂ ਕੱਢਿਆ ਵੇਖੋ, ਅੱਗ ਵਿੱਚੋਂ ਫੁੱਲ ਵਾਂਗੂ ਜਿਹੜਾ ਸਰੀਰ ਸੀ ਬਚਾ ਕੇ ਸੇਕ ਲੱਗਣੇ ਨਾ ਦਿੱਤਾ, ਥੋੜ੍ਹਾ ਵੀ ਦਾਗੀ ਨਹੀਂ ਹੋਣ ਦਿੱਤਾ ਕਿਤੇ। ਜਾ ਤਿਸ ਭਾਣਾ, ਜਦੋਂ ਰੱਬ ਨੂੰ ਪਾਇਆ, ਭਾਣਾ ਦਾ ਇੱਥੇ ਪਾਇਆ, ਜਦੋਂ ਵਾਹਿਗੁਰੂ ਨੂੰ ਪਾਇਆ ਤਾਂ ਭਾਈ ਜੰਮਿਆ, ਜਨਮ ਲਿਆ, ਫਿਰ ਜਦੋਂ ਜਨਮ ਲੈ ਲੈਂਦਾ ਕੀ ਕਹਿੰਦਾ ਪਰਿਵਾਰ,
ਪਰਿਵਾਰ ਭਲਾ ਪਾਇਆ ਪਾਇਆ,
ਹਾਂ
ਪਰਿਵਾਰ ਭਲਾ ਪਾਇਆ,
ਫਿਰ ਜਿਹੜਾ ਪੁਰਾਣਾ ਹੁੰਦਾ ਨਾ ਉਹ ਬਦੋ ਵਧੀਆ ਹੁੰਦਾ ਨੱਠ ਕੇ, ਪਰਿਵਾਰ ਭਲਾ ਪਾਇਆ
ਪਾਇਆ,
ਪਰਿਵਾਰ ਦੇ ਰਾਜ ਨੂੰ ਸਿਹਾਰੀ ਹੈ, ਨੇਂਦ ਅਰਥ ਦੇ ਗਈ, ਪਰਿਵਾਰ ਨੇ ਫਿਰ ਕਿਹਾ ਵੀ ਭਲਾ ਹੋਇਆ ਜੀ, ਜਨਮ ਬੱਚਾ ਆਇਆ ਭਲਾ ਭਲਾ ਕਹਿੰਦੇ, ਫਿਰ ਸਾਰੇ ਭਲਾ ਹੋ ਗਿਆ ਜੀ, ਜੀ ਆ ਗਿਆ, ਇਉਂ ਕਈ ਭਾਰੀ ਕਰਕੇ ਪੜ੍ਹਦੇ ਨੇ ਪਰਿਵਾਰ ਪਰਿਵਾਰ ਭੱਲਾ ਪਾਇਆ, ਸੋ ਉਹ ਨਾ ਕਰਿਓ, ਭਲਾ ਹੀ ਪੜ੍ਹਨਾ, ਭੱਲਾ ਨਹੀਂ ਕਰਨਾ, ਭਲਾ ਅਤੇ ਭੱਲੇ ਵਿੱਚ ਬੜਾ ਫਰਕ ਹੈ। ਹਾਂ, ਭੱਲਾ ਕੀ ਹੈ, ਭੱਲਾ ਕੀ ਹੈ, ਦਹੀਂ ਵਾਲਾ ਜਾਂ ਭੱਲਾ ਗੋਤ ਵੀ ਹੈ ਇੱਕ, ਇਸ ਲਈ ਭਲਾ ਹੀ ਕਹਿਣਾ, ਪਰਿਵਾਰ ਭਲਾ ਪਾਇਆ, ਪਰਿਵਾਰ 'ਚ ਭਲਾ, ਫਿਰ ਕਹਿੰਦੇ ਭਲਾ ਹੋਇਆ ਜੀ, ਆਇਆ ਜੀ ਆਇਆ, ਹਾਂ ਵਧਾਈਆਂ ਦਿੰਦੇ ਨੇ, ਹਾਂਜੀ ਚਲੋ, ਪਰ ਹੋਇਆ ਕੀ ਉਹਦੇ ਲਈ, ਕਿ ਉਹਦੇ ਲਈ ਨੁਕਸਾਨ ਹੋਇਆ, ਜਦੋਂ ਬਾਹਰ ਆ ਗਿਆ ਨਾ ਉਹਨੂੰ ਬੱਚੇ ਨੂੰ ਇੱਕ ਬਹੁਤ ਵੱਡਾ ਇਸ ਗੱਲ ਦਾ ਇੱਕ ਘਾਟਾ ਪਿਆ, ਕੀ ਹੈ ਉਹ ਦੱਸ ਰਹੇ ਨੇ ਅੱਗੇ।
ਲਿਵ ਛੁੜਕੀ ਲੱਗੀ ਤ੍ਰਿਸ਼ਨਾ,
ਸ਼ੁਕਰ ਹੈ ਠੀਕ ਪੜਿਆ ਗਿਆ, ਛੁੜਕੀ ਨਹੀਂ, ਕਈ ਪਾਉਂਦੇ ਨੇ ਲਿਵ ਸੁਕੜੀ, ਇਹ ਪਾਠ ਵੀ ਹੁੰਦੇ ਨੇ, ਲਿਵ ਸੁਕੜੀ, ਸੁਕੜੀ ਨਹੀਂ ਕਹਿਣਾ, ਛੁੜਕੀ, ਲਿਵ ਛੁਟਕੀ,
ਲਿਵ ਛੁੜਕੀ
ਲੱਗੀ ਤ੍ਰਿਸ਼ਨਾ,
ਲੱਗੀ ਤ੍ਰਿਸ਼ਨਾ,
ਆਹ ਘਾਟੇ ਵਾਲਾ ਕੰਮ ਹੋਇਆ, ਅੰਦਰ ਤਾਂ ਉਹਦੀ ਲਿਵ ਲੱਗੀ ਹੋਈ ਸੀ ਬੱਚੇ ਦੀ, 100 ਜਨਮ ਦੀ ਸੋਝੀ ਸੀ ਉਹਨੂੰ, ਪਿੱਛੇ ਮੈਂ ਕੀ ਸੀ 100 ਜਨਮ, ਹੁਣ ਉਹ ਜਿਹੜੀ ਲੱਭ ਲਿਵ ਪਰਮੇਸ਼ਰ ਨਾਲ ਲੱਗੀ ਸੀ ਨਾ, ਛੁਟਕੀ ਟੁੱਟ ਗਈ ਉਸ ਵੇਲੇ, ਇਸ ਲਈ ਬੱਚਾ ਆਉਂਦਿਆਂ ਸਾਰ ਬਾਹਰ ਚੀਂਗ ਮਾਰਦਾ ਰੋਂਦਾ, ਉਹ ਰੋਣ ਦਾ ਕਾਰਨ ਇਹੀ ਹੁੰਦਾ ਕਿ ਉਹ ਲਿਵ ਟੁੱਟ ਗਈ ਆ ਉੱਥੋਂ, ਉਹ ਹੁੰਦਾ ਜੇ ਨਹੀਂ ਰੋਇਆ ਤਾਂ ਮਤਲਬ ਜੇ ਲਿਵ ਉਹਦੀ ਲੱਗੀ ਹੈ, ਹਾਂ ਉਲਟਾ ਡਾਕਟਰ ਕਹਿੰਦੇ ਰਵਾਓ ਇਹਨੂੰ ਭਾਵੇਂ ਨੂੰ ਪਤਾ ਲੱਗੇ ਮਾਇਆ ਕੀ ਹੈ, ਛੇੜਛਾੜ ਕਰਕੇ ਉਹ ਫਿਰ ਜੇ ਲਿਵ ਨਹੀਂ ਉਹਦੀ ਟੁੱਟੀ ਤੁੜਾ ਦਿੰਦੇ ਆ ਹਲਿਆ ਕੇ, ਹਾਂਜੀ ਹਾਂ ਬਸ ਉਹ ਹੋਇਆ ਕੋਈ ਸਾਧਨ ਬਣਾ ਲਿਆ, ਸੋ ਲਿਵ ਤੜਾਉਣ ਦਾ ਸਾਧਨ ਹੈ ਉਹ। ਮਾਰੇ ਕਹਿੰਦੇ ਲਿਵ ਟੁੱਟ ਗਈ ਭਾਈ, ਬਾਹਰ ਆਇਆ ਅਤੇ ਕੀ ਹੋਇਆ, ਲੱਗੀ ਤ੍ਰਿਸ਼ਨਾ, ਆਉਂਦਿਆਂ ਸਾਰ ਮਾਇਆ ਦੀ ਤ੍ਰਿਸ਼ਨਾ ਲੱਗ ਗਈ, ਇਹ ਕਿਵੇਂ ਲੱਗੀ, ਮਾਇਆ ਅਮਰ ਵਰਤਾਇਆ,
ਮਾਇਆ ਅਮਰ ਵਰਤਾਇਆ,
ਅਮਰ ਨਾਮ ਹੈ ਹੁਕਮ ਦਾ, ਇਹ ਮਾਇਆ ਨੇ ਹੁਕਮ ਵਰਤਾ ਦਿੱਤਾ, ਨਿਕਲਦਿਆਂ ਸਾਰਾ ਆਪਣਾ ਪ੍ਰਭਾਵ ਪਾਇਆ।
ਇਹ ਮਾਇਆ ਜਿਤ ਹਰ ਵਿਸਰੈ,
ਵਿਸਹਾਰੀ ਨਾਲ
ਵਿਸਰੈ,
ਹਾਂ ਵਿਸਰੈ ਨਹੀਂ ਵਿਸਰੈ,
ਵਿਸਰੈ
ਇਹ ਮਾਇਆ ਜਿਤ ਹਰ ਵਿਸਰੈ,
ਇਹ ਮਾਇਆ ਜਿਤ ਹਰ ਵਿਸਰੈ,
ਮੋਹ ਉਪਜੈ,
ਮੋਹ ਉਪਜੈ
ਭਾਉ ਦੂਜਾ ਲਾਇਆ,
ਭਾਉ ਦੂਜਾ ਲਾਇਆ।
ਹਾਂਜੀ ਮਾਰੀ ਕਹਿੰਦੇ ਇਹ ਮਾਇਆ ਕਰਕੇ ਹੀ ਰੱਬ ਭੁੱਲ ਗਿਆ, ਭੁਲਾਉਣ ਵਾਲੀ ਇਹ ਸ਼ਕਤੀ ਆ ਮਾਇਆ ਜਿਹੜੀ ਹੈ, ਇਹਨੇ ਰੱਬ ਭੁਲਾ ਦਿੱਤਾ ਅਤੇ ਪੈਦਾ ਕੀ ਹੋ ਗਿਆ, ਇਹ ਤਾਂ ਭੁੱਲ ਗਿਆ। ਮੋਹ ਉਪਜੈ, ਜੰਮਦਿਆਂ ਸਾਰ ਮੋਹ ਪੈਦਾ ਹੋ ਜਾਂਦਾ, ਪਹਿਲਾ ਪੈਰ ਲੱਗਾ ਥਣ ਦੁੱਧ, ਪਹਿਲਾਂ ਦੁੱਧ ਪੀਣ ਦਾ ਮੋਹ ਹੋ ਜਾਂਦਾ, ਦੂਜਾ ਮਾਇਆ ਬਾਪ ਕੀ ਸੁੱਧ, ਦੂਜਾ ਪਤਾ ਲੱਗਦਾ ਮੇਰਾ ਮਾਂ ਹੈ ਮੇਰੀ ਬਾਪ ਹੈ, ਹੈਂਜੀ ਤੀਜਾ ਭਈਆ ਭਾਬੀ ਬੇਬ, ਇਹ ਮੇਰੀ ਭਾਬੀ ਹੈ ਮੇਰੀ ਬੇਬੇ ਹੈ, ਚੌਥਾ ਪਿਆਰ ਉਪੰਨੀ ਖੇਡ, ਚੌਥੀ ਵਸਤ ਆ ਜਾਂਦੀ ਹੈ ਖੇਡਾਂ 'ਚ ਲੀਨ ਰਹਿੰਦਾ, ਐਵੇਂ ਨਹੀਂ ਟੋਆਏ ਸਟੋਰ ਚੱਲਦੇ ਇਹਨਾਂ ਕਰਕੇ ਨੇ, ਇਉਂ ਇਹ ਸਾਰਾ ਮਰਜ਼ੀ ਦੀ ਅਵਸਥਾ ਦੱਸ ਰਹੇ ਨੇ। ਇਉਂ ਫਿਰ ਭਾਈ ਮੋਹ ਉਪਜੈ, ਮੋਹ ਪੈਦਾ ਹੋ ਜਾਂਦਾ, ਭਾਉ ਦੂਜਾ ਲਾਇਆ,
ਭਾਉ ਦੂਜਾ ਲਾਇਆ,
ਭਾਉ ਮੈਨੇ ਪ੍ਰੇਮ, ਦੂਜੇ ਨਾਲ ਪ੍ਰੇਮ ਲੱਗ ਗਿਆ, ਰੱਬ ਨਾਲ ਟੁੱਟ ਗਿਆ। ਰੱਬ ਇੱਕ ਹੈ ਨਾ, ਇੱਕ ਤੋਂ ਬਿਨਾਂ ਦੂਜਾ ਕੌਣ ਹੈ, ਸੰਸਾਰ, ਉਹਦੇ ਨਾਲ ਪ੍ਰੇਮ ਲੱਗ ਗਿਆ, ਜਾਂ ਦੂਜਾ ਨਾਮ ਦਵੈਤ ਦਾ ਵੀ ਹੈ, ਦਵੈਤ ਵਿੱਚ ਪ੍ਰੇਮ ਲੱਗ ਗਿਆ। ਅੱਗੇ
ਕਹੇ ਨਾਨਕ
ਅੱਗੇ ਕੀ ਹੈ,
ਗੁਰ ਪ੍ਰਸਾਦੀ,
ਹਾਂ ਦੇਖਦੇ ਵੀ ਪ੍ਰਸਾਦੀ ਕਹਾਂ ਕਿ ਪ੍ਰਸਾਦੀ, ਉਹਨੂੰ ਠੀਕ ਹੋ ਗਿਆ,
ਜਿਨ੍ਹਾਂ ਜਿਨ੍ਹਾਂ ਲਿਵ ਲਾਗੀ,
ਠੀਕ ਹੈ,
ਤਿਨੀ ਵਿੱਚੇ ਮਾਇਆ ਪਾਇਆ।
ਹਾਂ ਇੱਕ ਇਹ ਅਵਸਥਾ ਹੈ ਜਿਨ੍ਹਾਂ 'ਤੇ ਭਾਈ ਗੁਰੂਆਂ ਦੀ ਹੋ ਗਈ ਕਿਰਪਾ, ਗੁਰ ਪ੍ਰਸਾਦੀ, ਪ੍ਰਸਾਦੀ ਕਿਰਪਾ, ਜਿਹੜੇ ਗੁਰੂ ਦੀ ਪ੍ਰਸਾਦੀ ਇਹ ਬਣ ਗਏ, ਗੁਰੂ ਦੀ ਕਿਰਪਾ ਵਾਲੇ ਬਣ ਗਏ, ਉਹਨਾਂ ਦੀ ਲਿਵ ਲੱਗ ਗਈ, ਉਹਨਾਂ ਵਿੱਚ ਮਾਇਆ ਵਿੱਚ ਰਹਿੰਦੇ ਹੀ ਪਾ ਲਿਆ ਰੱਬ ਨੂੰ, ਤਿੰਨੀ ਵਿੱਚੇ ਮਾਇਆ, ਮਾਇਆ ਦੇ ਵਿੱਚ ਹੀ ਰਹਿੰਦੇ ਹਾਂ, ਪਾਇਆ ਪਾ ਲਿਆ। ਜਿਵੇਂ ਖਿਆਲ ਕਰੋ ਵੀ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਜੇ ਮੁਰਗਾ ਵੀ ਦੇਖਿਆ ਜੀ ਪਾਣੀ 'ਚ ਰਹਿੰਦੀ ਹੈ, ਮੈਂ ਸਾਂ ਪਾਣੀ 'ਚ ਰਹਿੰਦੀ ਹੋਈ, ਪਰ ਪਾਣੀ ਤੋਂ ਨਿਰਲੇਪ ਹੁੰਦੀ ਹੈ, ਉਹਦੇ ਵਿੰਗ 'ਚ ਜਿਹੜੇ ਖੰਭ, ਪਾਣੀ 'ਤੇ ਉਹਨਾਂ ਦਾ ਕੋਈ ਅਸਰ ਨਹੀਂ, ਸੁੱਕੇ ਦੇ ਸੁੱਕੇ। ਇਉਂ ਮਾਇਆ ਵਿੱਚ ਉੱਦਾਂ ਹੀ ਰਹਿੰਦਿਆਂ ਹੋਇਆਂ ਭਾਈ ਉਹ ਤੋਂ ਨਿਰਲੇਪ ਲੈਣਾ, ਇਹ ਗੁਰਮੁਖ ਦੀ ਅਵਸਥਾ ਹੈ, ਲੈਣਾ ਮਾਇਆ 'ਚ ਹੀ ਹੈ। ਇਹ ਕਈ ਕਹਿੰਦੇ ਵੀ ਘਰ ਛੱਡ ਕੇ ਰੱਬ ਮਿਲੂਗਾ, ਜੇ ਘਰ ਛੱਡ ਦਿੱਤਾ ਬਾਹਰ ਜਿੱਥੇ ਗਿਆ ਉਹ ਵੀ ਤਾਂ ਸੰਸਾਰ ਹੈ, ਸੰਸਾਰ ਤਾਂ ਟੁੱਟਿਆ ਹੀ ਨਹੀਂ, ਅਤੇ ਜਿੱਥੇ ਜਾਏਗਾ ਹਰ ਥਾਂ 'ਤੇ ਸੰਸਾਰ ਹੈ। ਸੋ ਇਸ ਲਈ ਘਰ ਵਿੱਚ ਰਹਿੰਦਿਆਂ ਹੋਏ, ਗ੍ਰਹਿਸਥ ਵਿੱਚ ਰਹਿੰਦਿਆਂ ਹੋਈ, ਯੋਗ ਨਾ ਭਗਵੀਂ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈ ਹੈ, ਸਤਿਗੁਰ ਕਹਿ ਉਪਦੇਸ਼। ਸੁਸ਼ਨੀ ਮਹਾਰਾਜ ਕਹਿੰਦੇ ਨੇ ਗੁਰਾਂ ਦੀ ਕਿਰਪਾ ਜੇ ਹੋ ਜਾ, ਮਾਇਆ ਵਿੱਚ ਰਹਿ ਨਹੀਂ ਪਾ ਲਿਆ ਜਾਂਦਾ, ਪਰ ਕਿਰਪਾ ਦੀ ਲੋੜ ਹੈ। ਹਾਂਜੀ
ਹਰ ਆਪ ਅਮੁਲਕ ਹੈ,
ਅਮੁਲਕ ਹੈ,
ਅਮੁਲਕ ਹੈ,
ਠੀਕ ਹੈ ਪੜ੍ਹੋ,
ਦੇਖ ਲਿਆ ਕਿੱਥੇ,
ਹਾਂ ਕੋਈ ਨਹੀਂ ਦੱਸ ਦਿਓ ਕਿੱਥੇ, ਹਾਂ ਠੀਕ, ਕੋਈ ਨਹੀਂ,
ਮੁੱਲ ਨਾ ਪਾਇਆ ਜਾਏ,
ਠੀਕ ਹੈ, ਹਰ ਆਪ ਅਮੁਲਕ ਹੈ, ਹਰੇਕ ਅਮੁਲਕ ਵਸਤੂ ਹੈ, ਇਹਦਾ ਮੁੱਲ ਨਹੀਂ ਕੋਈ ਤਾਂ ਕੋਈ ਪਾ ਸਕਦਾ। ਕੀ ਰੱਬ ਦਾ ਮੁੱਲ ਦੱਸੋਗੇ, ਟ੍ਰਿਲੀਅਨ ਆਖੋਗੇ, ਟ੍ਰਿਲੀਅਨ ਨੂੰ ਮਿਲ ਜੂਗਾ, ਫਿਰ ਤਾਂ ਲੈ ਲੈਂਦੇ ਟਾਟਾ ਬਿਰਲੇ ਵਰਗੇ ਮੁੱਲ ਲੈ ਲੈਂਦੇ ਰੱਬ ਨੂੰ, ਇਹਦਾ ਮੁੱਲ ਨਹੀਂ ਕੋਈ ਪਾਇਆ ਜਾ ਸਕਿਆ। ਬੇਕੀਮਤੀ ਵਸਤੂ ਹੈ ਵਾਹਿਗੁਰੂ ਜਿਹੜਾ ਹੈ, ਜਿਵੇਂ ਆਪਾਂ ਜਪਜੀ ਸਾਹਿਬ 'ਚ ਪੜ੍ਹਿਆ ਸੀ, ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਸੋ ਸਾਰਾ ਕੁਛ ਅਮੁੱਲਕ ਹੈ, ਉਹਦਾ ਨਹੀਂ ਮੁੱਲ ਪਾਇਆ ਜਾ ਸਕਦਾ। ਅੱਗੇ ਮੁੱਲ ਨਾ ਪਾਇਆ ਜਾ,
ਮੁੱਲ ਨਾ ਪਾਇਆ ਜਾਏ ਕਿਸੇ ਬਿਟੋ,
ਬਿਟੋ
ਬਿਟੋ,
ਹਾਂ
ਰਹੇ ਲੋਕ ਲਿਵ ਲਾਏ,
ਆਹ ਪਾਠ ਇਹਦਾ ਪੁਰਾਣਾ ਪੱਕਿਆ ਹੋਇਆ, ਮੈਂ ਕਹਿਣ ਲੱਗਾ ਸੀ ਵੀ ਕਈਆਂ ਵੀ ਪਾਠ ਕਰ ਲੈਂਦੇ ਨੇ, ਉਹ ਕੁਦਰਤੀ ਹੋ ਹੀ ਗਿਆ,
ਲਿਵ ਲਾਏ
ਉਹ ਲਿਵ ਵਾਲਾ ਲੱਗ ਗਿਆ ਕੰਮ,
ਅੱਜ ਤਾਂ ਸਿੱਖ ਰਹੇ
ਬੜੋ ਸਾਰੇ ਜੀ। ਮੁੱਲ ਨਾ ਪਾਇਆ ਜਾਏ ਕਿਸੇ ਬਿਟੋ,
ਮੁੱਲ ਨਾ ਪਾਇਆ ਜਾਏ ਕਿਸੇ ਬਿਟੋ,
ਬਿਟੋ ਤੁਸੀਂ ਬਹੁਤ ਠੀਕ ਪੜ੍ਹਿਆ, ਉਹ 'ਚ ਕੋਈ ਕਸਰ ਨਹੀਂ, ਥੋੜ੍ਹੀ ਜਿਹੀ ਅੱਗੇ ਜਾ ਕੇ ਗੜਬੜੋਗੀ,
ਬਿਟੋ
ਹਾਂ ਉਹ ਤਾਂ ਬਹੁਤ ਠੀਕ ਪੜ੍ਹਿਆ। ਰਹੇ ਲੋਕ ਬਿਲ ਲਾਏ,
ਰਹੇ ਲੋਕ ਬਿਲ ਲਾਏ,
ਕਿਸੇ ਦੇ ਕੋਲੋਂ ਬਿਟੋ ਦਾ ਅੱਗੇ ਆਪਾਂ ਅਰਥ ਕਰਦੇ ਹਾਂ, ਉੱਪਰੋਂ ਕਰਦੇ ਹਾਂ ਨਾ ਅੱਗੇ, ਅੱਜ ਇੱਥੇ ਹੋਣਾ ਪਾਸੋਂ, ਕਿਸੇ ਬਿਟੋ ਕਿਸੇ ਦੇ ਪਾਸੋਂ ਅੱਜ ਤੱਕ ਉਹਦਾ ਮੁੱਲ ਨਹੀਂ ਪਾਇਆ ਗਿਆ, ਮੁੱਲ ਪਾਉਣ ਵਾਸਤੇ ਬਥੇਰੇ ਲੋਕ ਬਿੱਲ ਲਾਏ, ਬਿਰਲਾਪ ਕਰ ਰਹੇ ਨੇ, ਬਥੇਰੇ ਬਿਲਕਦੇ ਨੇ ਵੀ ਅਸੀਂ ਮੁੱਲ ਪਾ ਲਾਂਗੇ ਕੋਈ, ਪਰ ਨਹੀਂ ਪਾਈ। ਇਹੋ ਅੰਤ ਨਾ ਜਾਣਾ ਕੋਈ, ਜਿਹੜਾ ਉਹ ਕਹਿੰਦੇ ਨੇ ਉਹਦਾ ਹੀ ਅੰਤ ਹੋ ਜਾਂਦਾ ਹੈ। ਚਲੋ,
ਐਸਾ ਸਤਿਗੁਰੂ ਜੇ ਮਿਲੇ ਤਿਸਨੋਂ ਸਿਰ ਸੌਂਪੀਆਂ
ਸੌਂਪੀਆ ਠੀਕ
ਵਿੱਚੋਂ ਵਿੱਚ ਹੂੰ ਆਪ ਜਾਏ।
ਹਾਂ ਹਾਂ, ਬਹੁਤ ਠੀਕ ਲਾਉਣ ਲਾਓਗੇ ਤੁਸੀਂ, ਬੋਲੋ ਸਾਰੇ। ਐਸਾ ਸਤਿਗੁਰ ਜੇ ਮਿਲੇ,
ਐਸਾ ਸਤਿਗੁਰ ਜੇ ਮਿਲੇ,
ਇਹਨੂੰ ਸਤਿਗੁਰੂ ਨਹੀਂ ਪੜ੍ਹਨਾ, ਸਤਿਗੁਰ
ਜੇ ਮਿਲੇ।
ਗੁਰੂ ਅਮਰਦਾਸ ਜੀ ਕਹਿੰਦੇ ਜੇ ਕਿਤੇ ਐਸਾ ਸਤਿਗੁਰ ਮਿਲ ਜਾਵੇ, ਕਿਹੋ ਜਿਹਾ? ਜਿਹੋ ਜਿਹੇ ਗੁਰੂ ਅੰਗਦ ਦੇਵ ਜੀ ਨੇ, ਕਿ ਉਹਨਾਂ ਦੇ ਗੁਰੂ ਕੌਣ ਸੀ? ਗੁਰੂ ਅੰਗਦ ਦੇਵ ਜੀ। ਐਸਾ ਗੁਰੂ ਅੰਗਦ ਦੇਵ ਜੀ ਵਰਗਾ ਕਿਤੇ ਗੁਰੂ ਮਿਲ ਜਾਵੇ, ਤਿਸ ਨੂੰ ਸਿਰ ਸੌਪੀ ਹੈ, ਉਹਨੂੰ ਸਿਰ ਸਮਰਪਿਤ ਕਰ ਦਈਏ, ਸਿਰ ਦੇ ਦਈਏ ਉਹਨੂੰ, ਜਿਵੇਂ ਪੰਜ ਪਿਆਰਿਆਂ ਨੇ ਦੇਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਜਦੋਂ ਇਉਂ ਹੋ ਜਾ ਸਿਰੇ ਗੁਰੂ ਨੂੰ ਦੇ ਦਿੱਤਾ, ਆਪਣਾ ਰਹਿ ਨਹੀਂ ਗਿਆ, ਫਿਰ ਵਿੱਚੋਂ ਆਪ ਜਾਏ, ਆਪਣੇ ਹਿਰਦੇ ਦੇ ਵਿੱਚੋਂ ਹਉਮੈ ਚਲੀ ਜਾਂਦੀ, ਆਪ ਨਾ ਮੈਂ, ਈਗੋ, ਆਪਾ ਭਾਵ, ਮੈਂ ਮੇਰੀ, ਫਿਰ ਮੈਂ ਨਹੀਂ ਕਰਦਾ, ਕਿਉਂ ਫਿਰ ਕਿਹੜੀ ਚੀਜ਼ ਮੈਂ ਆਪਦੀ ਕਹੂੰਗਾ? ਦੇ ਤਾਂ ਸਭ ਕੁਝ ਦਿੱਤਾ ਉਹਨੂੰ, ਗੁਰੂ ਨੂੰ ਸਰੀਰ ਵੀ ਉਹਨੂੰ ਦੇ ਦਿੱਤਾ, ਮਨ ਵੀ ਉਹਨੂੰ ਦੇ ਦਿੱਤਾ, ਫਿਰ ਕਿਹੜਾ ਕਹੇਗਾ ਮੇਰਾ ਵਾ? ਫਿਰ ਮੇਰਾ ਮੁੱਕਦਾ, ਫਿਰ ਤਾਂ ਤੇਰਾ ਹੀ ਤੇਰਾ, ਤੇਰਾ ਹੀ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਅਲੱਗ ਹੈ ਮੇਰਾ। ਫਿਰ ਇਉਂ ਮਰਜੀ ਕਹਿੰਦੇ ਨੇ ਭਾਈ, ਇਹੋ ਜਿਹਾ ਸਤਿਗੁਰ ਕਿਤੇ ਮਿਲ ਜਾਵੇ, ਪਖੰਡੀ ਨੂੰ ਨਾਵੇਂ ਸਿਰ ਦੇ ਬੈਠੀਏ, ਹਾਂ ਉਹ ਸਿਰ 'ਚ ਜੁੱਤੀਆਂ ਪਵਾਊਗਾ। ਜੇ ਪੂਰੇ ਗੁਰੂ ਨੂੰ ਦਿੱਤਾ ਸਿਰ, ਉਹ ਸਿਰ ਦਾ ਕੋਈ ਮੁੱਲ ਪੈ ਰਿਹਾ, ਉਹ ਸਿਰ ਸਿਰ ਫਿਰਦਾ ਨਹੀਂ, ਫਿਰ ਉਹ ਕਈਆਂ ਸਿਰ ਫਿਰ ਸਿਰ ਫਿਰਿਆ, ਹਾਂਜੀ, ਉਹ ਮਰ 'ਚ ਪਾਸਾ ਦਾ ਸਿਰ ਹੋ ਜਾਂਦਾ, ਉਹ ਸਿਰ ਦੀ ਫਿਰ 'ਚ ਪਾਸਾ ਲਾਜ ਰੱਖਦੇ ਨੇ, ਵਿੱਚੋਂ ਆਪਾ ਭਾਵ ਚਲਿਆ ਜਾਂਦਾ, ਦੇਣਾ ਹੀ ਪਊ ਕੁਛ ਤਾਂ ਰੱਬ ਨੂੰ, ਤਾਂ ਮਿਲਦਾ। ਹਾਂਜੀ, ਪਹਿਲਾਂ ਪੜ੍ਹਿਆ ਸੀ ਨਾ ਆਨੰਦ ਸਾਹਿਬ ਦੇ ਵਿੱਚ ਹੀ, ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਆ ਭਾਈ ਹੈ। ਹਾਂ, ਸੋ ਕਿਹਦਾ ਸਿਰ ਆ ਇਹ ਹੁਣ? ਠੀਕ ਹੈ, ਫਿਰ ਪੀੜ, ਜੇ ਉਹ ਕਹਿਣਾ ਇਹ ਤੇਰਾ ਸਿਰ ਸੱਚੇ ਪਾਤਸ਼ਾਹ, ਇਹਨੂੰ ਚਾਹੇ ਪੀੜ ਕਰ, ਚਾਹੇ ਇਹਨੂੰ ਮੈਗਰੇਨ ਕਰ, ਤੇਰਾ ਹੈ, ਅੱਜ ਤੋਂ ਬਾਅਦ ਫਿਰ ਹਟ ਜਾਓ, ਅਜੇ ਆਪਣਾ ਮੰਨਿਆ ਹੋਇਆ ਮੇਰਾ ਸਿਰ ਦੁਖਦਾ, ਇਹੀ ਕਹਿੰਦਾ ਮੇਰਾ ਸਿਰ ਦੁਖਦਾ। ਜੇ ਕਹੋ ਗੁਰੂ ਗੋਬਿੰਦ ਸਿੰਘ ਦਾ ਸਿਰ ਚਾਹੇ ਦੁਖਦਾ ਚਾਹੇ ਨਹੀਂ ਦੁਖਦਾ, ਮੇਰਾ ਤਾਂ ਹੈ ਨਹੀਂ, ਠੀਕ ਹੈ ਨਾ? ਚਲੋ,
ਜਿਸ ਦਾ ਜਿਉਂ ਤਿਸ ਮਿਲ ਰਹੇ ਹਰ ਵਸੈ ਮਨ ਆਏ।
ਜਿਸ ਦਾ ਜੀਓ, ਇਹ ਜੀ ਵੀ ਉਹਦਾ ਹੀ ਹੈ ਦਿੱਤਾ ਹੋਇਆ, ਜਿਹੜਾ ਅੰਦਰ ਸੂਖਮ ਸਰੀਰ ਹੈ, ਜਿਸ ਦਾ ਜੀਓ ਤਿਸ ਮਿਲ ਰਿਹਾ ਹੈ, ਹਰ ਵਸੈ ਮਨ ਆਏ, ਜਦੋਂ ਹਰੀ ਨਾਮ ਮਨ ਵਿੱਚ ਆ ਕੇ ਵਸ ਗਿਆ, ਜਿਸ ਦਾ ਦਿੱਤਾ ਹੋਇਆ ਜੀਓ ਸੀ, ਉਸ ਦੇ ਨਾਲ ਹੀ ਮਿਲ ਜਾਂਦਾ ਫਿਰ ਜੀਓ, ਇਹ ਉਹਦਾ ਹੀ ਰੂਪ ਹੋ ਜਾਂਦਾ। ਹਰ ਹਰ ਜਨ ਦੋਈ ਏਕ ਹੈ, ਬੇ ਵਿਚਾਰ ਕਸਨਾ ਹੈ, ਕੋਈ ਫਰਕ ਨਹੀਂ ਰਹਿ ਜਾਂਦਾ, ਉਹੀ ਰੂਪ ਹੋ ਜਾਂਦਾ। ਸਿੱਖ ਗੁਰੂ ਰੂਪ ਹੋ ਨਿਬੜਦਾ ਹੈ, ਸਿੱਖ ਰੱਬ ਰੂਪ ਹੋ ਨਿਬੜਦਾ, ਰੱਬ ਵਿੱਚ ਤਾਂ ਉਹਦੇ 'ਚ ਕੋਈ ਫਰਕ ਨਹੀਂ ਫਿਰਿਆ ਜਾਂਦਾ। ਜਿਸ ਦਾ ਜੀਓ ਸੀਗਾ ਇਹ, ਅਤੇ ਇਸ ਮਿਲ ਰਿਹਾ ਉਹਦੇ ਨਾਲ ਮਿਲ ਜਾਂਦਾ ਹੈ, ਹਰ ਵਸੈ ਮਨ ਆਏ, ਪਰ ਉਦੋਂ ਜਦੋਂ ਹਰੀ ਨਾਮ ਮਨ ਵਿੱਚ ਆ ਕੇ ਵਸ ਗਿਆ, ਰੱਬ ਮਨ 'ਚ ਆ ਕੇ ਵਸ ਗਿਆ। ਹਾਂਜੀ, ਪੜ੍ਹੋ, ਹਰ ਆਪ ਮੁਲਕ, ਦੂਜੀ ਲਾਈਨ ਉੱਪਰ,
ਹਰ ਆਪ ਅਮੁਲਕ ਹੈ,
ਹਾਂਜੀ,
ਭਗਤ ਨਾ ਕੇ ਨਾਨਕਾ,
ਠੀਕ ਹੈ,
ਜਿਨ ਹਰ ਪੱਲੇ ਪੱਲੇ ਪਾਏ।
ਹਾਂ, ਦੇਖੋ ਦੇਖ ਲਓ, ਦੁਲਾਵਾਂ ਨੇ ਮੁੜਿਆ ਜਦੇ, ਵੈਰੀ ਗੁੱਡ, ਜਿਹਨਾਂ ਨੇ ਪਹਿਲਾਂ ਇਹ ਗਲਤ ਪਾਠ ਪਕਾਏ ਨੇ ਉਹਨਾਂ ਨੂੰ ਪੜ੍ਹਾਉਣਾ ਔਖਾ ਹੈ, ਜਿਹੜੇ ਪਹਿਲਾਂ ਸਟਾਰਟਿੰਗ ਤੋਂ ਪੜ੍ਹ ਰਹੇ ਨੇ ਉਹ ਦੂਜਿਆਂ ਨੂੰ ਬਿਹਤਰ ਨੇ। ਹਾਂ, ਦੇਖੋ ਜਦੇ ਦੁਲਾਵਾਂ ਦਾ ਖਿਆਲ ਕਰ ਲਿਆ, ਬੋਲੋ ਸਾਰੇ, ਪਕਾਓ ਜੀ,
ਪਾਏ
ਹਰੀ, ਉਸ ਗੱਲ ਨੂੰ ਫਿਰ ਪਹਿਲੀ ਜਿਸ ਪੌਣੀ ਸ਼ੁਰੂ ਹੋਈ ਸੀ ਉਸ ਨੂੰ ਰਿਪੀਟ ਕਰਕੇ ਬਾਰੇ ਕਹਿੰਦੇ, ਹਰੀ ਬੜਾ ਅਮੁੱਲਕ ਹੈ ਭਾਈ, ਭਾਗ ਤੇ ਨਾ ਕੀ ਨਾਨਕਾ, ਉਹਨਾਂ ਦੇ ਭਾਗ ਮਾਰਜੀ ਕਹਿੰਦੇ ਜਾਗ ਪੈਂਦੇ ਨੇ, ਜੇ ਨਾ ਹਰ ਪੱਲਾ ਪਾਏ, ਜਿਨ੍ਹਾਂ ਨੇ ਹਰੀ ਨੂੰ ਆਪਣੇ ਬੁੱਧੀ ਰੂਪੀ ਪੱਲੇ ਵਿੱਚ ਪਾਇਆ ਹੋਇਆ, ਨਾਮ ਨੂੰ ਆਪਣੇ ਬੁੱਧੀ ਰੂਪੀ ਪੱਲੇ 'ਚ ਪਾਇਆ ਹੈ। ਓਕੇ,
ਹਰ ਰਾਸ ਮੇਰੀ ਮਨ ਬਨਜਾਰਾ,
ਰਾਸ ਨਾਮ ਹੈ ਜੀ ਪੂੰਜੀ ਦਾ। ਸੋ ਪੁਰਾਣੇ ਸਮਿਆਂ ਵਿੱਚ ਬਨਜਾਰੇ ਵਪਾਰ ਕਰਦੇ ਸੀ ਨਾ, ਇੱਕ ਸੇਠ ਕੋਲ, ਸਾਹ ਕੋਲ ਆਉਂਦੇ, ਉਹ ਤੋਂ ਕੁਝ ਪੂੰਜੀ ਲੈਂਦੇ ਪੈਸੇ ਇਕੱਠੇ, ਉਹ ਲੈ ਕੇ ਵਪਾਰ ਕਰਦੇ, ਉਸ ਵਪਾਰ ਵਿੱਚੋਂ ਕੁਝ ਨਫਾ ਜਿਹੜਾ ਸੀ ਆਪ ਰੱਖਦੇ, ਬਾਕੀ ਸਾਹ ਦਾ ਹੁੰਦਾ ਸੀ। ਹੁਣ ਸਾਹ ਕੌਣ ਹੈ? ਦੇਖੋ, ਹਰੀ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੈ ਸਾਹ, ਉਹਦਾ ਨਾਮ ਹੈ ਭਾਈ ਰਾਸ ਪੂੰਜੀ। ਬਣਜਾਰਾ ਕੌਣ ਹੈ? ਮਨ। ਪਰ ਕਹਿੰਦੇ ਹਰੀ ਜੋ ਸ਼ਾਹ ਸੇਠ ਹੈ ਉਹਦਾ ਨਾਮ ਮੇਰੇ ਲਈ ਪੂੰਜੀ ਹੈ, ਰਾਸ ਮੈਨੇ ਪੂੰਜੀ, ਅਤੇ ਮਨ ਮੇਰਾ ਉਸਨੂੰ ਖਰੀਦਣ ਵਾਲਾ ਬਣਜਾਰਾ ਹੈ। ਹਰ ਕੇ ਨਾਮ ਕੇ ਵਪਾਰੀ ਉਹ ਬਣੇ ਨੇ। ਹਾਂਜੀ,
ਹਰ ਰਾਸ ਮੇਰੀ ਮਨ ਮਨ ਬਣਜਾਰਾ।
ਉੱਥੇ ਕਹਿਣਾ ਮਾਤਾ ਜੀ ਜਿੰਦਾ ਨਹੀਂ ਕਰਦੇ, ਠਹਿਰੋ ਫਿਰ ਲਾ ਕਰ ਲਓ ਫਿਰ, ਹਰ ਨਾਲ ਲਾ ਲਿਓ। ਹਰ ਰਾਸ ਮੇਰੀ ਮਨ ਬਣਜਾਰਾ, ਹਰੀ ਹੀ ਹਰੀ ਨਾਮ ਹੀ ਮੇਰੀ ਮੂੜੀ ਹੈ, ਪੂੰਜੀ ਹੈ, ਉਹਦਾ ਮੇਰਾ ਮਨ ਬਣਜਾਰਾ ਹੈ। ਹਾਂਜੀ, ਅੱਗੇ
ਸਤਿਗੁਰ ਤੇ ਰਾਸ ਜਾਣੀ।
ਇਹ ਪੂੰਜੀ ਕਿੱਥੋਂ ਜਾਣੀ? ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਨਾਮ ਉੱਥੋਂ ਮਿਲਿਆ, ਹਾਂਜੀ, ਉਹਨਾਂ ਦੁਆਰਾ ਜਾਣੀ ਗਈ। ਹਾਂਜੀ,
ਹਰ ਹਰ ਨਿਤ ਜਪਿਓ।
ਦੇਖੋ ਕੀ ਹੈ,
ਜਪੇ ਹੋ
ਠੀਕ ਸੀ। ਹਾਂਜੀ, ਜੱਜੇ ਤੋਂ ਯਾਦ ਲੱਗ ਗਈ ਸੀ ਤਾਂ ਥੋੜ੍ਹਾ ਜਿਹਾ ਗੜਬੜ, ਜਪੇ ਹੋ ਗਿਆ ਸੀ।
ਜਪੇ ਹੋ ਜੀ ਹੋ।
ਦੇਖੋ ਕਿੰਨਾ ਸੌਖਾ, ਜੱਜੇ ਨੂੰ ਵਾਰੀ ਕੀ ਹੈ, ਜੀ ਅੱਗੇ ਕਹਿ ਦਿਓ, ਆੜਾ ਹੈ ਨੌਕੜ ਅਹੋ ਅਤੇ ਜੀ
ਅਹੋ,
ਇੰਨੇ ਕੰਮ ਸੀ। ਜੀ ਅਹੋ
ਜੀ,
ਬੋਲੋ ਸਾਰੇ, ਹਰ ਹਰ ਨਿਤ ਜਪੇ ਹੋ ਜੀ ਅਹੋ,
ਹਰ ਹਰ ਨਿਤ ਜਪੇ ਹੋ ਜੀ ਹੋ,
ਲਾਹ ਖਟੇ ਹੋ ਦਿਹਾੜੀ,
ਲਾਹ ਖਟੇ ਹੋ ਦਿਹਾੜੀ।
ਅੱਗੇ ਆਪਾਂ ਨਾ ਖੱਟਿਓ, ਹਾਹੀ ਦੇ ਊੜਾ ਲਾ ਕੇ ਖੁੱਲ੍ਹਾ, ਸੋ ਖਟੇ ਹੋ ਪੜ੍ਹਨਾ। ਮਾਰ ਜੀ ਕਹਿੰਦੇ ਹਰ ਹਰ ਨਾਮ ਨੂੰ ਐ ਜੀਓ ਨਿਤ ਜਪੋ, ਐ ਮੇਰੇ ਜੀ ਨਿਤ ਜਪਵੇ, ਜੇ ਜਪਾਂਗੇ ਪ੍ਰਾਪਤੀ ਕੀ ਹੈ, ਲਾਹ ਖਟੇ ਹੋ ਦਿਹਾੜੀ, ਹਾਂ ਜ਼ਿੰਦਗੀ ਰੂਪੀ ਦਿਹਾੜੀ ਵਿੱਚ ਲਾਹਾ ਹੀ ਲਾਹਾ ਖੱਟਾਂਗੇ। ਹਾਂ ਦਿਹਾੜੀ, ਜ਼ਿੰਦਗੀ ਦਿਹਾੜੀ, ਜਿਹੜਾ ਜੀਵਨ ਬਤੀਤ ਹੋ ਰਿਹਾ ਦਿਹਾੜੀ, ਹਾਂਜੀ ਦਿਹਾੜੀ ਨਾਮ ਦਿਨ ਦਾ, ਜ਼ਿੰਦਗੀ ਰੂਪੀ ਦਿਨ ਵਿੱਚ ਲਾਹਾ ਹੀ ਖੱਟਾਂਗੇ, ਲਾਹਾ ਹੀ ਖੱਟਾਂਗੇ। ਚਲੋ ਅੱਗੇ, ਹਾਂਜੀ ਲਾਈਟ ਪੈ ਗਈ
ਕਿੱਥੇ, ਹਲਾਏ ਤਾਂ ਭੁੱਲ ਜਾਂਦੀ,
ਉੱਪਰ ਤੋਂ ਦੂਜੀ ਦੇਖੋ, ਤਾਂ ਹੀ ਤਾਂ ਉੱਪਰ ਕਰੀ ਭੁੱਲਣਾ ਜਾਵੋ ਕਿਤੇ।
ਇਹੋ ਧਨ ਤਿੰਨਾਂ ਮਿਲਿਆ,
ਹਾਂਜੀ
ਜਿਨ ਹਰ ਆਪੇ ਭਾਣਾ।
ਮਾਰੀ ਕਹਿੰਦੀ ਇਹ ਨਾਮ ਰੂਪੀ ਧਨ ਰਾਸ ਜਿਹੜੀ ਪੂੰਜੀ ਸੀ, ਇਹ ਕਿਹਨਾਂ ਨੂੰ ਮਿਲਿਆ ਬਾਈ? ਨਾਮ ਰੂਪੀ ਧਨ ਜਿਨ ਹਰ ਆਪੇ ਭਾਣਾ, ਜਿਹੜੇ ਹਰੀ ਨੂੰ ਭਾਈ ਆਪ ਭਾ ਗਏ ਨੇ, ਭਾਣਾ ਮੈਨੇ ਭਾ ਗਏ ਨੇ, ਉਹਨਾਂ ਨੂੰ ਇਹ ਮਿਲਦਾ ਹੈ। ਹਰੀ ਨੂੰ ਭਾ ਗਏ ਨੇ, ਹਰੀ ਕਿਰਪਾ ਕਰਦਾ ਗੁਰੂ ਨਾਲ ਮਿਲਾ ਦਿੰਦਾ, ਗੁਰੂ ਕਿਰਪਾ ਕਰਦਾ ਰੱਬ ਨਾਲ ਮਿਲਾ ਦਿੰਦਾ, ਨਾਮ ਦੇ ਕੇ ਉਪਦੇਸ਼ ਦੇ ਕੇ। ਹਾਂ ਅੱਗੇ ਕਹੇ
ਨਾਨਕ ਹਰ ਰਾਸ ਮੇਰੀ,
ਠੀਕ ਹੈ,
ਮਨ ਹੋਆ ਬਨਜਾਰਾ।
ਠੀਕ ਮਾਤਾ ਜੀ, ਬਹੁਤ ਠੀਕ ਲੱਗੇ ਹੁਣ ਪੜ੍ਹਨ। ਸੋ ਮਨ ਕਹਿੰਦੇ ਹਰੀ ਹੀ ਨਾਮ ਮੇਰੀ ਰਾਸ ਹੈ, ਪੂੰਜੀ ਹੈ, ਉਹਦੇ ਖਰੀਦਣ ਵਾਲਾ ਮੇਰਾ ਮਨ ਬਨਜਾਰਾ ਹੈ। ਚਲੋ ਕਿੰਨੀਆਂ ਪੌੜੀਆਂ ਹੋ ਗਈਆਂ ਦੇਖੋ, ਤਾਂ ਨੰਬਰ ਦੱਸਿਓ। ਹਾਂ ਇਹ ਨੰਬਰ 31 ਦਾ ਹੈ, ਜਿੱਥੇ ਮੁੱਕਦਾ ਪਹਿਲੀ ਪੌੜੀ ਦਾ ਹੁੰਦਾ ਹੈ, ਇਹ ਨਹੀਂ ਕਿ ਇਹ ਰਸਨਾ ਤੂੰ ਅਨਰਾਸ ਰਹੀ, ਇਹ ਪਹਿਲੀ ਕਿਤੇ 31ਵੀਂ ਪੌੜੀ ਹੋਵੇ, ਜਦੋਂ ਪੌੜੀ ਪੂਰੀ ਹੁੰਦੀ ਹੈ ਫਿਰ ਨੰਬਰ ਆਉਂਦਾ ਹੈ। ਇਵੇਂ ਪੜ੍ਹਿਆ ਕਰੋ। ਹੁਣ ਕਿੰਨੀਆਂ ਪੌੜੀਆਂ ਹੋ ਗਈਆਂ ਉੱਥੇ ਤੱਕ? ਚਲੋ ਹੁਣ 32ਵੀਂ ਪੜ੍ਹਦੇ ਹਾਂ, ਉੱਪਰ ਉੱਪਰ ਲੈ ਜਾਂਦੇ ਹਾਂ, ਭੁਲੇਖਣਾ ਪਵੇ, ਲਓ
ਇਹ ਰਸਨਾ।
ਹੁਣ ਗੁਰੂ ਮਹਾਰਾਜ ਜੀ ਜਿਹਨੇ ਆਪਣੇ ਗਿਆਨ ਇੰਦਰੀਆ ਹੈ ਨਾ, ਉਹਨਾਂ ਨੂੰ ਉਪਦੇਸ਼ ਦੇ ਕੇ ਸੱਚੇ ਪਾਤਸ਼ਾਹ ਜੀ ਠੀਕ ਉਹਨਾਂ ਦੀ ਵਿਵਸਥਾ ਬਣਾ ਰਹੇ ਨੇ, ਕਿ ਜਿੰਨੇ ਆਪਣੇ ਗਿਆਨ ਇੰਦਰੀਆ ਨੇ ਉਹਨਾਂ ਦੀ ਜਿਹੜੀ ਕਹਿ ਲਓ ਮਰਜ਼ਾਦਾ ਵਾ, ਉਹ ਬੇਮਰਜ਼ਾਦਾ ਹੋਈ ਪਈ ਹੈ, ਉਹਨਾਂ ਨੂੰ ਕਿਸੇ ਮਰਜ਼ਾਦਾ ਵਿੱਚ ਬੰਨ ਰਹੇ ਨੇ ਮਹਾਰਾਜ ਜੀ ਸਾਰੇ ਗਿਆਨ ਇੰਦਰੀਆਂ ਨੂੰ। ਕਿਹੜੇ ਕਿਹੜੇ ਹੁੰਦੇ ਆ ਜੀ ਗਿਆਨ ਇੰਦਰੇ? ਕੰਨ,
ਅੱਖਾਂ,
ਜੀਭਾਂ, ਹੋਰ ਜੀਭ ਤਾਂ ਜੀਭਾਂ ਕੋਈ ਗੱਲ, ਹੋਰ ਪੂਛ, ਕਹਿੰਦੇ ਕਿ ਤਾਂ 6-7 ਹੋ ਗਏ, 2 ਕਹਿੰਦੇ ਕੰਨ, 2 ਅੱਖਾਂ 4 ਹੋ ਗਏ, 2 ਨੱਕ ਦੀਆਂ ਨਾਸਾਂ 6 ਹੋ ਗਏ, 1 ਮੂੰਹ ਦੱਸੇ ਤਾਂ 7 ਹੋ ਗਏ, ਕਹਿੰਦੇ ਹੈਗੇ 5 ਨੇ, 5 ਨੇ 2 ਅੱਖਾਂ ਦੇ ਸਰਾਖ ਨੂੰ 1 ਗਿਣਨੇ, ਅੱਖਾਂ, ਕੰਨ 2, ਨੱਕ 3, ਜੀਭਾ 4, 5ਵੀਂ ਹੋ ਗਈ ਚਮੜੀ। ਇਹ ਵੀ ਕਿਵੇਂ ਗਿਆਨ ਇੰਦਰੀ ਇਹਨਾਂ ਨੂੰ ਕਿਉਂ ਕਿਹਾ ਹੈ? ਅੱਖਾਂ ਵੇਖਣ ਦਾ ਗਿਆਨ ਨਹੀਂ ਕਰਾਉਂਦੀਆਂ, ਜਦੋਂ ਅੱਖਾਂ ਦਾ ਦੇਖਦਾ ਤਾਂ ਜਦੇ ਪਤਾ ਵੀ ਆਹ ਚੀਜ਼ ਹੈ, ਅੱਖਾਂ ਨੇ ਦੱਸਦਾ ਨਗਾਰਾ ਪਿਆ ਮੂਹਰੇ, ਉਹ ਆਪਾਂ ਫੋਟੋ ਦੇਖ ਰਹੇ ਹਾਂ, ਸੋ ਅੱਖਾਂ ਇਸ ਗੱਲ ਦਾ ਗਿਆਨ ਕਰਾਉਂਦੇ ਤਾਂ ਇਹਨੂੰ ਗਿਆਨ ਇੰਦਰ ਕਿਹਾ ਹੈ। ਕੰਨ ਕੀ ਕਰਾਉਂਦੇ ਨੇ ਸੁਣਦਾ, ਜੇ ਸਰੋਤਾਪਣ ਕੰਨਾਂ ਕਰਕੇ ਆਇਆ, ਜੇ ਕੰਨ ਨਾ ਹੁੰਦੇ ਸਰੋਤਾ ਹੀ ਨਹੀਂ ਕੋਈ, ਬੋਲੇ ਵਿਚਾਰੇ ਕੀ ਸੁਣਨਗੇ। ਇਸ ਲਈ ਇਹ ਕੰਨ ਗਿਆਨ ਇੰਦਰੀਏ ਨੇ, ਕੰਨਾਂ ਤੋਂ ਬਿਨਾਂ ਸਰੋਤਾ ਨਹੀਂ ਕੋਈ ਹੋ ਸਕਦਾ। ਇਸ ਤਰ੍ਹਾਂ ਜੀਭਾ ਜਿਹੜੀ ਹੈ, ਸਾਨੂੰ ਕੌੜਾ ਮਿੱਠਾ ਖੱਟਾ ਇਹਨਾਂ ਰਸਾਂ ਦਾ ਗਿਆਨ ਕਰਾਉਂਦੀ ਹੈ ਜੀਭ। ਅਤੇ ਇਸ ਤਰ੍ਹਾਂ ਸਾਧਸੰਗ ਜਿਹੜਾ ਹੈ, ਚਮੜੀ, ਚਮੜੀ ਕੀ ਗਿਆਨ ਕਰਾਉਂਦੀ ਹੈ, ਤੱਤਕ ਠੰਡਾ ਹੈ ਕੋਈ ਵਸਤੂ ਜਿਹੜੀ ਹੈ, ਇਸ ਗੱਲ ਦਾ ਸਪਰਸ਼ ਦਾ ਗਿਆਨ ਕਰਾਉਂਦੀ ਹੈ, ਤਾਂ ਇਹ ਗਿਆਨ ਇੰਦਰੇ ਨੇ। ਸੱਚੀ ਮਹਾਰਾਜ ਨੂੰ ਪਹਿਲਾਂ ਜੀਭਾ ਜਿਹੜਾ ਗਿਆਨ ਇੰਦਰ ਹੈ ਉਹਨੂੰ ਮੁਖਾਤਬ ਕਰਕੇ ਸੰਬੋਧਨ ਕਰਕੇ ਸਮਝਾ ਰਹੇ ਨੇ, ਇਹ ਰਸਨਾ, ਰਸਨਾ ਕਿਉਂ ਕਿਹਾ ਇਹਨੂੰ?
ਤੂੰ ਅਨਰਸ
ਹੋਗਾ ਜੋਕੋ ਜੀ, ਕਿਉਂਕਿ ਰਸ ਲੈਂਦੀ ਹੈ, ਤਾਂ ਹਾਂ ਰਸਨਾ ਕਿਹਾ। ਇਹ ਤੋਂ ਰਸ ਪਤਾ ਲੱਗਦਾ ਨਾ, ਜੀਭ 'ਤੇ ਜਿਹੜੀ ਚੀਜ਼ ਰੱਖੋਗੇ ਉਹਨੇ ਦਰਜੇ ਦੱਸ ਦੇਣਾ, ਇਹ ਕੌੜਾ ਹੈ, ਇਹ ਮਿੱਠਾ, ਫਿੱਕਾ ਹੈ, ਕਸੈਲਾ ਕੀ ਹੈ, ਸਲੂਣ ਹੈ, ਇਸ ਕਰਕੇ ਤਾਂ ਨਾਂ ਪੈ ਗਿਆ ਰਸਨਾ। ਇਹ ਤੋਂ ਰਸ ਪੈਦਾ ਹੁੰਦਾ, ਅਤੇ ਦੂਜਾ ਨਾਂ ਉਹਦਾ ਜੀਭਾ ਵਾ, ਜੀਭ ਹੀ ਹੈ। ਤੀਜਾ ਜਿਹੜਾ ਵਿਗੜਿਆ ਵਾ ਨਾਮ ਹੈ, ਜੇ ਨਾਮ ਨਹੀਂ ਜਪਦੀ ਫਿਰ ਉਹ ਨਵਾਂ ਲੁਤਰੋ ਚੁਗਲੀ ਚਪਟਾ ਕਰਦੀ ਹੈ, ਫਿਰ ਉਹ ਇਹ ਹੈ। ਪਰ ਜਿਹੜੇ ਬਾਣੀ ਵਿੱਚ ਨਾਂ ਆਏ ਨੇ ਸਤਿਕਾਰ ਨਾਲ, ਰਸਨਾ ਜੀਭਾ, ਰਸਨਾ ਗੁਣ ਗੋਪਾਲ ਨਿਧ ਗਾਇਨ, ਟੋਡੀ ਰਾਗ ਚਾਹਿਆ ਨਾ, ਐ ਮੇਰੀ ਜੀਭੇ ਤੂੰ ਤਾਂ ਸਫਲੀ ਹੈ ਅਤੇ ਜੇ ਤੂੰ ਗੋਬਿੰਦ ਦੇ ਗੁਣ ਗਾਉਣੀ ਹੈ। ਸੁੱਚੀ ਪਈ ਰਸਨਾ ਨਾਮ ਕਹਿਤ ਗੋਬਿੰਦ ਕਾ, ਫਿਰ ਇਹ ਸੁੱਚੀ ਹੈ। ਅਤੇ ਇਸ ਲਈ ਮਹਾਰਾਜ ਇਸ ਨੂੰ ਸੰਬੋਧਨ ਕਰਕੇ ਕਹਿੰਦੇ, ਐ ਜੀਭੇ ਤੂੰ ਅਨਰਸ ਰਾਚ ਰਹੀ,
ਅਨਰਸ ਰਾਚ ਰਹੀ,
ਅਨ ਮੈਨੇ ਹੋਰ, ਤੂੰ ਰੱਬ ਦੇ ਨਾਮ ਦਾ ਰਸ ਛੱਡ ਕੇ ਹੋਰ ਇਹ ਰਸਾਂ ਵਿੱਚ ਲੱਗੀ ਪਈਆਂ, ਜਿਸ ਕਰਕੇ
ਤੇਰੀ ਪਿਆਸ ਨਾ ਜਾਏ,
ਇਹਨਾਂ ਰਸਾਂ ਨਾਲ ਤੇਰੀ ਪਿਆਸ ਨਹੀਂ ਜਾਣੀ, ਹਾਂ ਬੁੱਝਣੀ ਨਹੀਂ ਪਿਆਸ। ਅੱਗੇ
ਪਿਆਸ ਨਾ ਜਾਏ ਹੋਰ ਕਿਤੇ,
ਹੋਰ ਕਿਤੇ ਨਾਮ ਤੋਂ ਬਿਨਾਂ ਹੋਰ ਕਿਸੇ ਪਦਾਰਥ ਦੇ ਨਾਲ ਤੇਰੀ ਪਿਆਸ ਜਾਣੀ ਨਹੀਂ, ਜਿੰਨੇ ਮਰਜ਼ੀ ਉੱਤੇ ਰੱਖੀ ਜਾਵੇਂ ਤੇਰੇ।
ਜਿੱਚਰ ਹਰ ਰਸ ਪੱਲੇ ਨਾ ਪਾਏ,
ਪੱਲੇ ਦਿਲਾਂ
ਪੱਲੇ ਨਾ ਪਾਏ,
ਜਿੰਨਾ ਚਿਰ ਤੂੰ ਹਰੀ ਦੇ ਨਾਮ ਦਾ ਰਸ ਆਪਣੇ ਪੱਲੇ ਨਹੀਂ ਪਾਉਂਦੀ, ਉਹਨਾਂ ਚਿਰ ਤੇਰੀ ਪਿਆਸ ਨਹੀਂ ਜਾਣੀ। ਦੇਖੋ ਨਾ, ਇੱਕ ਚੀਜ਼ ਇੱਥੇ ਰੱਖ ਕੇ ਖਾ ਲੈਂਦੇ ਹਾਂ ਅਤੇ ਉਹ ਬੁੱਝ ਗਈ, ਮੁੜ ਕੇ ਹੋਰ ਮੰਗ ਲੈਂਦੀ ਹੈ। ਹਾਂਜੀ, ਢਿੱਡ ਭਾਵੇਂ ਰੱਜ ਜਾਵੇ ਇਹ ਨਹੀਂ ਰੱਜਦੀ, ਇਹ ਹੋਰ ਮੰਗੀ ਜਾਂਦੀ ਹੈ। ਹਾਂ, ਢਿੱਡ ਤਾਂ ਕਈ ਵਾਰ ਹਥਿਆਰ ਛੱਡ ਦਿੰਦਾ ਹੈ, ਪਰ ਇਹ ਤਾਂ ਇਹ ਤਾਂ ਜਿਹੜਾ ਲਿਆਉਂਗੇ ਉਹਦਾ ਰਸ ਉਹਨੇ ਦੱਸੀ ਜਾਣਾ। ਕਈਆਂ ਦਾ ਤੋਪ ਨਹੀਂ ਛੱਡਦਾ, ਦੋ ਘੰਟੇ ਬਾਅਦ ਫਿਰ ਚਲੋ। ਮਹਾਰਾਜ ਕਹਿੰਦੇ ਤੇਰੀ ਪਿਆਸ ਨਾ ਜਾਏ ਭਾਈ, ਉਹ ਨਾਮ ਤੋਂ ਬਿਨਾਂ ਜਿੰਨਾ ਚਿਰ ਹਰੀ ਰਸ ਨੂੰ ਇੱਥੇ ਲਿਆਉਣਾ ਨਹੀਂ ਕਰਦੀ।
ਹਰ ਰਸ ਪਾਏ ਪੱਲੇ,
ਠੀਕ ਹੈ,
ਪੀਏ ਹਰ ਰਸ,
ਠੀਕ ਹੈ,
ਬੋਹੜ ਨਾ ਤ੍ਰਿਸ਼ਨਾ ਲਾਗੈ ਆਏ,
ਠੀਕ, ਸਾਰੀਆਂ ਦੁਆਵਾਂ ਠੀਕ ਲੱਗ ਗਈਆਂ, ਵੈਰੀ ਗੁੱਡ। ਪਰ ਕਹਿੰਦੇ ਉਸ ਗੱਲ ਨੂੰ ਰਿਪੀਟ ਕਰਕੇ ਕਹਿ ਰਹੇ, ਦੁਹਰਾ ਕੇ ਕਹਿ ਰਹੇ ਨੇ, ਅਜੀਬੇ ਹਰ ਰਸ ਨੂੰ ਜੇ ਕਿਤੇ ਪੱਲੇ ਪਾ ਲਵੇਂ, ਹਰੀ ਰਸ ਨੂੰ ਪੀ ਲਵੇਂ, ਤੈਨੂੰ ਬੋਹੜ ਨਾਮ ਹੈ ਮੁੜ ਕੇ, ਬੋਹੜ ਮੈਨੇ ਮੁੜ ਕੇ ਜਾਂ ਫਿਰ ਤੈਨੂੰ ਤ੍ਰਿਸ਼ਨਾ ਨਹੀਂ ਆ ਕੇ ਲੱਗਣੀ। ਬਾਣੀ 'ਚ ਪ੍ਰਮਾਣ ਬੜੇ ਆਉਂਦੇ ਨੇ, ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾਹੇ ਲਪਟਾਇਓ। ਜਿਹਨੂੰ ਨਾਮ ਦਾ ਰਸ ਇੱਕ ਵਾਰੀ ਆ ਗਿਆ ਨਾ, ਉਹ ਦੂਜੇ ਰਸਾਂ ਵਿੱਚ ਨਹੀਂ ਫਿਰ ਪੈਂਦਾ। ਹਾਂਜੀ, ਅੱਗੇ ਕਿਵੇਂ ਮਿਲਦਾ ਹੈ ਰਸ?
ਇਹੋ ਹਰ ਰਸ ਕਰਮੀ ਪਾਈ ਹੈ,
ਕਰਮੀ ਨਾਮ ਹੈ ਬਖਸ਼ਿਸ਼ ਦਾ ਭਾਈ, ਜਿਹਨਾਂ 'ਤੇ ਬਖਸ਼ਿਸ਼ ਹੋ ਗਈ ਉਹ ਕਰਮੀ ਹੋ ਗਏ, ਬਖਸ਼ਿਸ਼ ਵਾਲੇ ਹੋ ਗਏ, ਉਹਨਾਂ ਕਰਮੀਆਂ ਨੇ ਇਹ ਹਰੀ ਰਸ ਪਾਇਆ ਹੈ, ਜਿਹਨਾਂ 'ਤੇ ਰੱਬ ਦੀ ਬਖਸ਼ਿਸ਼ ਹੋ ਗਈ। ਕਰਮੀ ਫਾਰਸੀ ਦਾ ਸ਼ਬਦ ਹੈ, ਫਾਰਸੀ ਬੋਲੀ 'ਚ ਕਰਮ ਬਖਸ਼ਿਸ਼ ਨੂੰ ਕਹਿੰਦੇ ਨੇ, ਕਰਮ ਦਾ ਅਰਥ ਨਹੀਂ ਇੱਥੇ। ਜਿਹਨਾਂ 'ਤੇ ਪਾਈ ਉਹਦੀ ਹਰੀ ਦੀ ਬਖਸ਼ਿਸ਼ ਹੋ ਗਈ, ਉਹਨਾਂ ਨੇ ਹਰੀ ਰਸ ਨੂੰ ਪਾਈਏ ਪਾ ਲਿਆ, ਬਖਸ਼ਿਸ਼ ਹੋਰ ਕੀ ਹੋਈ? ਅੱਗੇ ਕਰਦੇ ਹਾਂ, ਉੱਪਰ ਲਿਜਾਂਦੇ ਹਾਂ, ਦੂਜੀ ਲਾਈਨ ਪੜ੍ਹੋ ਹੁਣ, ਉੱਪਰ ਤੋਂ ਦੂਜੀ।
ਸਤਿਗੁਰ ਮਿਲੇ ਜਿਸ ਆਏ,
ਹਾਂ, ਜਿਹਨਾਂ ਨੂੰ ਭਾਈ ਸਤਿਗੁਰੂ ਮਿਲ ਆ ਕੇ ਮਿਲਿਆ ਹੈ, ਉਹਨਾਂ 'ਤੇ ਕਿਰਪਾ ਹੋਈ, ਹਾਂ, ਗੁਰੂ ਬਖਸ਼ਿਸ਼ ਕਰਵਾ ਦਿੰਦੇ ਨੇ, ਕਿਸੋ ਕਿੰਨੀ ਲੋੜ ਹੈ ਜੀਵਨ ਵਿੱਚ ਗੁਰੂ ਵਾਲੇ ਬਣਨ ਦੀ। ਹਾਂਜੀ,
ਕਹੇ ਨਾਨਕ ਹੋਰ ਅਨਰਸ ਸਭ ਵੀਸਰੇ,
ਵੀਸਰੇ ਇੱਕ ਲਾਏ ਹੁਣ ਇੱਥੇ,
ਵੀਸਰੇ,
ਠੀਕ ਹੈ, ਸਾਬਾਸ,
ਜਾਹਰ ਜਾ ਹਰ ਵਸੈ ਮਨ ਆਏ,
ਬਿਲਕੁਲ ਠੀਕ, ਪੜ੍ਹੋ ਸਾਰੇ।
ਕਹੇ ਨਾਨਕ ਹੋਰ ਅਨਰਸ ਸਭ ਵੀਸਰੇ,
ਠੀਕ ਹੈ,
ਜਾਹ ਵਸੈ ਮਨ ਆਏ,
ਮਨ ਕਹਿੰਦੇ ਜੋ ਹਰੀ ਆ ਕੇ ਮਨ 'ਚ ਵਸ ਜਾਂਦਾ ਨਾ, ਹੋਰ ਅਨਰਸ ਸਭ ਵਿਸਰੇ, ਹੋਰ ਜਿਹੜੇ ਦੂਜੇ ਰਸੀ ਨਾਮ ਤੋਂ ਬਿਨਾਂ, ਹੁਣ ਅੰਨ ਦਾ ਇੱਥੇ ਹੋ ਗਿਆ ਦੂਜੇ, ਹੋਰ ਜਿਹੜੇ ਦੂਜੇ ਰਸ ਸੀ ਨਾਮ ਤੋਂ ਬਿਨਾਂ, ਜਾਂ ਅੰਨ ਨਾਮ ਦੁਆਇਤ ਦਾ ਵੀ, ਹੋਰ ਜਿਹੜੇ ਦੁਆਇਤ ਪਾਉਣ ਵਾਲੇ ਰਸ ਸੀ ਦੂਜੇ ਰਸ ਸੀ, ਵਿਸਰ ਗਏ, ਵਿਸਰ ਗਏ, ਚਲੇ ਗਏ, ਵਿਸਰਜਨ ਕਰ ਗਏ। ਅੱਗੇ ਜੀ ਹੁਣ ਹੁਣ ਸਰੀਰ ਸਮੁੱਚੇ ਸਰੀਰ ਨੂੰ ਮਹਾਰਾਜ ਪਾਤਸ਼ਾਹ ਜੀ ਸੰਬੋਧਨ ਕਰ ਰਹੇ ਨੇ। ਕਿੰਨਵੀਂ ਪੌੜੀ? ਤੇਤੀਵੀਂ, ਬੱਤੀਵੀਂ ਕੀ ਹੋ ਗਈ, ਅਤੇ ਤੇਤੀਵੀਂ ਪੜ੍ਹਨੀ ਆ, ਸ਼ੁਰੂ ਹੋਣ ਕਰੋ ਫਿਰ, ਕਿਹਦੀ ਵਾਰੀ ਹੈ?
ਇਹ ਸਰੀਰ ਮੇਰਿਆ
ਸਾਹਿਬ
ਹਰ ਤਮ ਮਹਿ ਜੋਤ ਰੱਖੀ।
ਹਾਂ, ਹੁਣ ਸਰੀਰ ਨੂੰ ਸੰਬੋਧਨ ਕਰਨਾ, ਉੱਦਾਂ ਹੀ ਪੜ੍ਹਨਾ, ਇਹ ਸਰੀਰਾ ਮੇਰਿਆ,
ਇਹ ਸਰੀਰਾ ਮੇਰਿਆ
ਹਰ ਤੁਮ ਮਹਿ ਜੋਤ ਰੱਖੀ,
ਹਰ ਤੁਮ ਮਹਿ ਜੋਤ ਰੱਖੀ,
ਤਾਂ ਤੂੰ ਜਗ ਮਹਿ ਆਇਆ,
ਤਾਂ ਤੂੰ ਜਗ ਮਹਿ ਆਇਆ,
ਤਾਂ ਪਾਠ ਵੱਖਰਾ ਤੂੰ ਵੱਖਰਾ, ਤਾਂ ਤੂੰ ਨਹੀਂ ਕਹਿਣਾ, ਤਾਂ ਤੂੰ ਜਗ ਮਹਿ ਆਇਆ,
ਤਾਂ ਤੂੰ ਜਗ ਮਹਿ ਆਇਆ।
ਸਰੀਰ ਨੂੰ ਮਹਾਰਾਜ ਜੀ ਕਹਿੰਦੇ ਨੇ ਸੰਬੋਧਨ ਕਰਕੇ, ਮਿਲਿਆ ਸਰੀਰਾ, ਵਾਹਿਗੁਰੂ ਨੇ ਤੇਰੇ ਅੰਦਰ ਆਪਣੀ ਜੋਤ ਰੱਖੀ ਹੈ, ਤਾਂ ਤੂੰ ਸੰਸਾਰ ਵਿੱਚ ਆਇਆ। ਜੇ ਮਾਂ ਦੇ ਗਲ ਵਿੱਚ ਜੋਤ ਨਾ ਪਾਉਂਦਾ, ਅੰਦਰੇ ਗਲ ਜਾਂਦਾ, ਅੰਦਰੇ ਛੱਡ ਜਾਂਦਾ। ਸੋ ਪਹਿਲਾਂ ਜੋਤ ਰੱਖੀ ਅੰਦਰ, ਫਿਰ ਤੈਨੂੰ ਸੰਸਾਰ ਦਾ ਆਗਮਨ ਹੋਇਆ, ਸੰਸਾਰ ਤੈਨੂੰ ਦ੍ਰਿਸ਼ਟੀ ਆਇਆ, ਦਰਸ਼ਨ ਕਰਾਏ, ਫਿਰ ਸਾਬਤ ਪੜ੍ਹ ਵੀ ਛੋਟੇ।
ਹਰ ਜੋਤ ਰੱਖੀ ਤੁਧ ਵਿੱਚ,
ਠੀਕ,
ਤਾਂ ਤੂੰ ਜਗ ਮਹਿ ਆਇਆ।
ਹਰੀ ਨੇ ਤੇਰੇ ਅੰਦਰ ਸਰੀਰ ਆਪਣੀ ਜੋਤ ਰੱਖੀ ਹੈ, ਤਾਂ ਤੂੰ ਸੰਸਾਰ ਵਿੱਚ ਆਇਆ।
ਹਰ ਆਪੇ ਮਾਤਾ ਆਪੇ ਪਿਤਾ,
ਹਰੀ ਆਪੇ ਮਾਤਾ ਵਾਂਗੂ ਪਾਲਦਾ, ਮਾਂ ਦੇ ਗਰਭ 'ਚ ਪਾਲਦਾ ਪਹਿਲਾਂ ਤਾਂ, ਸੋ ਜਿਵੇਂ ਮਾਤਾ ਪਾਲਦੀ ਹੈ, ਇਉਂ ਹਰੀ ਪਾਲਣ ਵਾਲਾ ਤਾਂ ਹਰੀ ਨੂੰ ਮਾਤਾ ਕਿਹਾ ਹੈ। ਹਰੀ ਆਪੇ ਮਾਤਾ ਰੂਪ ਹੈ, ਆਪੇ ਪਿਤਾ ਰੂਪ ਹੈ, ਜਿਵੇਂ ਪਿਤਾ ਫਿਰ ਲਿਆ ਕੇ ਪਦਾਰਥ ਦਿੰਦਾ ਹੈ, ਕਮਾਈ ਖੱਟ ਕੇ ਲਿਆ ਕੇ ਦਿੰਦਾ ਹੈ, ਇਉਂ ਪਿਤਾ ਨਿਆਈ ਵਾਹਿਗੁਰੂ ਹੈ, ਕਿੰਨੇ ਪਦਾਰਥ ਦੇ ਰਿਹਾ ਹੈ। ਅੱਗੇ
ਜਿਨ ਜੀਉ ਉਪਾਏ,
ਜਿਹਨੇ ਜੀ ਨੂੰ ਪੈਦਾ ਉਪਾਏ ਮੈਨੇ ਪੈਦਾ ਕਰਕੇ
ਜਗਤ ਦਿਖਾਇਆ,
ਤੈਨੂੰ ਸੰਸਾਰ ਦਿਖਾ ਦਿੱਤਾ। ਕਈਆਂ ਨੂੰ ਸੰਸਾਰ ਦੇਖਣ ਦਾ ਮੌਕਾ ਵੀ ਨਾ ਮਿਲਦਾ, ਮਾਂ ਦੇ ਗਰਭ 'ਚ ਪੂਰੇ ਹੋ ਜਾਂਦੇ ਨੇ। ਉਹਦੀ ਕਿਰਪਾ ਹੋਈ ਹੈ, ਤੈਨੂੰ ਸੰਸਾਰ ਦਿਖਾ ਦਿੱਤਾ। ਦਿਖਾਉਣ ਲਈ ਕੀ ਕੁਛ ਤੈਨੂੰ ਦਿੱਤਾ? ਮਨ ਦੇ ਦਿੱਤਾ, ਬੁੱਧੀ ਦੇ ਦਿੱਤੀ, ਵੇਖਣ ਵਾਸਤੇ ਤੈਨੂੰ ਅੱਖਾਂ ਦੇ ਦਿੱਤੀਆਂ। ਕਈਆਂ ਨੂੰ ਅੱਖਾਂ ਨਹੀਂ ਦਿੰਦਾ, ਉਹ ਸੰਸਾਰ ਤੋਂ ਆ ਤਾਂ ਜਾਂਦਾ ਬਾਹਰ, ਪਰ ਸੰਸਾਰ ਦੀਨ ਦਾ ਮੌਕਾ ਨਹੀਂ ਮਿਲਦਾ, ਬੋਲਣ ਦਾ ਸੁਣ ਆਵਾਜ਼ ਸੁਣਦੀ ਹੈ, ਵੇਖ ਨਹੀਂ ਸਕਦਾ। ਹਾਂਜੀ,
ਗੁਰ ਪ੍ਰਸਾਦੀ ਬੁਝਿਆ,
ਬੁਝਿਆ ਅੱਧ ਲਾ ਕੇ ਬੱਬੇ ਤੇ ਸਾਵਾਸ ਪਾਣ, ਗੁੱਡ ਪੜੋ ਸਾਰੇ ਜੀ। ਗੁਰ ਪ੍ਰਸਾਦੀ ਬੁਝਿਆ,
ਗੁਰ ਪ੍ਰਸਾਦੀ ਬੁਝਿਆ,
ਤਾਂ ਚਲਤ ਹੋਆ,
ਤਾਂ ਚਲਤ ਹੋਆ,
ਚਲਤ ਨਦਰੀ ਆਇਆ,
ਚਲਤ ਨਦਰੀ ਆਇਆ।
ਜਦੋਂ ਗੁਰਾਂ ਦੀ ਪ੍ਰਸਾਦੀ ਹੋਈ ਕਿਰਪਾ, ਤੇ ਉਸਨੂੰ ਇਹ ਗੱਲ ਸੋਝੀ ਹੋਈ, ਬੁਝਿਆ, ਸਮਝ ਆ ਗਈ ਵੀ ਸੰਸਾਰ ਕੀ ਹੈ, ਚਲਤ, ਚਲਤ ਨਾਮ ਹੈ ਕੌਤਕ ਦਾ, ਆਇਆ ਨਾ ਚਲਤ, ਤਾਂ ਦਾ ਅਰਥ ਇਹਦੇ ਨਾਲ ਨਹੀਂ ਲੱਗਣਾ, ਅਗਲੇ ਚਲਤ ਨਾਲ ਤਾਂ ਦਾ ਅਰਥ ਲੱਗੂਗਾ, ਪਹਿਲਾਂ ਚਲਤ। ਚਲਤ ਕੀ ਆ? ਕੌਤਕ। ਫਿਰ ਜਿਹੜਾ ਇਹ ਕੌਤਕ ਹੋਇਆ ਹੈ ਇਹ ਫਿਰ ਸੰਸਾਰ ਜਿਹੜਾ ਸੀ ਇਹਨੂੰ ਕੀ ਨਜ਼ਰ ਆਇਆ? ਚਲਤ ਨਦਰੀ ਆਇਆ, ਤਾਂ ਹੁਣ ਇਹਦੇ ਨਾਲ ਲਾ ਦਿਓ, ਤਾਂ ਚਲਤ ਨਦਰੀ ਆਇਆ। ਜੇ ਗੁਰੂ ਦੀ ਪ੍ਰਸਾਦੀ ਕਿਰਪਾ ਹੋ ਕੇ ਬੁੱਝਿਆ, ਤਾਂ ਸੰਸਾਰ ਇਹਨੂੰ ਕੌਤਕ ਰੂਪ ਦਿਖ ਰਿਹਾ, ਨਹੀਂ ਤਾਂ ਸੰਸਾਰ ਦੀਂਦਾ। ਸੋ ਜੇ ਉਹਦੀ ਉਹਨੇ ਸਮਝਾ ਦਿੱਤਾ ਵੀ ਇਹ ਵਾਸਤੇ ਵਿੱਚ ਰਿਐਲਿਟੀ ਵਿੱਚ ਕੁਝ ਨਹੀਂ ਹੈ, ਇਹ ਤਾਂ ਕੌਤਕ ਹੈ, ਇਹ ਇੱਕ ਖੇਡ ਹੈ, ਫਿਰ ਉਹ ਖੇਡ ਨਜ਼ਰ ਆਉਂਦਾ, ਨਹੀਂ ਉਹਨੂੰ ਸਹੀ ਮੰਨੀ ਜਾਂਦਾ, ਸੰਸਾਰ ਨੂੰ ਜਿਹੜੀ ਅਣਹੋਈ ਵਸਤੂ ਹੈ ਉਹਨੂੰ ਸੱਚ ਮੰਨੀ ਜਾਂਦਾ। ਸੋ ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ ਨਾ, ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਇਹ ਸੰਸਾਰ ਜੋ ਦੀ ਰਿਹਾ ਇੱਕ ਕੌਤਕ ਮਾਤਰ ਹੈ, ਕੌਤਕ ਅਤੇ ਸੱਚਾ ਨਹੀਂ ਕੋਈ ਚੀਜ਼ ਹੁੰਦੀ। ਸੋ ਜਿਵੇਂ ਸੁਖਮਨੀ ਸਾਹਿਬ 'ਚ ਰੋਜ਼ ਪੜ੍ਹਦੇ ਹਨ, ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪਨ ਚਲਤ ਆਪ ਹੀ ਕਰੈ। ਜਦੋਂ ਉਹਨੂੰ ਗਿਆਨ ਹੋ ਜਾਂਦਾ ਨਾ, ਫਿਰ ਇਹਨੂੰ ਚਲਤ ਕੌਤਕ ਮੰਨਦਾ, ਕੌਤਕ ਕਦੇ ਨਾ ਕੋਈ ਕੌਤਕ ਵਾਲੀ ਚੀਜ਼ ਜੰਮੀ ਨਾ ਕਦੇ ਮਰੀ ਹੈ। ਕੌਤਕ ਜਿਹੜਾ ਹੁੰਦਾ ਉਹ ਤਾਂ ਐਵੇਂ ਵਿਖਾਵਾ ਹੁੰਦਾ, ਸੱਚ ਨਹੀਂ ਹੁੰਦਾ। ਸੋ ਇਸੇ ਕਰਕੇ ਜਿਹੜੇ ਫਿਰ ਗਿਆਨਵਾਨ ਹੁੰਦੇ ਨੇ ਉਹਨਾਂ ਨੂੰ ਕਿਸੇ ਦੇ ਜੰਮਣ ਦੀ ਖੁਸ਼ੀ ਨਹੀਂ ਹੁੰਦੀ, ਮਰ ਗਿਆ ਉਹਨੂੰ ਕੋਈ ਗਮੀ ਨਹੀਂ ਹੁੰਦੀ, ਉਹਨਾਂ ਪਤਾ ਵੀ ਤਾਂ ਕੌਤਕ ਸੀ, ਖੇਡ ਸੀ। ਹਾਂਜੀ,
ਕਹਿ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ।
ਠੀਕ ਹੈ।
ਜੋਤ ਰਾਖੀ
ਸਾਬਸ
ਤਾਂ ਤੂੰ ਜਗ ਮਹਿ ਆਇਆ।
ਦੇਖੋ ਨਿਆਣੇ ਬੜੇ ਫਾਰ ਪੜ੍ਹ ਨੇ ਮਨ ਪੜ੍ਹ ਰਹੇ ਨੇ। ਹਾਂ, ਇੱਕ ਮੂਹਰੇ ਬੈਠੀ ਆ, ਕਾ ਪਿੱਛੇ ਹੋਰ ਆਈ ਆ, ਮਾਰੀ ਕਿਰਪਾ ਕਰ ਰਹੇ ਨੇ ਇਹਨਾਂ 'ਤੇ। ਬਣੇ ਬਣਾਏ ਆਉਂਦੇ ਨੇ ਇਹ। ਹਾਂ, ਪਹਿਲਾਂ ਲਈ ਹੋਈ ਲੱਗਦੀ ਆ ਸੰਥਿਆ ਪਿਛਲੇ ਜਨਮ 'ਚ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ।
ਸ੍ਰਿਸ਼ਟ ਕਾ ਮੂਲ ਰਚਿਆ,
ਸ੍ਰਿਸ਼ਟੀ ਦਾ ਮੂਲ ਕੀ ਆ ਵੀ, ਮੁੱਢ ਕੀ ਆ ਸ੍ਰਿਸ਼ਟੀ ਦਾ? ਮੂਲ ਕੀ ਆ ਵੀ ਅਗਿਆਨ। ਅਗਿਆਨ ਕਰਕੇ ਸੰਸਾਰ ਹੈ। ਗਿਆਨ ਵਿੱਚ ਸੰਸਾਰ ਹੈ ਹੀ ਨਹੀਂ, ਤਿੰਨੇ ਕਾਲੇ ਨਹੀਂ ਉੱਥੇ ਤਾਂ। ਜਿੰਨਾ ਚਿਰ ਅਗਿਆਨ ਹੈ, ਸੋ ਅਗਿਆਨ ਨੇ ਹੀ ਸੰਸਾਰ ਬਣਾਇਆ। ਅਗਿਆਨ ਕਰਕੇ ਸੰਸਾਰ ਹੈ, ਗਿਆਨ ਕਰਕੇ ਬ੍ਰਹਮ ਹੈ, ਇੰਨਾ ਫਰਕ ਹੈ ਬਸ। ਅਗਿਆਨੀਆਂ ਨੂੰ ਸੰਸਾਰ ਦਿੰਦਾ, ਗਿਆਨੀਆਂ ਨੂੰ ਇਹ ਬ੍ਰਹਮ ਦਿੰਦਾ। ਸੋ ਸੰਸਾਰ ਦਾ ਮੂਲ ਕਾਰਨ ਅਗਿਆਨ ਹੈ, ਇੱਥੋਂ ਬਣਿਆ। ਜੋਤ ਰਾਖੀ, ਫਿਰ ਇਹਦੇ ਵਿੱਚ ਆਪਣੀ ਜੋਤ ਰੱਖ ਦਿੱਤੀ, ਤਾਂ ਤੂੰ ਜਗ ਮਹਿ ਆਇਆ।
ਤੂੰ ਜਗ ਮਹਿ ਆਇਆ,
ਤਾਂ ਤੂੰ ਜੀਵ ਹੈ ਸੰਸਾਰ ਵਿੱਚ ਆਏ। ਅੱਗੇ ਜੀ ਕਹਿਵੇਂ ਪੌੜੀ
ਜਾਂਦੀ ਮੈਂ
ਪੜ੍ਹਾਂਗੇ।
ਮਨ ਚਾਉ ਪਿਆ
ਪਿਆ
ਪਿਆ, ਪ੍ਰਭ ਆਗਮ ਸੁਣਿਆ।
ਠੀਕ। ਹੁਣ ਭਾਈ ਜਦੋਂ ਇਸ ਇੰਦਰੇ ਜਿਵੇਂ ਮਹਾਰਾਜ ਉਪਦੇਸ਼ ਦਿੱਤਾ ਸੀ ਉਹਦੇ ਅਨੁਕੂਲ ਹੋ ਕੇ ਚੱਲ ਪਏ ਨਾ, ਰਸਨਾ ਜਪਣ ਲੱਗ ਜਾਵੇ, ਕੰਨ ਸੁਣਨ ਲੱਗ ਪੈਣ, ਸੋ ਮਹਾਰਸ਼ੇ ਪਾਤਸ਼ਾਹ ਜੀ ਜਿਵੇਂ ਸਰੀਰ ਨੂੰ ਕਿਹਾ ਸੀ, ਉਹ ਸਮਝ ਜਾਵੇ ਮੇਰੇ ਅੰਦਰ ਉਹਦੀ ਜੋਤ ਬੋਲ ਰਹੀ ਹੈ, ਮੈਂ ਜੋਤੀ ਰੂਪ ਹਾਂ, ਫਿਰ ਰੱਬ ਭੱਜ ਕੇ ਆਉਂਦਾ। ਹੁਣ ਉਹ ਗੱਲ ਕਹਿ ਰਹੇ ਨੇ, ਤੁਸੀਂ ਇੰਦਰੀਆਂ ਨੂੰ ਠੀਕ ਕਰ ਲਓ, ਇੰਦਰੀਆਂ ਨੂੰ ਆਪਣੇ ਬੇਕੰਟਰੋਲ ਤੋਂ ਜਿਹੜਾ ਅਸੀਂ ਕਾਬੂ ਕਰ ਲਓ, ਇਹਨਾਂ ਨੂੰ ਨਿਯਮਬੱਧ ਕਰ ਲਓ, ਰੱਬ ਆ ਜਾਂਦਾ। ਆਉਂਦਾ ਨਾ ਬਾਣੀ ਵਿੱਚ, ਟੁੱਕ ਦਮ ਕਰਾਰੀ ਜਾਉ ਕਰੋ, ਹਾਜ਼ਰ ਹਜ਼ੂਰ ਖੁਦਾਏ। ਤੁਸੀਂ ਇਹਨਾਂ ਨੂੰ ਥੋੜ੍ਹਾ ਰੋਕੋ ਤਾਂ ਸਹੀ, ਰੱਬ ਭੱਜ ਕੇ ਹਾਜ਼ਰ ਹੋ ਜਾਏਗਾ। ਜਦੋਂ ਇਹ ਬੇਕੰਟਰੋਲ ਨੇ, ਫਿਰ ਰੱਬ ਦੀ ਬਹੁਤ ਦੂਰੀ ਬਣ ਜਾਂਦੀ ਹੈ। ਸ੍ਰੀ ਮਹਾਰਾਜ ਜੀ ਕਹਿ ਰਹੇ ਨੇ, ਉੱਪਰ ਜੇ ਜਿਵੇਂ ਦੱਸਿਆ ਸੀ ਜੇ ਉੱਦਾਂ ਕਰ ਲਿਆ, ਫਿਰ ਹਰ ਮੰਗਲ ਗਾਓ ਸਖੀ,
ਹਰ ਮੰਗਲ ਗਾਓ ਸਖੀ।
ਆਓ ਸਖੀ, ਉਹ ਜਿਹੜੀਆਂ ਨਾਮ ਜਪਣ ਵਾਲੀਆਂ ਨੇ, ਆਹ ਹੁਣ ਸਾਰੀਆਂ ਸਖੀਆਂ ਬੈਠੀਆਂ ਆਪਾਂ ਇੱਕ ਦੂਜੇ ਦੀਆਂ ਜਗਿਆਸ ਹੋ ਕੇ ਬੈਠੇ ਹਾਂ। ਸੋ ਇਉਂ ਆ ਜਾਓ ਸਖੀਓ, ਬੈਠੀਓ ਆਪਾਂ ਇਕੱਠੀਏ ਹੋ ਕੇ, ਕੀ ਕਰੀਏ? ਹਰ ਮੰਗਲ ਗਾਓ, ਹਰੀ ਦੇ ਮੰਗਲ ਗਾਈਏ, ਖੁਸ਼ੀਆਂ ਗੀਤ ਗਾਈਏ। ਕਿਉਂ, ਕਾਹਤੇ ਗਾਈਏ? ਨਹੀਂ, ਮਨ ਚਾਉ ਪਿਆ,
ਮਨ ਚਾਉ ਪਿਆ,
ਇੱਥੋਂ ਪੜ੍ਹਾਂਗੇ, ਪ੍ਰਭ ਆਗਮ ਸੁਣਿਆ,
ਪ੍ਰਭ ਆਗਮ ਸੁਣਿਆ।
ਆਗਮ ਨਾਮ ਹੈ ਆਉਣ ਦਾ। ਹਾਂ, ਉੱਥੇ ਗਲਤੀ ਆ, ਉਹ ਪੱਪੇ 'ਤੇ ਪੈਰ ਚੜਾ ਰਹੂਗਾ, ਉਹ ਨੋਟ ਕਰ ਲਈਆਂ ਗਲਤੀ। ਹਾਂਜੀ, ਸੋ ਇਸ ਕਰਕੇ ਉਸ ਪ੍ਰਿੰਟ ਵਿੱਚ ਵੀ ਇੱਦਾਂ ਹੀ ਹੋ ਗਿਆ, ਇਸੇ ਕਰਕੇ ਅਤੇ ਇੱਥੇ ਪੱਪੇ ਦੇ ਪੈਰ 'ਚ ਪਾਵਾਂਗੇ। ਮਨ ਚਾਉ ਭਇਆ,
ਮਨ ਚਾਉ ਭਇਆ,
ਪ੍ਰਭ ਆਗਮ ਸੁਣਿਆ,
ਪ੍ਰਭ ਆਗਮ ਸੁਣਿਆ।
ਹੁਣ ਪਰਮੇਸ਼ਰ ਦਾ ਆਉਣਾ ਸੁਣ ਲਿਆ, ਜਦੋਂ ਅੰਦਰੇ ਕੰਟਰੋਲ ਹੋ ਗਏ ਨਾ, ਰੱਬ ਦਾ ਆਉਣਾ ਸੁਣ ਵੀ, ਰੱਬ ਆ ਰਿਹਾ, ਮੈਂ ਆ ਰਿਹਾ, ਕਹਿੰਦਾ ਵੀ ਚਿੰਤਾ ਨਾ ਕਰ, ਆ ਗਿਆ ਤੇਰੇ ਕੋਲ, ਉਹਦਾ ਆਉਣਾ ਸੁਣ ਲਿਆ, ਆਗਮ ਆਉਣਾ। ਫਿਰ ਜਦੋਂ ਰੱਬ ਦਾ ਆਉਣਾ ਸੁਣ ਲਿਆ ਵੀ ਰੱਬ ਤਾਂ ਕਹਿੰਦਾ ਮੈਂ ਆ ਰਿਹਾ ਤੇਰੇ ਕੋਲ, ਕੰਨਾਂ 'ਚ ਪਤਾ ਲੱਗਿਆ, ਫਿਰ ਚਾਹ ਕੇ ਤਾਂ ਥੋੜ੍ਹਾ ਹੋਊਗਾ। ਹਾਂਜੀ, ਜੇ ਕਿਸੇ ਨੂੰ ਰੱਬ ਕਹਿ ਦੇਵੇ, ਕਿਸੇ ਨੂੰ ਆਵਾਜ਼ ਸੁਣਾ ਦੇਵੇ, ਪੁੱਤਰਾ ਚਿੰਤਾ ਨਾ ਕਰ, ਆ ਗਿਆ ਮੈਂ ਤੇਰੇ ਕੋਲ, ਫਿਰ ਉਸ ਚਾਉ ਦੀ ਕੀ ਖਿਆਲ ਕਰ ਲਓ ਵੀ ਮਾਪਿਆਂ ਨਹੀਂ ਜਾਊਗਾ, ਚਾਉ ਕਿੰਨਾ ਖੋਊਗਾ ਸ਼ਾਹ। ਮਨ ਚਾਉ ਭਇਆ,
ਮਨ ਚਾਉ ਭਇਆ,
ਕਈ ਵਾਰੀ ਤਾਂ ਮਾਇਆ ਦੇ ਆਏ ਤਾਂ ਚਾਉ ਹੋ ਜਾਂਦਾ ਆ ਗਈ ਆ, ਫਿਰ ਉਹ ਜਦੋਂ ਫਿਰ ਚਲੀ ਗਈ, ਫਿਰ ਨਾਲੇ ਲੈ ਜਾਂਦੀ ਆ ਚਾਉ ਵੀ, ਅਤੇ ਜ਼ਿੰਦਗੀ ਵੀ, ਮੌਤ ਨੂੰ ਵੀ ਨਾਲੇ ਲੈ ਜਾ। ਪਰ ਇਹ ਆਇਆ ਤਾਂ ਮਨ ਬੜਾ ਉਤਸ਼ਾਹ ਹੋ ਗਿਆ, ਆ ਗਿਆ ਰੱਬ ਮੇਰੇ ਕੋਲ ਆ ਗਿਆ। ਹਾਂਜੀ, ਫਿਰ
ਹਰ ਮੰਗਲ ਗਾਓ ਸਖੀ,
ਜਾਂ ਹੁਣ ਹਰੀ ਆ ਗਿਆ, ਉਹਦੀ ਆਉਣ ਦੀ ਖੁਸ਼ੀ ਵਜਾਓ ਸਖੀ, ਉਹ ਮੰਗਲ ਗਾ ਲਈਏ, ਗੀਤ ਗਾਈਏ। ਹਾਂ,
ਗੇਹੋ ਮੰਦਰ ਬਣਿਆ,
ਹੁਣ ਇਹ ਮੇਰਾ ਗ੍ਰਹਿ ਘਰ ਜਿਹੜਾ ਸੀ, ਪ੍ਰਤੱਖ ਵੀ ਘਰ ਅਤੇ ਮੰਦਰ ਹਰੀ ਜਿਹੜਾ ਸੀ, ਸਰੀਰ ਜਿਹੜਾ ਹੈ ਉਹ ਹਰੀ ਮੰਦਰ ਬਣ ਗਿਆ, ਰੱਬ ਦਾ ਘਰ ਬਣ ਗਿਆ, ਰੱਬ ਉਹ 'ਚ ਸਾਖਿਆਤ ਹੋ ਗਿਆ। ਹਰ ਮੰਦਰ ਹਰ ਜੀਓ ਸਰੀਰ ਹੈ,
ਹਰ ਗਾਓ ਮੰਗਲ ਨਿਤ ਸਖੀਏ।
ਹੁਣ ਇਸ ਕਰਕੇ ਆਓ ਸਖੀਏ, ਹੁਣ ਉਹਦੇ ਨਿਤ ਮੰਗਲ ਗਾਈਏ, ਨਿਤ ਉਹਦੇ ਗੀਤ ਗਾਈਏ, ਉਹਦੀ ਆਉਣ ਦੀ ਖੁਸ਼ੀ ਵਿੱਚ। ਹਾਂ,
ਸੋਰ ਦੁੱਖ ਨੈ
ਸੋਗ, ਦੁੱਖ ਨਾ
ਸੋਰ ਦੁੱਖ ਨੈ
ਸੋਗ, ਗੱਗਾ ਇਹੋ
ਸੋਗ,
ਸੋਗ ਦੁੱਖ ਨਾ ਵਿਆਪੇ
ਦਦੁੰਦ ਨਿਕੜੇ ਲਾ ਦਾ ਦੁੱਖ
ਦੁੱਖ
ਨਾ
ਨਾ ਵਿਆਪੇ
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 ਹਾਂਜੀ ਇਹ ਰੰਗ ਥੋੜ੍ਹੇ ਜਿਹਾ ਅੱਜ ਬਦਲਣ ਕਰਕੇ ਨਾ ਉਹ ਕਾਲਾ ਰੰਗ ਨੀਲੇ ਨਾਲ ਨੀਲਾ ਫਿੱਕਾ ਹੋ ਗਿਆ ਪਹਿਲਾਂ ਵਾਲਾ ਗੂੜਾ ਸੀ ਉਹ ਹਾਲੇ ਇਹ ਠੀਕ ਕਰਨ ਵਾਲਾ ਜਿਹੜਾ ਪਹਿਲਾਂ ਆਪਾਂ ਕਿਉਂਕਿ ਜੀ ਕੁਰੈਕਸ਼ਨ ਕਰਨ ਲੱਗ ਗਏ ਨਹੀਂ ਤੀ ਹੁਣ ਅਤੇ ਅੱਜ ਫਰਕ ਪਿਆ ਰਿਹਾ ਇਹਦਾ ਅੱਗੇ ਬੜਾ ਗੂੜਾ ਦਿਖਦਾ ਸੀ ਇਹਦੇ 'ਚ ਨੀਲਾ ਅਤੇ ਕਾਲਾ ਵੱਖਰੇ ਦਿੰਦੇ ਸੀ ਅੱਜ ਵੀ ਹਰ ਨੀਲਾ ਜਿਹੜਾ ਫਿੱਕਾ ਹੋ ਗਿਆ ਬੋਲੋ ਜੀ ਹਰ ਗਾਓ ਮੰਗਲ ਨਿਤ ਸਖੀਏ
ਹਰ ਗਾਓ ਮੰਗਲ ਨਿਤ ਸਖੀਏ
ਐ ਸਖੀਏ ਆਓ ਨਿਤ ਉਹਦੇ ਖੁਸ਼ੀ ਦੇ ਗੀਤਾਂ ਨੂੰ ਗਾਈਏ ਮੰਗਲਾਂ ਨੂੰ ਗਾਈਏ ਉਹਦੇ ਗਾਉਣੇ ਕਰਕੇ ਸੋਗ ਅਤੇ ਦੁੱਖ ਨਾ ਵਿਆਪੇ
ਨਾ ਵਿਆਪੇ
ਦੋਵੇਂ ਨਹੀਂ ਵਿਆਪਣਗੇ ਨਾ ਸੋਗ ਸੋਗ ਨਾਮ ਗਮੀ ਦਾ ਦੁੱਖ ਨਾਮ ਦੁੱਖਾਂ ਦਾ ਦੁੱਖ ਇੱਕ ਔਂਕ ਲੱਗਿਆ ਕੱਖੇ ਨੂੰ ਇੱਕ ਦੁੱਖ ਦੀ ਗੱਲ ਕਰ ਰਹੇ ਨੇ ਬਹੁਤੇ ਦੁੱਖਾਂ ਦੀ ਨਹੀਂ ਸਾਰਿਆਂ ਤੋਂ ਵੱਡਾ ਦੁੱਖ ਕਿਹੜਾ ਬਈ ਅਗਿਆਨ ਦਾ ਉਹ ਦੁੱਖ ਦੀ ਗੱਲ ਕਰ ਰਹੇ ਨੇ ਉਹ ਅਗਿਆਨ ਦਾ ਦੁੱਖ ਨਹੀਂ ਵਿਆਪੇਗਾ ਹਾਂ ਅਤੇ ਸੋਗ ਨਹੀਂ ਵਿਆਪੇਗਾ ਅਗਿਆਨਤਾ 'ਚੋਂ ਜਿਹੜਾ ਸੋਗ ਹੁੰਦਾ ਅੱਗੇ ਜੀ
ਗੁਰਚਰਨ ਲਾਗੇ ਦਿਨ ਸੁਭਾਗੇ
ਹਾਂ
ਆਪਣਾ ਫਿਰ ਜਾ ਪਏ
ਹਾਂ ਬੋਲੋ ਸਾਰੇ
ਗੁਰਚਰਨ ਲਾਗੇ ਭਾਗੇ ਆਪਣਾ ਫਿਰ ਜਾ ਪਏ
ਜਾ ਪਏ
ਜਾ ਪਏ
ਠੀਕ ਪੜ੍ਹਿਆ ਤੁਸੀਂ ਇਹ ਮੈਂ ਕਹਿੰਦੇ ਜਿੱਦਣ ਗੁਰਾਂ ਦੇ ਚਰਨਾਂ ਨਾਲ ਲੱਗ ਗਏ ਨਾ ਉਹ ਸੁਭਾਗੇ ਦਿਨ ਹੋ ਗਏ ਉੱਦਣ ਜਿੱਦਣ ਗੁਰਚਰਨਾਂ ਨਾਲ ਨਹੀਂ ਲੱਗੇ ਉਹ ਮੱਧਭਾਗੇ ਦਿਨ ਨੇ ਖੋਟੇ ਨੇ ਉਹ ਮਹੀਨੇ ਖੋਟੇ ਨੇ ਉਹ ਦਿਨ ਘੜੀਆਂ ਜਿਹੜੇ ਗੁਰਚਰਨਾਂ ਨਾਲ ਲੱਗੇ ਨਹੀਂ ਅਜੇ ਗੁਰੂ ਵਾਲੇ ਬਣੇ ਨਹੀਂ ਸੁਭਾਗੇ ਉਹ ਨੇ ਜਿਹੜੇ ਗੁਰਚਰਨਾਂ ਨਾਲ ਜਿੱਦਣ ਲੱਗ ਗਏ ਫਿਰ ਲੱਗ ਗਏ ਜਦੋਂ ਆਪਣਾ ਫਿਰ ਜਾਪੇ
ਫਿਰ ਜਾਪੇ
ਫਿਰ ਆਪਣਾ ਪਤੀ ਵਾਹਿਗੁਰੂ ਨੂੰ ਜਾਪੇ ਮੈਨੇ ਜਾਣ ਲੈਂਦਾ ਹੈ ਜਾਪੇ ਦਾ ਅਰਥ ਜਪਣਾ ਨਹੀਂ ਇੱਥੇ ਜਾਪੇ ਦਾ ਅਰਥ ਜਾਣ ਲੈਂਦਾ ਅੱਗੇ ਜੀ
ਅਨਹਤ ਬਾਣੀ ਗੁਰਸ਼ਬਦ ਜਾਣੀ
ਹਾਂਜੀ
ਹਰ ਨਾਮ ਹਰ ਰਸ ਭੋਗੇ
ਗੱਗੇ ਨੂੰ
ਭੋਗੋ
ਉਹ ਹੋੜਾ ਉਹ ਵੀ ਭੋਗੋ ਪੜ੍ਹੋ ਸਾਰੇ
ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
ਇਹ ਅਨਹਤ ਦਾ ਅਰਥ ਹੈ ਇੱਥੇ ਇੱਕ ਰਸ ਜਿਹੜੀ ਇੱਕ ਰਸ ਰਵੇ ਉਹ ਕਦੇ ਬਦਲੇ ਨਾ ਸੋ ਉਹ ਕੀ ਹੈ ਉਹ ਬਾਣੀ ਹੈ ਬਾਣੀ ਇੱਕ ਰਸ ਕਦੇ ਬਦਲਦੀ ਨਹੀਂ ਕਿਹੜੀ ਬਾਣੀ ਨੂੰ ਹਾਂਜੀ ਅਨਹਤ ਬਾਣੀ ਗੁਰਸ਼ਬਦ ਜਾਣੀ
ਅਨਹਤ ਬਾਣੀ ਗੁਰਸ਼ਬਦ ਜਾਣੀ
ਸ਼ਬਦ ਅਰਥ ਅਤੇ ਉਪਦੇਸ਼ ਜਿਹੜਾ ਜਿਹੜੀ ਗੁਰਾਂ ਦੀ ਉਪਦੇਸ਼ ਰੂਪੀ ਇੱਕ ਰਸ ਬਾਣੀ ਹੈ ਜਾਣੀ ਜਦੋਂ ਇਹਨੂੰ ਜਾਣ ਲਿਆ ਇਹਨੂੰ ਸਭ ਕੁਝ ਜਾਣ ਲਿਆ ਵੀ ਬਾਣੀ ਹੀ ਮੇਰਾ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਜਦੋਂ ਇਹਨੂੰ ਆਪਣਾ ਆਧਾਰ ਜਾਣ ਲਿਆ ਇਸ ਬਾਣੀ ਨੂੰ ਜਿਹੜੀ ਗੁਰੂ ਉਪਦੇਸ਼ ਰੂਪੀ ਇੱਕ ਰਸ ਬਾਣੀ ਹੈ ਹਰ ਨਾਮ ਹਰ ਰਸ ਭੋਗੋ
ਨਾਮ ਹਰ ਰਸ ਭੋਗੋ
ਇਹ ਬਾਣੀ ਹਰੀ ਨਾਮ ਰੂਪ ਹੈ ਇਹਦੇ ਦੁਆਰਾ ਫਿਰ ਹਰੀ ਦੇ ਰਸ ਨੂੰ ਭੋਗੋ ਭੋਗਣ ਵਾਲੇ ਹੋਈਏ ਜਿਹੜਾ ਫਿਰ ਇਹਨੂੰ ਆਧਾਰ ਮੰਨਦਾ ਉਹ ਹਰੀ ਰਸ ਨੂੰ ਫਿਰ ਭੋਗ ਲੈਂਦਾ ਅੱਗੇ ਜੀ
ਕਹਿ ਨਾਨਕ ਪ੍ਰਭ ਆਪ ਮਿਲਿਆ
ਫਿਰ ਤਾਂ ਪ੍ਰਭੂ ਆਪ ਆ ਕੇ ਮਿਲਦਾ ਜੇ ਤੁਸੀਂ ਗੁਰਬਾਣੀ ਨੂੰ ਆਧਾਰ ਬਣਾ ਲਵਾਂਗੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਸਤ ਸਰੂਪ ਬਾਣੀ ਹੈ ਸਤ ਸਰੂਪ ਇਹ ਬਣਾ ਦਿੰਦੀ ਹੈ ਹਾਂਜੀ
ਕਰਨ ਕਾਰਨ ਜੋਗੋ
ਹਾਂ ਫਿਰ ਜਿਹੜਾ ਕਰਨ ਕਾਰਨ ਜੋਗੋ ਸਭ ਕੁਝ ਕਰਨ ਕਰਾਉਣ ਦੇ ਯੋਗ ਪਰਮੇਸ਼ੁਰ ਸੀ ਉਹ ਪ੍ਰਭ ਆਪ ਆ ਕੇ ਮਿਲ ਪੈਂਦਾ ਫਿਰ ਇਹਨੂੰ ਬਾਣੀ ਮਿਲਾ ਦਿੰਦੀ ਹੈ ਚਲੋ ਅੱਗੇ 35 ਵੀ ਹੁਣ ਫਿਰ ਸਰੀਰ ਨੂੰ ਮਹਾਰਾਜ ਦੇ ਪਾਤਸ਼ਾਹ ਫਿਰ ਸੰਬੋਧਨ ਕਰ ਰਹੇ ਨੇ ਹਾਂਜੀ
ਇਹ ਸਰੀਰਾ ਮੇਰਿਆ
ਸੰਬੋਧਨ ਕਰੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ
ਇਸ ਜਗ ਮੈਂ ਆਏ ਕੈ
ਕਿਆ ਤੁਧ ਕਰਮ ਕਮਾਇਆ
ਕਿਆ ਤੁਧ ਕਰਮ ਕਮਾਇਆ
ਪਹਿਲਾਂ ਸੰਬੋਧਨ ਕੀਤਾ ਸੀ ਤੇਰੇ ਵਿੱਚ ਜੋਤ ਰੱਖੀ ਹੈ ਤੂੰ ਤਾਂ ਜੱਗ ਵਿੱਚ ਆਏ ਹੁਣ ਜੇ ਆ ਗਏ ਐ ਸਰੀਰਾ ਜੱਗ 'ਚ ਆ ਕੇ ਤਾਂ ਕਰਮ ਕੀ ਕਮਾਉਣਾ ਕੀਤਾ ਜਿਹੜੇ ਕਰਮ ਕਰਨ ਲਈ ਭੇਜਿਆ ਸੀ ਉਹ ਕਮਾਇਆ ਤੇ ਨਿਰਣਾ ਕਰ ਭਲਾ ਭੇਜਿਆ ਤਾਂ ਤੈਨੂੰ ਸੀ ਮਾਂ ਦੇ ਗਰਭ 'ਚ ਤੈਂ ਬਚਨ ਕੀਤਾ ਸੀ ਕਿ ਮੈਂ ਨਾਮ ਜਪੂੰਗਾ ਇਹ ਕੰਮ ਕਰਨ ਲਈ ਆਇਆ ਸੀ ਕਿ ਉਹ ਪੂਰਾ ਕਰ ਰਿਹਾ ਤੂੰ ਸੋਚ ਤਾਂ ਇਹ ਗੱਲ ਦਾ ਨਿਰਣਾ ਕਰ ਆਪਣੇ ਆਪ ਹਾਂ ਜੁਗਾ ਰਹੇ ਨੇ ਮਹਾਰਾਜ ਜੀ
ਕੇ ਕਰਮ ਕਮਾਇਆ
ਕਿ ਨਹੀਂ ਕਹਿਣਾ
ਕਰਮ ਕਮਾਇਆ
ਹਾਂ
ਤੁਧ ਸਰੀਰਾ
ਕਿ ਮੈਂ ਕਿਹੜਾ ਕਿਹੜਾ ਕਰਮ ਕਮਾਇਆ ਤਾਂ ਤੁਧ ਤੁਧ ਸਰੀਰਾ ਐ ਸਰੀਰਾ 'ਤੇ ਆ ਕੇ ਕਰਮ ਕਿਹੜਾ ਕੀਤਾ ਹੈ ਹਾਂ ਜਾਂ
ਸਰੀਰਾ ਜਾਂ ਤੂੰ ਜਗ ਮੈਂ ਆਇਆ
ਹਾਂ ਸਰੀਰਾ ਤਾਂ ਵਿਸ਼ਰਾਮ ਹੋ ਗਿਆ ਸੀ ਨਾ ਪਹਿਲਾਂ ਹੁਣ ਅੱਗੇ ਪੜ੍ਹ ਜਾਂ ਤੂੰ ਜਗ ਮੈਂ ਆਇਆ
ਜਾਂ ਤੂੰ ਜਗ ਮੈਂ ਆਇਆ
ਜਾਂ ਜਿਹੜਾ ਕਿ ਜਿਸ ਕਰਕੇ ਤੂੰ ਜਗ ਵਿੱਚ ਆਇਆ ਜਾਂ ਜਿਸ ਕਰਕੇ ਤੂੰ ਜਗ ਵਿੱਚ ਆਇਆ ਉਹ ਕੰਮ ਕੀਤਾ ਤਾਂ ਜਿਹੜਾ ਤੇਰਾ ਜ਼ਿੰਦਗੀ ਦਾ ਏਮ ਆਫ ਲਾਈਫ ਜਿਹੜਾ ਸੀਗਾ ਸੀ ਲਾਈਫ ਆਫ ਏਮ ਜਿਹੜਾ ਸੀ ਅਤੇ ਉਹ ਪੂਰਾ ਕਰ ਲਿਆ ਜ਼ਿੰਦਗੀ ਦਾ ਜੋ ਤੇਰਾ ਲਕਸ਼ ਸੀ ਜੋ ਜ਼ਿੰਦਗੀ ਦਾ ਤੇਰਾ ਮਨੋਰਥ ਸੀ ਕਿ ਉਹ ਤੂੰ ਉਸ ਵੱਲ ਨੂੰ ਤੁਰ ਰਹੇ ਹਾਂ ਕਿ ਨਹੀਂ ਹਾਂਜੀ
ਅੱਗੇ ਤੇਰਾ ਰਚਨ ਰਚਿਆ
ਉਹਨੂੰ ਉੱਤੇ ਕਰਦੇ ਹਾਂ ਹੁਣ ਆਪਾਂ ਹੁਣ ਪੜ੍ਹੋ
ਜਿਨ ਹਰ ਤੇਰਾ ਰਚਨ ਰਚਿਆ
ਜਿਸ ਹਰੀ ਨੇ ਤੇਰੇ ਸਰੀਰਾ ਤੇਰੀ ਬਣਾਵਟ ਬਣਾਈ ਤੇਰਾ ਪੁਤਲਾ ਘੜਿਆ ਪੁਤਲਾ ਵੀ ਕਿੱਥੋਂ ਘੜਿਆ ਇੱਕ ਥੋੜ੍ਹੀ ਜਿਹੀ ਬੂੰਦ ਤੋਂ ਖੂਨ ਦੀ ਤੋਂ ਤੈਨੂੰ ਕਿਹਾ ਜਿਹਾ ਸੋਹਣਾ ਬਣਾਤਾ ਸਵਈਆਂ ਚਾਹੁੰਦਾ ਨਾ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ ਰੰਚਕ ਥੋੜ੍ਹੇ ਜਿਹੇ ਇੱਕ ਖੂਨ ਦੇ ਕਤਰੇ ਤੋਂ ਕਿੰਨੀ ਤੇਰੀ ਦੁਰਲਭ ਦੇਹ ਜਿਹੜੀ ਸੀ ਬਣਾ ਦਿੱਤੀ ਕਿੰਨਾ ਤੈਨੂੰ ਸੁੰਦਰ ਬਣਾ ਦਿੱਤਾ ਜਿਹਨੇ ਤੈਨੂੰ ਘੜਿਆ ਹੈ ਕਦੇ ਮਨ 'ਚ ਵਸਾਇਆ ਉਹਨੂੰ ਜਿਹਨੇ ਉਹਨੇ ਸੋਹਣਾ ਬਣਾਇਆ ਸ਼ੀਸ਼ੇ ਨੂੰ ਤਾਂ ਕਹੀ ਨਾ ਵਾ ਵੀ ਸ਼ੀਸ਼ਾ ਬੜਾ ਸੋਹਣਾ ਦੱਸ ਰਿਹਾ ਤੂੰ ਮੈਨੂੰ ਪਰ ਜਿਹੜਾ ਬਣਾਉਣ ਵਾਲਾ ਹੈ ਉਹਨੂੰ ਕਦੇ ਕਿਹਾ ਹੈ ਸੱਚੇ ਪਾਤਸ਼ਾਹ ਸ਼ੁਕਰ ਹੈ ਤੇਰਾ ਅੱਖਾਂ ਠੀਕ ਲਾ ਤੀਆਂ ਤੈਂ ਕੰਨ ਠੀਕ ਲਾ ਤੇ ਹੱਥ ਪੈਰ ਠੀਕ ਦਿੱਤੇ ਬੋਲਣ ਵਾਸਤੇ ਜੀਭਾ ਦੇ ਦਿੱਤੀ ਕਦੇ ਸ਼ੁਕਰ ਕਰਿਆ ਖੜ ਕੇ ਉੱਦਾਂ ਹਾਂਜੀ ਚਲ
ਸੋ ਹਰ ਮਨ ਨਾ ਵਸਾਇਆ
ਉਹ ਹਰੀ ਕਦੇ ਮਨ 'ਚ ਵਸਾਇਆ ਹੀ ਨਹੀਂ ਵਸਾਇਆ
ਗੁਰ ਪ੍ਰਸਾਦੀ ਹਰ ਮਨ ਵਸਿਆ
ਹਾਂ ਵਸਦਾ ਕਿਵੇਂ ਮਨ ਵਿੱਚ ਜਦੋਂ ਗੁਰ ਪ੍ਰਸਾਦੀ ਬਣਨਾ ਪਊ ਨਾ ਗੁਰੂ ਵਾਲਾ ਗੁਰੂ ਪ੍ਰਸਾਦੀ ਕਰਨਗੇ ਕਿਰਪਾ ਕਰਨਗੇ ਹਰੀ ਦਾ ਨਾਮ ਫਿਰ ਮਨ ਵਿੱਚ ਵਸਾ ਦੇਣਗੇ ਵਸ ਗਿਆ ਫਿਰ ਭਾਈ
ਪੂਰਬ ਲਿਖਿਆ ਪਾਇਆ
ਪਾਇਆ ਉਹਨਾਂ ਨੇ ਗੁਰੂ ਜਿਨ੍ਹਾਂ ਨੇ ਭਾਈ ਪੂਰਵ ਕਰਮ ਲਿਖੇ ਹੋਏ ਸੀ ਵੱਡੇ ਵੱਡਾ ਭਾਗ ਭੇਟੇ ਗੁਰਦੇਵਾ ਵੱਡਿਆਂ ਭਾਗਾਂ ਨਾਲ ਰੱਬ ਦਾ ਮਿਲਾਪ ਹੁੰਦਾ ਹੈ ਜਦੋਂ ਮਿਲ ਗਏ ਗੁਰੂ ਪ੍ਰਾਪਤੀ ਕੀ ਆ ਕੋਟ ਅਪਰਾਧ ਮਿਟੇ ਕਰੋੜਾਂ ਪਾਪ ਮਿਟ ਜਾਂਦੇ ਨੇ ਹਰੀ ਦੀ ਸੇਵਾ ਮਿਲ ਜਾਂਦੀ ਹੈ ਕੋਟ ਅਪਰਾਧ ਮਿਟੇ ਹਰ ਸੇਵਾ ਚਲੋ
ਕਹੇ ਨਾਨਕ
ਕਹੇ ਨੀ ਦੁਲਾਵਾਂ
ਕਹੇ
ਹਾਂ ਹਾਂ ਹੋ ਗਿਆ
ਕਹੇ
ਹਾਂ ਠੀਕ ਹੈ
ਨਾਨਕ ਇਹ
ਹਲੋ ਖਿਲਾ ਦਿਓ
ਪ੍ਰਮਾਣ ਹੋਆ
ਨਾ ਇਹ ਠੀਕ ਕਰੋ ਪ੍ਰਮਾਣ ਨਹੀਂ ਕਹਿਣਾ ਵਾਹਵਾ ਹੈ ਪ੍ਰਵਾਨ
ਪ੍ਰਮਾਣ
ਵਾਹਵਾ ਵਾਹਵਾ ਪ੍ਰਵਾਨ
ਪ੍ਰਵਾਨ
ਹਾਂ ਹੋਆ
ਹੋਆ
ਹਾਂ ਜਿਨ
ਜਿਨ ਸਤਿਗੁਰ ਸਿਉਂ ਚਿੱਤ ਲਾਇਆ
ਪੜ੍ਹੋ ਸਾਰੇ ਜੀ ਕਹੇ ਨਾਨਕ
ਕਹੇ ਨਾਨਕ
ਇਹੋ ਸਰੀਰ ਪ੍ਰਵਾਨ ਹੋਆ
ਇਹੋ ਸਰੀਰ ਪ੍ਰਵਾਨ ਹੋਆ
ਜਿਨ ਸਤਿਗੁਰ ਸਿਉਂ ਚਿੱਤ ਲਾਇਆ
ਜਿਨ ਸਤਿਗੁਰ ਸਿਉਂ ਚਿੱਤ ਲਾਇਆ
ਉਹੀ ਸਰੀਰ ਮਹਾਰਾਜ ਕਹਿੰਦੇ ਪ੍ਰਵਾਨ ਹੁੰਦਾ ਮਨਜ਼ੂਰ ਹੁੰਦਾ ਰੱਬ ਦੇ ਦਰ ਤੇ ਜਿਹੜੇ ਸਤਿਗੁਰੂ ਵਾਲੇ ਬਣ ਕੇ ਉਹਨਾਂ ਦੇ ਨਾਲ ਚਿੱਤ ਨੂੰ ਲਾ ਲਿਆ ਉਹ ਫਿਰ ਕਹਿੰਦੇ ਭਾਈ ਮਨਜ਼ੂਰ ਆ ਇਹ ਹੁਣ ਮਹਾਰਾਜ ਸੱਚੇ ਪਾਤਸ਼ਾਹ ਅੱਖਾਂ ਨੂੰ ਸੰਬੋਧਨ ਕਰਨਗੇ ਪਹਿਲਾਂ ਜੀਵ ਨੂੰ ਹੋ ਗਿਆ ਸਰੀਰ ਨੂੰ ਹੋ ਗਿਆ ਹੁਣ ਅੱਖਾਂ ਨੂੰ ਸਮਝਾ ਰਹੇ ਨੇ ਅੱਖਾਂ ਨਾਲ ਕੀ ਵੇਖਣਾ ਬੋਲੋ ਜੀ ਕਿੱਥੋਂ ਬੋਲਦਾ ਕੋਈ
ਮੇਰੇ ਨੀ
ਮੇਰੇ ਹੋ ਅੱਗੇ ਮੇਰੇ ਹੁੰਦਾ ਨਾ ਅੱਗੇ
ਹਰ ਤੁਮ ਮਹਿ
ਮਹਿ
ਮਹਿ ਜੋਤ ਧਰੀ
ਠੀਕ ਹੈ
ਹਰ ਬਿਨ
ਠੀਕ ਹੈ
ਅਵਰ ਨਾ ਦੇਖੋ ਕੋਈ
ਦੇਖੋ
ਕੋਈ
ਪੜ੍ਹੋ ਸਾਰੇ
ਨੇਤਰੋ ਮੇਰੇ ਹੋ ਹਰ ਬਿਨ ਜੋਤ ਧਰੀ ਹਰ ਬਿਨ ਦੇਖੋ ਕੋਈ
ਹੁਣ ਠੀਕ ਹੋਇਆ ਹੁਣ ਨੇਤਰਾਂ ਨੂੰ ਕਹਿੰਦੇ ਨੇਤਰੋ ਮੇਰੇ ਹੋ ਐ ਮੇਰੀਆਂ ਅੱਖੋ ਹਰ ਤੁਮ ਮਹਿ ਜੋਤ ਧਰੀ ਤੁਹਾਡੇ ਅੰਦਰ ਵੀ ਰੱਬ ਦੀ ਜੋਤ ਹੈ ਤਾਂ ਤੁਸੀਂ ਵੇਖਣ ਦੇ ਯੋਗ ਹੋਈਓ ਜਦੋਂ ਜੋਤ ਖਿੱਚ ਲੈਂਦਾ ਹੈ ਫਿਰ ਅੱਖਾਂ ਤਾਂ ਉਹੀ ਹੁੰਦੀਆਂ ਨੇ ਫਿਰ ਕਿਉਂ ਨਹੀਂ ਦੇਖਦੀਆਂ ਡਾਕਟਰ ਫਿਰ ਅੱਖ ਜੀ ਪੱਟ ਕੇ ਦੇਖ ਲੈਂਦੇ ਨੇ ਹਾਂਜੀ ਜਦੋਂ ਅੱਖਾਂ ਨੂੰ ਪੱਟ ਕੇ ਦੇਖਦੇ ਨੇ ਕਹਿੰਦੇ ਜੀ ਵਸ ਗਿਆ ਇੱਥੇ ਹੈ ਨਹੀਂ ਕੁਛ ਇਹਦੇ 'ਚ ਉਹ ਜੋਤ ਤਾਂ ਚਲੀ ਗਈ ਇੱਥੇ ਇਸ ਲਈ ਮਹਾਰਾਜ ਜੀ ਕਹਿੰਦੇ ਨੇ ਇਹ ਨੇਤਰੋ ਮੇਰੇ ਉਹ ਹਰੀ ਵਾਹਿਗੁਰੂ ਪਰਮੇਸ਼ਰ ਨੇ ਤੁਹਾਡੇ ਅੰਦਰ ਵੀ ਜੋਤ ਰੱਖੀ ਹੈ ਤਾਂ ਤੁਸੀਂ ਵੇਖਣ ਯੋਗ ਹੋਈ ਹੋ ਇਸ ਕਰਕੇ ਜਿਹੜੀ ਜੋਤ ਅੰਦਰ ਰੱਖੀ ਹੈ ਹਰ ਬਿਨ ਅਵਰ ਨਾ ਦੇਖੋ ਕੋਈ
ਹਰ ਬਿਨ ਅਵਰ ਨਾ ਦੇਖੋ ਕੋਈ
ਫਿਰ ਹਰੀ ਤੋਂ ਬਿਨਾਂ ਹੋਰ ਕਿਉਂ ਦੇਖਦੀ ਹੋ ਜਿਹਨੂੰ ਦੇਖਦੀ ਹੋ ਹਰੀ ਰੂਪ ਦੇਖੋ ਹਾਂਜੀ
ਨਦਰੀ ਹਰ ਨਿਹਾਲਿਆ
ਉਹਨੂੰ ਦੁਬਾਰੇ ਪੜ੍ਹ ਦਿਓ ਸਾਰੀ। ਹਰ ਬਿਨ
ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ।
ਹਾਂ ਪੜ੍ਹੋ ਜੀ ਸਾਰੇ। ਹਰ ਬਿਨ ਅਵਰ ਨਾ ਦੇਖੋ ਕੋਈ
ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ।
ਨਦਰੀ ਹਰ ਨਿਹਾਲਿਆ
ਹਰ ਨਿਹਾਲਿਆ।
ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਦੇਖਣਾ ਨਾ ਕਰ। ਨਦਰੀ ਕੌਣ ਆ? ਪਰਮੇਸ਼ਰ ਜਿਹਨੇ ਨਿਗਾਹ ਦਿੱਤੀ ਹੈ। ਉਹ ਨਦਰੀ ਜੋ ਹਰੀ ਹੈ, ਜੋ ਹਰੀ ਨਦਰੀ ਨੇ, ਹਰੀ ਪਰਮੇਸ਼ਰ ਹੈ। ਨਿਹਾਲਿਆ ਦਾ ਅਰਥ ਆ ਵੇਖ ਲੈਣਾ, ਉਸ ਨੂੰ ਫਿਰ ਵੇਖ ਲੈਣਾ ਕਰੋ। ਜਿਹਦੀ ਜੋਤ ਅੰਦਰ ਹੈ ਉਸੇ ਨੂੰ ਵੇਖੋ ਸਭ ਵਿੱਚ।
ਇਹੋ
ਬਗਾਨਾ ਨਾ ਦੇਖੋ, ਅੱਖਾਂ ਨਾਲ ਦੇਖਦੇ ਹਾਂ ਤਾਂ ਕੋਈ ਹੋਰ ਹੈ, ਇਹ ਤਾਂ ਮੇਰਾ ਹੈ ਨਹੀਂ, ਉਹ ਵੀ ਕੋਈ ਹੋਰ ਹੈ, ਸਾਡਾ ਨਹੀਂ ਹੈਗਾ, ਕਿੰਨਾ ਬਗਾਨਾ ਪਣ। ਸੋ ਮਰ ਕਹਿੰਦੇ ਜੋਤ ਤਾਂ ਉਹਦੀ ਹੈ, ਇਹਦੇ ਨਾਲ ਜਿਹਨੂੰ ਵੇਖਦਾ ਉਹ ਹਰੀ ਰੂਪ ਵੇਖ ਇਹਨੂੰ। ਜਦੋਂ ਇਉਂ ਵੇਖਾਂਗੇ ਨਾ ਦੁਨੀਆਂ 'ਤੇ ਦੁਸ਼ਮਣ ਮੁੱਕ ਜਾਣਗੇ, ਸਾਰੇ ਮੁਕੱਦਮੇ ਮੁੱਕ ਜਾਣਗੇ, ਵਕੀਲ ਕਰਨ ਦੀ ਲੋੜ ਨਹੀਂ ਰਹੇਗੀ, ਅਤੇ ਉਹ ਵੀ ਉਹੀ ਦੇਖਣਗੇ। ਇਸ ਲਈ ਜੇ ਸਾਰਾ ਸੰਸਾਰ ਕਿਤੇ ਵੇਖ ਲਵੇ ਨਾ ਇਹਨਾਂ ਨੇਤਰਾਂ ਦੇ ਨਾਲ ਇੱਕ ਦੂਜੇ ਨੂੰ, ਸੰਸਾਰ ਦਾ ਰਗੜਾ ਮੁੱਕ ਜਾਊ। ਕਹਿੰਦੇ ਕਨੇਡਾ ਸਾਡਾ ਜੀ, ਇੰਡੀਆ ਵਾਲੇ ਕਹਿੰਦੇ ਇੰਡੀਆ ਸਾਡਾ ਹੈ, ਮੇਰਾ ਉਹ ਹਰੀ ਰੂਪ ਨਹੀਂ ਦੇਖ ਰਹੇ ਸਾਰੇ, ਆਪਾਂ ਹੋਣਾ ਨਹੀਂ, ਕੁਝ ਕੁ ਨੂੰ ਹੋਊਗਾ, ਫਿਰ ਉਹਦਾ ਖੇਡ ਖਤਮ ਹੁੰਦਾ। ਹਾਂਜੀ, ਇਸ ਲਈ ਮਹਾਰਾਜ ਕਹਿੰਦੇ ਨੇ ਇਹ ਮੇਰੇ ਨੇਤਰੋ ਅੱਖੋ ਸਭ ਨੂੰ ਹਰੀ ਰੂਪ ਕਰਕੇ ਦੇਖੋ। ਜਦੋਂ ਇਉਂ ਵੇਖਾਂਗੇ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆ ਹੈ। ਚਲੋ ਜੀ,
ਇਹੋ ਵੀ ਸੰਸਾਰ ਤੁਮ ਦੇਖਦੇ,
ਹਾਂ
ਇਹੋ ਹਰ ਕਾ ਰੂਪ ਹੈ।
ਠੀਕ ਹੈ,
ਹਰ ਰੂਪ ਨਦਰੀ ਆਇਆ।
ਗੁੱਡ, ਠੀਕ ਪੜ੍ਹਿਆ। ਹੁਣ ਪੜ੍ਹੋ ਸਾਰੇ।
ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
ਇਹ ਕਦੋਂ ਰੂਪ ਨਦਰੀ ਆਇਆ? ਜਦੋਂ ਹਰੀ ਦਾ ਰੂਪ ਵੇਖਾਂਗੇ ਸਾਰਿਆਂ ਨੂੰ। ਨਹੀਂ ਫਿਰ ਕੀ ਵੇਖਦਾ? ਇਹੋ ਵਿਸ ਵਿਸ ਮੈਨੇ ਵਿਓ, ਇਹ ਸੰਸਾਰ ਵਿਓ ਰੂਪ ਫਿਰ ਦਿੰਦਾ ਭਾਈ। ਅਤੇ ਵਿਸ ਦੇ ਵਿਓ ਵੀ ਅਰਥ ਹੈ, ਵਿਸ ਦਾ ਅਰਥ ਸਮੂਹ ਵੀ ਹੁੰਦਾ। ਇਹ ਸਾਰੇ ਸੰਸਾਰ ਸਮੂਹ ਸੰਸਾਰ ਨੂੰ ਜੋ ਤੁਸੀਂ ਵੇਖ ਰਹੇ ਹੋ ਇਹ ਕੀ ਹੈ? ਹਰ ਕਾ ਰੂਪ ਹੈ। ਸੰਸਾਰ ਨਾ ਨੂੰ ਵੇਖੋ, ਇਹਨੂੰ ਹਰੀ ਦਾ ਰੂਪ ਵੇਖੋ। ਜਦੋਂ ਇਉਂ ਵੇਖਾਂਗੇ ਹਰ ਰੂਪ ਨਦਰੀ ਆਇਆ, ਉਹ ਨਦਰੀ ਪਰਮੇਸ਼ਰ ਦਾ ਰੂਪ ਫਿਰ ਸਾਰਿਆਂ 'ਚ ਦ੍ਰਿਸ਼ਟੀ ਆ ਜਾਵੇਗਾ। ਜਿਵੇਂ ਨਾਮਦੇਵ ਨੇ ਰੋਟੀ ਬਣਾਉਂਦੇ ਸੀ, ਉਹ ਵਾਹਿਗੁਰੂ ਪਰਮੇਸ਼ਰ ਕੁੱਤੇ ਦਾ ਰੂਪ ਧਾਰ ਕੇ ਆ ਗਏ,
ਵਾਹਿਗੁਰੂ
ਕੁੱਤੇ ਦਾ ਰੂਪ ਧਾਰ ਕੇ ਆ ਗਏ, ਅਤੇ ਸਾਬੇ ਵਿੱਚ ਰੋਟੀ ਬਣਾਉਂਦਿਆਂ ਦੇ ਕੋਲੋਂ ਚੱਕ ਕੇ ਲੈ ਗਏ, ਇੱਕ ਰੋਟੀ ਚੱਕ ਕੇ ਲੈ ਗਏ। ਨਾਮਦੇਵ ਜਿਹੜਾ ਸੀ ਮਗਰ ਭੱਜਿਆ ਘਿਓ ਦਾ ਕੁੱਜਾ ਲੈ ਕੇ, ਉਹ ਮਹਾਰਾਜ ਰੁਕ ਜਾਓ, ਬਿਨਾਂ ਚੋਪੜੀ ਕੋਲੋਂ ਨਹੀਂ ਜਾਂਦੇ ਹੋ, ਚੋਪੜ ਕੇ ਖਾਓ ਨਾ। ਸੋ ਉਸ ਵੇਲੇ ਬੋਲ ਪਏ ਕੁੱਤੇ ਵਿੱਚੋਂ, ਕਹਿੰਦੇ ਨਾਮਿਆ ਤੂੰ ਧੰਨ ਹੈ, ਧੰਨ ਤੂੰ ਸਾਨੂੰ ਕੁੱਤਿਆਂ ਬਿੱਲਿਆਂ ਵਿੱਚ ਵੀ ਵੇਖ ਲਿਆ। ਉਹ ਦ੍ਰਿਸ਼ਟੀ ਹੈ, ਉਦਾਂ ਵੇਖਣਾ।
ਗੁਰ ਪ੍ਰਸਾਦੀ
ਬੁੱਝਿਆ
ਬੁੱਝਿਆ ਜਾ
ਵੇਖਾ
ਜਾਂ ਵੇਖਾ ਹਰ ਕਾ ਹਰ ਇੱਕ ਹੈ।
ਠੀਕ ਹੈ,
ਹਰ ਬਿਨ ਅਵਰ ਨਾ ਕੋਈ।
ਠੀਕ ਕਰ ਲਿਆ, ਨਖੇੜ ਲਏ ਪੜੋ। ਗੁਰਪ੍ਰਸਾਦੀ ਬੁੱਝਿਆ,
ਗੁਰਪ੍ਰਸਾਦੀ ਬੁੱਝਿਆ,
ਪਰ ਹਰੀ ਦਾ ਰੂਪ ਹੋਣ ਵਾਸਤੇ ਮਾਰੀ ਕਹਿੰਦੇ ਫਿਰ ਗੁਰੂ ਦੀ ਲੋੜ ਹੈ। ਤੁਸੀਂ ਸਵਾਲ ਕਰਿਆ ਸੀ ਨਾ ਕਿਵੇਂ ਹੋਊਗਾ ਗੁਰਪ੍ਰਸਾਦੀ, ਜਦੋਂ ਗੁਰਪ੍ਰਸਾਦੀ ਆ ਹੋ ਜਾਵੇ ਭਾਈ ਬੁੱਝਿਆ, ਫਿਰ ਜਾਣ ਲਿਆ ਵੀ ਇਹ ਸੰਸਾਰ ਨਹੀਂ, ਇਹ ਤਾਂ ਹਰੀ ਦਾ ਹੀ ਰੂਪ ਹੈ। ਜਾਂ ਵੇਖਾ, ਜਦੋਂ ਫਿਰ ਉਵੇਂ ਵੇਖਣ ਲੱਗਿਆ ਨਾ ਫਿਰ ਹਰ ਇੱਕ ਹੈ, ਹਰ ਇੱਕ ਦੇ ਵਿੱਚ ਹਰੀ ਵੇਖ ਲਿਆ। ਹਰ ਬਿਨ
ਹਰ ਬਿਨ
ਅਵਰ ਨਾ
ਕੋਈ,
ਹੁਣ ਤਾਂ ਹਰੀ ਬਿਨਾਂ ਹੋਰ ਕੋਈ ਦਿੰਦਾ ਨਹੀਂ, ਫਿਰ ਹੁਣ ਹਰੀ ਦਿੰਦਾ ਹੁਣ ਸਾਰਿਆਂ 'ਚ। ਕਿਸੇ ਨੂੰ ਅਕਾਲੀ ਦੇਖਦੇ ਹਾਂ, ਕਿਸੇ ਨੂੰ ਕਾਂਗਰਸੀ ਦੇਖਦੇ ਹਾਂ, ਹਾਂਜੀ ਕੋਈ ਅਸੀਂ ਮਿਸ਼ਨਰੀ ਹਾਂ ਜੀ, ਕੋਈ ਫਲਾਣੇ ਹਾਂ ਜੀ, ਕੋਈ ਹੋਰ ਹਾਂ। ਸੋ ਕਿੰਨਾ ਕੁਛ ਵੇਖ ਰਹੇ ਹਾਂ, ਕਿੰਨੇ ਪੁਆੜੇ ਪੈ ਗਏ ਦੂਜਾ ਰੂਪ ਵੇਖਣ ਵਿੱਚ। ਹਾਂਜੀ,
ਕਹੇ ਨਾਨਕ
ਕਹੇ ਦਲਾਵਾਂ,
ਕਹੇ ਨਾਨਕ ਇਹ ਨੇਤਰੋ,
ਇਹ ਨੇਤਰ ਅੰਧ
ਸੇ
ਮੈਂ ਉੱਪਰ ਕਰਦਾ ਲਾ ਦੇਖੋ ਦੀਂਦਾ ਹੁਣ ਅੱਖਾਂ ਨਾਲ।
ਹਾਂਜੀ,
ਗੱਲ ਵੀ ਨੇਤਰਾਂ ਦੀ ਚੱਲਦੀ ਹੈ।
ਸੇ ਸਤਿਗੁਰੂ
ਸਤਿਗੁਰ
ਮਿਲੇ
ਦਿਵ
ਦ੍ਰਿਸ਼ਟ ਹੋਈ।
ਪੜ੍ਹੋ ਸਾਰੇ। ਕਹੇ ਨਾਨਕ,
ਕਹੇ ਨਾਨਕ
ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਹਾਂ, ਹੁਣ ਅਖੀਰਲੀ ਮਹਾਰਾਜ ਸਿਧਾਂਤ ਦੱਸ ਰਹੇ ਨੇ। ਮਹਾਰਾਜ ਕਹਿੰਦੇ ਜੇ ਹਰੀ ਰੂਪ ਕਰਕੇ ਨਹੀਂ ਵੇਖਿਆ, ਇਹ ਨੇਤਰ ਅੰਨੇ ਨੇ, ਅੰਨੇ ਨੂੰ ਨੇਤਰ ਜਿਹੜੇ ਦੂਜਾਪਣ ਵੇਖਦੇ ਨੇ, ਬਖਾਨਾ ਵੇਖਦੇ ਨੇ, ਉਹਨਾਂ ਨੂੰ ਅੰਨੇ ਕਿਹਾ ਜਾ ਸਕਦਾ ਹੈ? ਅੱਖਾਂ ਹੁੰਦਿਆਂ ਹੋਏ ਅੰਨੇ ਨੇ ਉਹ ਜਿਹੜਾ ਦੂਜਾ ਰੂਪ ਵੇਖਦੇ ਨੇ। ਜਦੋਂ ਸਤਿਗੁਰ ਮਿਲਿਆ, ਜਦੋਂ ਸਤਿਗੁਰਾਂ ਨਾਲ ਮਿਲਾਪ ਹੋਇਆ, ਇਹ ਨੇਤਰ ਕੀ ਬਣ ਗਏ? ਦਿਵ ਦ੍ਰਿਸ਼ਟ ਹੋਈ। ਦਿਵ ਦ੍ਰਿਸ਼ਟੀ ਗਿਆਨ ਦ੍ਰਿਸ਼ਟੀ ਹੋ ਗਈ, ਤੀਜਾ ਨੇਤਰ ਖੁੱਲ੍ਹ ਗਿਆ। ਹਾਂਜੀ, ਕਿੰਨੀਆਂ ਦ੍ਰਿਸ਼ਟੀਆਂ ਨੇ ਨਾ, ਇੱਕ ਵਿਕਾਰ ਦ੍ਰਿਸ਼ਟੀ ਹੈ, ਇੱਕ ਮਾਇਆ ਦ੍ਰਿਸ਼ਟੀ ਹੈ, ਇੱਕ ਦੋਖ ਦ੍ਰਿਸ਼ਟੀ ਹੈ, ਦੂਜੇ 'ਚ ਦੋਸ਼ ਰੋਪੀ ਜਾਣੇ ਨੇ। ਉਹਦੇ ਉਹਨੂੰ ਗੁਣ ਵੀ ਔਗਣੇ ਦਿਖੀ ਜਾਂਦੇ ਨੇ, ਉਹ ਬੰਦੇ ਦੀ ਦੋਖ ਦ੍ਰਿਸ਼ਟੀ ਹੁੰਦੀ ਹੈ। ਦੂਜੇ ਦੇ ਔਗਣ ਗੁਣਾਂ ਨੂੰ ਵੀ ਔਗਣ ਕਰਕੇ ਵੇਖਣਾ, ਉਹਨੂੰ ਕਹਿੰਦੇ ਨੇ ਦੋਖ ਦ੍ਰਿਸ਼ਟੀ। ਇਹ ਲੋਕਾਂ ਦੀਆਂ ਬਹੁਤ ਐਸੀਆਂ ਦ੍ਰਿਸ਼ਟੀਆਂ ਨੇ। ਹਾਂ, ਇੱਕ ਦ੍ਰਿਸ਼ਟੀ ਹੈ ਸਾਧ ਸੰਗਤ ਜੀ, ਵਿਕਾਰ ਦ੍ਰਿਸ਼ਟੀ। ਇੱਕ ਸਤਸੰਗ ਜੀ ਹੈ, ਫਿਰ ਦੂਜੀਆਂ ਜਿਹੜੀਆਂ ਸ਼ੁੱਧ ਦ੍ਰਿਸ਼ਟੀਆਂ ਨੇ ਉਹਨੂੰ ਕਹਿੰਦੇ ਨੇ ਅੰਮ੍ਰਿਤ ਦ੍ਰਿਸ਼ਟੀ। ਜਿਹੜੀ ਗੁਰੂ ਅੰਗਦ ਸਾਹਿਬ ਜੀ ਦੀ ਸੀ, ਆਉਂਦਾ ਨਾ ਸਵਈਆਂ 'ਚ, ਗੁਰੂ ਅਮਰਦਾਸ ਜੀ ਜਦੋਂ ਸਮਾਧੀ 'ਤੇ ਬਹਿੰਦੇ ਨਾ ਖਡੂਰ ਸਾਹਿਬ, ਅਤੇ ਸਾਰੀਆਂ ਸੰਗਤਾਂ ਉਸ ਵੇਲੇ ਲੈਣਾਂ ਲੱਗ ਜਾਂਦੀਆਂ ਉੱਥੇ ਆ ਕੇ ਖਡੂਰ ਸਾਹਿਬ। ਕਿਉਂ? ਵੀ ਗੁਰੂ ਅੰਗਦ ਦੇਵ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਹੈ, ਜਿਹਦੇ 'ਤੇ ਪਹਿਲਾਂ ਪੈ ਗਈ ਉਹਦੀ ਕਲਿਆਣ ਹੋ ਗਈ। ਉਹ ਲੈਣ ਵਾਲਾ ਇਕੱਠ ਹੋ ਜਾਂਦਾ ਸੀ, ਮੂਹਰੇ ਲੱਗ ਜਾਂਦਾ ਸੀ। ਤਾਂ ਹੀ ਸਵਈਆਂ 'ਚ ਕਿਹਾ ਗੁਰੂ ਅਮਰਦਾਸ ਦੀ ਦ੍ਰਿਸ਼ਟੀ ਬਾਰੇ ਕਹਿ ਰਹੇ ਨੇ, ਗੁਰੂ ਅੰਗਦ ਦੇਵ ਜੀ ਦੀ ਦ੍ਰਿਸ਼ਟੀ ਕੀ ਸੀ? ਐਵੇਂ ਦ੍ਰਿਸ਼ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਜਿਹਦੇ ਪੈ ਜਾਂਦੀ ਸੀ ਉਹਦੇ ਸਾਰੇ ਪਾਪ ਦੂਰ ਹੋ ਜਾਂਦੇ। ਭੀੜ ਲੱਗ ਜਾਂਦੀ ਸਵੇਰੇ ਸਵੇਰੇ ਵੀ ਉੱਠਣਗੇ ਸਮਾਧੀ ਤੋਂ, ਜਿਹਦੇ 'ਤੇ ਪਹਿਲਾਂ ਨਿਗਾਹ ਪੈ ਜਾਏਗੀ ਉਹਦੀ ਕਲਿਆਣ ਹੋ ਗਈ। ਐਵੇਂ ਦ੍ਰਿਸ਼ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰ ਹੈ ਖੋਵੈ, ਗੁਰ ਨਵ ਨਿਧਰੀ ਆਓ ਜਨਮ ਹਮ ਕਾਲਖ ਧੋਵੈ, ਫਿਰ ਸੋ ਕਹੋ ਟਲ ਗੁਰ ਸੇਵੀ ਹੈ ਅਹਿਨ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸੋ ਐਸੇ ਦਰਸ਼ਨ ਸੀ ਗੁਰੂ ਅੰਗਦ ਦੇਵ ਜੀ ਦੇ, ਜਿਹਨਾਂ ਨੇ ਪਰਸ ਲਏ ਜੰਮਣ ਮਰਨ ਦਾ ਦੁੱਖ ਦੂਰ ਹੋ ਜਾਂਦਾ। ਸੋ ਉਹ ਦ੍ਰਿਸ਼ਟੀ ਬਣ ਜਾਂਦੀ ਹੈ ਦਿਵ ਦ੍ਰਿਸ਼ਟੀ, ਜਿਹਨੂੰ ਕਹਿੰਦੇ ਹਾਂ ਗਿਆਨ ਦ੍ਰਿਸ਼ਟੀ। ਤੀਜਾ ਨੇਤਰ ਖੁੱਲ੍ਹ ਜਾਂਦਾ ਜਿਹਨੂੰ ਕਹਿੰਦੇ ਹਾਂ, ਉਹ ਹੋ ਗਈ ਫਰਕ ਭਾਈ। ਪਰ ਕਿਵੇਂ ਹੋਈ ਹੈ? ਸਤਿਗੁਰ ਮਿਲਿਆ, ਬਿਨਾਂ ਮਿਲੇ ਨਹੀਂ, ਬਣਨਾ ਪਵੇਗਾ ਗੁਰੂ ਵਾਲਾ ਜੇ ਦਿਵ ਦ੍ਰਿਸ਼ਟੀ ਕਰਾਉਣੀ ਹੈ। ਨਹੀਂ, ਭੂਤ ਦ੍ਰਿਸ਼ਟੀ ਤਾਂ ਹੈਗੀ ਹੈ ਸਾਰਿਆਂ ਦੀ, ਇੱਕ ਇਹ ਵੀ ਦ੍ਰਿਸ਼ਟੀ ਹੈ ਭੂਤ ਦ੍ਰਿਸ਼ਟੀ। ਚਲੋ ਅੱਗੇ ਹੁਣ ਕੰਨਾਂ ਨੂੰ ਸੰਬੋਧਨ ਕਰਦੇ ਨੇ ਮਹਾਰਾਜ ਜੀ। ਅੱਖਾਂ ਨੂੰ ਹੋ ਗਿਆ ਨਾ, ਹੁਣ ਕੰਨਾਂ ਬਾਰੇ ਕਹਿ ਰਹੇ ਨੇ, ਕੰਨਾਂ ਨੂੰ ਕੀ ਕਰਨਾ ਚਾਹੀਦਾ, ਕੀ ਸੁਣਨਾ ਕੰਨਾਂ ਨਾਲ? ਸੁਣੋ ਜੀ, ਕਿਹਦੀ ਵਾਰੀ ਹੈ? ਸਵਰਨੋ ਨਹੀਂ, ਉਹ ਸੋਨਾ ਹੋ ਜੂ, ਸ੍ਰਵਣ ਹੋ, ਪਹਿਲਾਂ ਸੱਸਾ ਫਿਰ ਆਰਾ, ਸ੍ਰਵਣ ਹੋ ਦਰਾਵਾਂ ਵੀ ਲਾਓ। ਦੇਖੋ ਸੁਣੋ ਭੈਣ ਜੀ, ਤੁਸੀਂ ਪਹਿਲਾਂ ਕਹਿਣਾ ਇਹ, ਹੁਣ ਕਹਿ ਦੋ ਸ੍ਰਵਣ ਹੋ, ਸ੍ਰਵਣ ਹੋ ਨਾਮ ਕੰਨਾਂ ਦਾ, ਇਹ ਮੇਰੇ ਹੋ ਕੰਨੋ, ਮੇਰੇ ਹੋ, ਮੈਨੇ ਮੇਰੇ ਹੋ ਨਹੀਂ ਕਹਿਣਾ, ਮੇਰੇ ਹੋ, ਇਹ ਸ੍ਰਵਣ ਹੋ ਮੇਰੇ ਹੋ, ਸੱਚ ਹੈ ਸੁਣਨਾ ਨੋ ਪਠਾਏ। ਅੱਗੇ ਪੜ੍ਹਦਿਆਂ ਸੱਚ ਹੈ ਸੁਣਨੇ ਨੂੰ ਪਠਾਏ, ਨੂੰ ਨੋ ਦੀ ਬਜਾਏ ਨੂੰ, ਅਤੇ ਸੁਣਨੇ ਨੂੰ ਨਾਣਾ ਪਹਿਲਾਂ ਨੰਨਾ ਪਿੱਛੋਂ ਸੁਣਨ ਹੈ, ਪਰ ਪਾਠ ਨੰਨਾ ਪਹਿਲਾਂ ਨਾਣਾ ਬਾਅਦ 'ਚ ਹੈ, ਸੁਣਨ ਹੈ ਹੁਣ ਹੋਇਆ। ਉਹ ਫਰਕ ਹੈ ਨਾ ਨੰਨੇ ਅਤੇ ਨਾਣ ਦੀ ਆਵਾਜ਼ ਦਾ, ਕਿੰਨਾ ਫਰਕ ਹੈ ਸੁਣ ਕੇ ਦੇਖੋ, ਸੁਣਨ ਹੈ। ਹਾਂ, ਜੇ ਨਾਣਾ ਹੋ ਗਿਆ ਸੁਣਨ ਹੈ, ਫਰਕ ਹੈ ਨਾ, ਉਹ ਸੁੱਖ ਨੰਨਾ ਪਹਿਲਾਂ ਲਓ, ਸੱਸੇ ਨੂੰ ਅੱਕ ਨੰਨਾ ਕਿਉਂ ਗਿਆ, ਸੁਣ ਸੁਣ ਲਿਆ ਨਾ, ਅਤੇ ਨਾਣੇ ਦਲਾਵਾਂ ਲਾ ਦਿਉ, ਬਸ ਇਹ ਵੀ ਸੁੱਖ ਹੀ ਹੈ, ਸੁਣਨ ਹੈ।
ਸਰੀਰ ਲਾਏ ਸੁਣੋ ਸਤ ਬਾਣੀ,
ਬੋਲੋ ਜੀ ਮਾਲਕ, ਇਹ ਮੇਰੇ ਕੰਨੋ ਤੁਹਾਨੂੰ ਸੱਚ ਸੁਣਨ ਵਾਸਤੇ ਪਠਾਏ, ਮੈਨੇ ਭੇਜਿਆ ਹੈ, ਸਰੀਰ ਨੂੰ ਲਾ ਕੇ ਸੁਣ ਸੱਚ ਸੁਣਨ ਨੂੰ ਭੇਜਿਆ ਸੀ, ਨਾ ਕਿ ਹੋਰ ਕੱਚ ਪਿੱਚ ਆਉਂਦੇ ਨੇ ਨਾ, ਆਪਣੇ ਕੈਟਗਰੀ ਵੀ ਕਈ ਵਾਰੀ ਆ ਜਾਂਦੇ ਨੇ, ਉਹ ਫਿਰ ਸੁਣਨ ਵਾਸਤੇ ਜਾਂਦੇ ਨੇ, ਬੁੜੇ ਉਦੋਂ ਮੂਹਰੇ, ਬੁੜੀਆਂ ਉਦੋਂ ਮੂਹਰੇ, ਕਿਹੜਾ ਮਾਨ ਆ ਗਿਆ ਪਤਾ ਨਹੀਂ, ਕੀ ਮਾਨ ਮੂਨ ਆ ਜਾਂਦੇ ਨੇ, ਟਿਕਟ ਵੀ ਲਾਉਂਦੇ ਨੇ ਕਿੰਨਾ, ਫਿਰ ਕਈ ਅੰਮ੍ਰਿਤਧਾਰੀ ਵੀ ਚੱਲ ਜਾਂਦੇ ਨੇ, ਕਦੇ ਕਿਰਪਾਨ ਲਾਉਣੀ ਪੈ ਜਾਵੇ, ਪਈ ਪੈ ਜਾਵੇ, ਸਕਿਉਰਟੀਆਂ ਲਾ ਦਿੰਦੇ ਨੇ, ਪਰ ਜਾਣਾ ਅੰਦਰ ਜ਼ਰੂਰ ਹੈ, ਸੁਣਨਾ ਹੈ ਅਸੀਂ। ਮਾਰੀ ਕਹਿੰਦੇ ਐਸਾ ਜਿਹੜਾ ਸੁਣਨਾ ਹੈ ਨਾ, ਇਸ ਕਰਕੇ ਨਹੀਂ ਤੁਹਾਨੂੰ ਭੇਜਿਆ ਸੀ ਇਹ ਕੰਨੋ। ਹਾਂਜੀ, ਕੀ ਫਿਰ ਕੀ ਕਹਿ ਰਹੇ ਨੇ? ਸੱਚ ਹੈ, ਫਿਰ ਪੜ੍ਹੋ ਜੀ ਅੱਗੇ।
ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ,
ਠੀਕ
ਸੁਣੋ ਸਤ,
ਸੁਣੋ ਨੀ ਸੁਣੋ,
ਸੁਣਿਓ ਸਤ ਬਾਣੀ,
ਪੜ੍ਹੋ ਜੀ ਸਾਰੇ,
ਸੁਣਿਓ ਸਤ ਸਤ ਬਾਣੀ।
ਪਠਾਏ ਭੇਜਿਆ ਤੁਹਾਨੂੰ ਸੱਚ ਸੁਣਨ ਵਾਸਤੇ, ਸਰੀਰ ਨੂੰ ਲਾਏ ਮੈਨੇ, ਲਾ ਕੇ ਸਰੀਰ ਨਾਲ ਲਾਇਆ ਤੁਹਾਨੂੰ, ਸੁਣੋ ਸਤ ਬਾਣੀ। ਇਸ ਕਰਕੇ ਕੀ ਸੁਣਨਾ ਹੈ? ਸੱਚੀ ਬਾਣੀ ਸੁਣੋ, ਸੱਚੀ ਬਾਣੀ ਕੀਰਤਨ ਸੁਣੋ, ਦਾ ਕਥਾ ਸੁਣ ਲਓ। ਹਾਂਜੀ ਚਲੋ, ਜਿਹਨੇ ਸੁਣਨੇ ਕਰਕੇ ਕੀ ਹੋਊਗਾ ਫਿਰ?
ਜਿੱਤ ਸੁਣੀ
ਲਓ, ਉੱਚਾ ਕਰ ਦਿੰਦੇ ਹੋਰ, ਚਲੋ।
ਜਿੱਤ ਸੁਣੀ ਮਨ ਤਨ ਹਰਿਆ, ਹੋਇਆ
ਹੋਇਆ ਨਹੀਂ ਹੋਆ
ਹੋਆ ਰਸਨਾ ਰਸ ਸਮਾਣੀ।
ਹਾਂ, ਆਹ ਪ੍ਰਾਪਤੀ ਹੋਵੇਗੀ ਜੇ ਤੁਸੀਂ ਸੁਣੋਗੇ, ਮਨ ਵੀ ਹਰਾ ਭਰਾ ਹੋਜੂ, ਕਿਉਂਕਿ ਗਿਆਨ ਇੰਦਰੀਆਂ ਦੇ ਨਾਲ ਬਹੁਤ ਸੰਬੰਧ ਹੈ ਮਨ ਦਾ। ਜੋ ਅੱਖਾਂ ਨਾਲ ਵੇਖਦੇ ਹਾਂ ਉਹਨੂੰ ਮਨ ਕਬੂਲਦਾ, ਜੋ ਕੰਨਾਂ ਨਾਲ ਸੁਣਦੇ ਹਾਂ ਉਹਨੂੰ ਵੀ ਮਨ ਕਬੂਲਦਾ, ਜੋ ਜੀਵ ਨਾਲ ਚੱਖਦੇ ਹਾਂ ਅੰਦਰ ਲਿਜਾਂਦੇ ਹਾਂ ਮਨ 'ਤੇ ਅਸਰ ਹੁੰਦਾ। ਇਸ ਕਰਕੇ ਜਦੋਂ ਇਹ ਕੰਨਾਂ ਦੇ ਨਾਲ ਬਾਣੀ ਸੁਣੀ, ਮਨ ਕਹਿੰਦੇ ਮਨ ਵੀ ਹਰਾ ਭਰਾ ਹੋ ਗਿਆ ਅਤੇ ਤਨ ਵੀ ਹਰਾ ਭਰਾ ਹੋ ਗਿਆ। ਹੋਰ ਰਸਨਾ ਨੂੰ ਕੀ ਹੋਇਆ? ਰਸਨਾ ਰਸ ਸਮਾਣੀ, ਰਸਨਾ ਜੀਭਾ ਵੀ ਉਹਦੇ ਰਸ ਵਿੱਚ ਸਮਾ ਗਈ। ਹਾਂਜੀ
ਸੱਚ ਅਲੱਖ ਵਡਾਣੀ,
ਠੀਕ ਹੈ
ਤਾਂ ਕੀ ਗਤ ਕਹੀ ਨਾ ਜਾਏ,
ਠੀਕ ਹੈ ਬੋਲੋ, ਸੱਚ ਅਲੱਖ ਵਡਾਣੀ
ਤਾਂ
ਕੀ ਗਤ ਕਹੀ ਨਾ ਜਾਏ। ਵਡਾਣੀ ਦਾ ਅਸ਼ਚਰਜ, ਅਸ਼ਚਰਜ ਰੂਪ ਕੌਣ ਹੈ? ਵਡਾਣੀ ਕੌਣ ਹੈ? ਪਰਮੇਸ਼ੁਰ। ਜੋ ਅਸ਼ਚਰਜ ਰੂਪ ਪਰਮੇਸ਼ੁਰ ਹੈ, ਜੋ ਸੱਚਾ ਹੈ, ਉਹ ਅਲੱਖ ਜੋ ਜਾਣਿਆ ਨਹੀਂ ਜਾਂਦਾ ਗੁਰੂ ਤੋਂ ਬਿਨਾਂ, ਤਾਂ ਕੀ ਗਤ ਗਤ ਮੈਨੇ ਉਹਨਾਂ ਦੀ ਪ੍ਰਾਪਤੀ, ਉਹਨਾਂ ਦੀ ਫਿਰ ਪ੍ਰਾਪਤੀ ਕਹੀ ਨਾ ਜਾਏ, ਆਖੀ ਨਹੀਂ ਜਾਂਦੀ। ਗਤ ਨਾਮ ਮਰਜ਼ਾਦਾ ਦਾ ਵੀ ਹੈ, ਉਸ ਵਾਹਿਗੁਰੂ ਦੀ ਮਰਜ਼ਾਦਾ ਫਿਰ ਭਾਈ ਕਹੀ ਨਹੀਂ ਜਾਂਦੀ, ਜਿਹੜਾ ਅਸ਼ਚਰਜ ਰੂਪ ਅਲੱਖ ਪਰਮੇਸ਼ੁਰ ਹੈ ਜੋ ਸੱਚ ਸਰੂਪ ਹੈ। ਸੋ ਬਣਾਣੀ ਦਾ ਅਰਥ ਹੈ ਅਸ਼ਚਰਜ ਰੂਪ, ਪਰਮੇਸ਼ੁਰ ਅਸ਼ਚਰਜ ਹੈ ਨਾ। ਅਸ਼ਚਰਜ ਕਿਹਨੂੰ ਕਹਿੰਦੇ? ਜਿੱਥੇ ਵਿਆਖਿਆ ਮੁੱਕ ਜਾਏ, ਅਸ਼ਚਰਜ ਤੋਂ ਪਰੇ ਕੋਈ ਵਿਆਖਿਆ ਨਹੀਂ। ਹਾਂਜੀ ਚਲੋ, ਕਹੇ ਕਹੇ
ਕਹੇ
ਕਹੇ
ਕਹੇ
ਨਹੀਂ, ਉਹਨਾਂ ਨੂੰ ਬੋਲਣ ਦਿਓ। ਕੱਕਾ ਛੱਡੋ ਭੈਣ ਜੀ, ਹਾਹੇ ਨੂੰ ਲਾਵਾਂ ਕੀ ਬੋਲੋਗੇ?
ਕਹੇ
ਨਾ, ਹਾਏ ਕੱਕਾ ਨਾ ਲਾਓ, ਕੱਕਾ ਛੱਡ ਦਿਓ, ਹਾਹੇ ਨੂੰ ਦਲਾਵਾਂ
ਹੈ
ਹੈ
ਕਹੇ
ਨਹੀਂ, ਜਦੋਂ ਕੋਈ ਛੱਟ ਵੱਜਦੇ ਕੀ ਕਹਿੰਦੇ ਹੁੰਦੇ ਹੋ? ਹੈ ਉਹੀ ਹੈ,
ਕਹੇ ਨਾਨਕ ਅੰਮ੍ਰਿਤ ਨਾਮ ਸੁਣੋ,
ਤਰੀਕੇ ਨਾਲ ਸਮਝਾਉਣਾ ਪੈਂਦਾ। ਬੋਲੋ ਜੀ, ਕਹੇ ਨਾਨਕ ਅੰਮ੍ਰਿਤ ਨਾਮ ਸੁਣ ਹੋ, ਪਵਿੱਤਰ ਹੋ ਹੋ ਸੱਚ ਹੈ ਸੁਣਨੇ ਨੂੰ
ਪਠਾਏ।
ਸੋ ਮਹਾਰਾਜ ਕਹਿੰਦੇ, ਇਹ ਕੰਨੋ ਅੰਮ੍ਰਿਤ ਨਾਮ ਨੂੰ ਸੁਣੋ, ਇਹਨਾਂ ਕੰਨਾਂ ਵਿੱਚ ਨਾਮ ਰੂਪੀ ਅੰਮ੍ਰਿਤ ਸੁਣੋ, ਜੇ ਸੁਣੋਗੇ ਪਵਿੱਤਰ ਹੋਵ ਹੋ ਜਾਓਗੇ ਪਵਿੱਤਰ। ਇਸ ਕਰਕੇ ਸੱਚ ਸੁਣਨ ਨੂੰ ਤੁਹਾਨੂੰ ਪਠਾਏ ਭੇਜਿਆ ਸੀ, ਇਹ ਸਰੀਰ ਨਾਲ ਲਾ ਕੇ, ਜੇ ਨਹੀਂ ਸੀ ਸੁਣਨਾ ਕਾਹਨੂੰ ਲੌਂਗਣਾ ਸੀ ਸਰੀਰ ਨਾਲ। ਅੱਗੇ ਜੀ,
ਹਰ ਜੀਓ ਗੁਫਾ ਅੰਦਰ ਰੱਖ ਕੇ
ਨਹੀਂ
ਕਹੇ,
ਹਾਂ
ਵਾਜਾ ਪਵਣ ਵਜਾਇਆ।
ਹਾਂ ਮਹਾਰਾਜ ਕਹਿੰਦੇ, ਹਰ ਜੀਓ
ਹਰ ਜੀਓ
ਜੀਓ ਸਦ ਸਤਿਕਾਰ ਨਾਲ, ਹਰ ਜੀ ਮਾਤਾ, ਹਰ ਜੀ ਪਿਤਾ, ਜੀ ਕਹਿ ਕੇ ਬੁਲਾਉਣਿਆ ਕਿਸੇ ਨੂੰ, ਸੋ ਸਤ ਆਦਰ ਸੂਚਕ ਸ਼ਬਦ ਜੀਓ। ਹਰੀ ਜੀ ਵਾਹਿਗੁਰੂ ਨੇ ਗੁਫਾ ਅੰਦਰ ਰੱਖ, ਗੁਫਾ ਕੀ ਹੈ? ਸਰੀਰ, ਜਾਂ ਮਾਂ ਦੇ ਗਰਭ ਰੂਪੀ ਗੁਫਾ ਵਿੱਚ ਤੈਨੂੰ ਰੱਖ ਕੇ, ਪੈਦਾ ਕਰਕੇ, ਬਣਾ ਕੇ, ਉਹਦੇ 'ਚ ਕੀ ਪਾ ਦਿੱਤਾ? ਵਾਜਾ ਪਵਣ ਵਜਾਇਆ, ਪਾਉਣ ਦਾ ਤੇਰੇ ਅੰਦਰ ਵਾਜਾ ਵਜਾ ਦਿੱਤਾ ਸਵਾਸਾਂ ਦਾ। ਜੇ ਸਵਾਸ ਨਾ ਹੁੰਦਾ ਤਾਂ ਮਿੱਟੀ ਹੋ ਸੀ ਨਾ, ਇਸ ਕਰਕੇ ਮਾਂ ਦੇ ਗਰਭ 'ਚ ਤੈਨੂੰ ਰੱਖ ਕੇ ਸਵਾਸ ਪਾ ਦਿੱਤੇ, ਵਾਜਾ ਵਜਾ ਦਿੱਤਾ, ਉੱਥੇ ਸਾਹ ਫਿਰ ਤੂੰ ਵੱਜਣ ਲੱਗੇ ਹੈ। ਫਿਰ ਅੱਗੇ
ਵਜਾਇਆ ਵਾਜਾ ਪਾਉਣ,
ਹਾਂ
ਨੌ ਦੁਆਰੇ ਪ੍ਰਗਟ ਕੀਏ,
ਠੀਕ ਹੈ
ਦਸਵਾਂ,
ਬਸ ਹਾਂ ਚਲੋ ਕਰ ਲਓ ਕਰ ਲਓ ਫਿਰ,
ਦਸਵਾਂ ਗੁਪਤ ਰਖਾਇਆ।
ਹੁਣ ਦੇਖੋ ਜੀ, ਇਹ ਦਸਵਾਂ ਵਵੇ ਨਾਲ ਆਇਆ ਕਿ ਮੰਮੇ ਨਾਲ ਆਇਆ? ਜਿਹੜੀ ਗਿਣਤੀ ਪੰਜਾਬੀ ਦੀ ਲਿਖਣ 'ਚ ਆਉਂਦੀ ਹੈ ਨਾ ਗੁਰਮੁਖੀ, ਉਹ ਚੌਥੇ ਤੋਂ ਬਾਅਦ ਜਿਹੜੇ ਅਗਲੇ ਨੰਬਰ ਆਉਂਦੇ ਨੇ ਵਵੇ ਨਾਲ ਆਉਂਦੇ ਨੇ। ਚੌਥੇ ਤੋਂ ਬਾਅਦ ਪੰਜ ਵਾ, ਛੇ ਵਾ, ਸੱਤ ਵਾ, ਅੱਠ ਵਾ, ਨਾ ਵਾ ਅਤੇ ਦਸ ਵਾ, ਇੱਥੇ ਆਪ ਦੱਸ ਦਿੱਤਾ। ਫਿਰ ਕਿਉਂ ਮੰਨ ਲਾ ਪੰਜਵਾਂ? ਫਿਰ ਪੰਜਵਾਂ ਤਾਂ ਨਹੀਂ ਨਾ ਕਹਿਣਾ, ਕੀ ਕਹਿਣਾ ਫਿਰ? ਆਪ ਦੱਸਤਾ ਮੈਂ ਆਨੰਦ ਸਾਹਿਬ ਵਿੱਚ ਇਸ ਗੱਲ ਦਾ ਨਿਰਣਾ ਕਰਾਤਾ, ਉਹਨਾਂ ਨੂੰ ਇੱਥੋਂ ਸਿੱਖਣਾ ਚਾਹੀਦਾ। ਆ ਜਿੰਨੇ ਨੇ ਪੰਜਵਾਂ ਹੀ ਕਹੀ ਜਾਂਦੇ ਨੇ, ਜਿੰਨੇ ਮਿਸ਼ਰੀ ਵੀਰ ਨੇ ਪੰਜਵਾਂ ਪੰਜਵਾਂ, ਇਹ ਵੀ ਉਹ ਗਿਣਤੀ ਬਵੇ ਨਾਲ ਆਉਂਦੀ ਹੈ। ਦਸ ਵਾਰ
ਦਸ ਵਾਰ
ਸੋ ਮਹਾਰਾਜ ਕਹਿੰਦੇ ਵਜਾਇਆ ਵਾਜਾ ਪਾਉਣ,
ਵਾਜਾ ਪਾਉਣ,
ਇਹ ਪਾਉਣ ਦਾ ਵਾਜਾ ਵੱਜਦਾ ਕਿਉਂਕਿ ਦੋ ਅਰਥ ਨੇ ਇਹਦੇ। ਜਦੋਂ ਜਨਮ ਲੈਂਦਾ ਹੈ, ਜਨਮ ਦੇਣ ਵਾਲੀ ਜਨਨੀ ਨੂੰ ਪਾਉਣ ਦੀਆਂ ਪਾਉਣਾ ਉੱਠਦੀਆਂ ਨੇ ਸੂਲ, ਹਾਂਜੀ, ਜਿਹਨੂੰ ਪ੍ਰਸੂਤ ਪਾਉਣਾ ਕਹਿੰਦੇ ਹਾਂ, ਬੜੀਆਂ ਪੀੜਦਾਇਕ ਹੁੰਦੀਆਂ ਨੇ ਉਹ, ਧਨ ਨੇ ਵਿਚਾਰੀਆਂ ਜਨਨੀਆਂ ਜਿਹੜੀਆਂ ਜਨਮ ਦੇ ਇਹ ਸਹਾਰ ਲੈਂਦੀਆਂ ਨੇ ਪੀੜਾਂ, ਉਹ ਵਾਜਾ ਪਹਿਲਾਂ ਵੱਜਦਾ, ਪ੍ਰਸੂਤ ਪਾਉਣਾ ਉੱਠਦੀਆਂ ਨੇ। ਸੋ ਵਾਜਾ ਵੱਜੇ ਹੈ, ਮਹਾਰਾਜ ਕਹਿੰਦੇ ਨਾਲ ਹੀ ਨੌਂ ਦੁਆਰੇ ਪ੍ਰਗਟ ਕੀਏ, ਨਾਲ ਨੌਂ ਦੁਆਰੇ ਬਣਾ ਦਿੱਤੇ ਜਿਹੜੇ ਪ੍ਰਗਟ ਨੇ ਦੀਂਦੇ ਨੇ। ਨੌਂ ਦੁਆਰੇ ਕਿਹੜੇ? ਦੋ ਅੱਖਾਂ ਦੇ ਦੁਆਰੇ, ਦੋ ਕੰਨਾਂ ਦੇ ਦੁਆਰੇ, ਦੋ ਨੱਕ ਦੇ ਸੁਰਾਖ ਜੀਵ ਦਾ, ਦੋ ਸਾਡੇ ਗੁਪਤ ਅੰਗਾਂ ਦੇ। ਇਹ ਨੌਂ ਦੁਆਰੇ ਤਾਂ ਪ੍ਰਗਟ ਦੀਂਦੇ ਨੇ, ਪਰ ਇੱਕ ਦੁਆਰਾ ਹੋਰ ਵੀ ਆ ਜਿਹੜਾ ਦੀਂਦਾ ਨਹੀਂ ਪਰ ਹੈਗਾ, ਉਹ ਕੀ ਹੈ? ਦਸਵਾਂ ਗੁਪਤ ਰਖਾਇਆ, ਉਹ ਦਸਵਾਂ ਰੱਖਿਆ ਜਿਹੜਾ ਗੁਪਤ ਹੈ ਪਰ ਹੈਗਾ, ਉਹ ਗੁਪਤ ਰਖਾ ਦਿੱਤਾ। ਨੌਂ ਤਾਂ ਦੀਂਦੇ ਆ ਨਾ, ਸੋ ਉਹ ਗੁਪਤ ਹੈ ਪਰ ਅੰਦਰ ਹੈ, ਉਹ ਗੁਪਤ ਰਖਾਇਆ, ਉਹ ਵੀ ਦਿਖੇਗਾ ਕਿਵੇਂ ਜੀ? ਫਿਰ ਉਹ ਤਾਂ ਦਿਖਾ ਦਿਓ ਜਿਹੜਾ ਗੁਪਤ ਹੈ, ਮਨ ਕਹਿੰਦੇ ਉਹ ਵੀ ਦਿਖੇਗਾ, ਕਿਵੇਂ ਦਿਖੇਗਾ ਉਹ? ਪੜ੍ਹੋ ਗੁਰਦੁਆਰਾ
ਲਾਏ ਭਾਵਣੀ ਇੱਕ ਨਾ ਦਸਵਾਂ ਦੁਆਰ ਦਿਖਾ,
ਦਸਵਾਂ ਫੇਰ ਹੋ ਗਿਆ, ਦਸ ਵਾਰ
ਦੁਆਰ ਦਿਖਾਇਆ।
ਪੜ੍ਹੋ ਸਰ, ਗੁਰਦੁਆਰਾ ਲਾਏ ਭਾਵਣੀ,
ਗੁਰਦੁਆਰੇ ਲਾਏ ਭਾਵਣੀ,
ਗੁਰਦੁਆਰਾ ਦਾ ਅਰਥ ਹੈ ਗੁਰਾਂ ਦੁਆਰੇ, ਗੁਰਾਂ ਕਰਕੇ, ਜਦੋਂ ਗੁਰਾਂ ਕਰਕੇ ਗੁਰਾਂ ਦੁਆਰਾ, ਇਹਨੂੰ ਭਾਵਣੀ ਨਾਮ ਹੈ ਸ਼ਰਧਾ ਦਾ। ਜਦੋਂ ਸ਼ਰਧਾ ਲੱਗਦੀ ਹੈ ਨਾ ਗੁਰਾਂ ਕਰਕੇ, ਫਿਰ ਕੀ ਹੁੰਦਾ? ਇੱਕ ਨਾ ਉਹਨਾਂ ਇੱਕਨਾਂ ਦੇ ਤਾਈਂ ਦਸਵਾਂ ਦੁਆਰ ਦਿਖਾਇਆ, ਉਹ ਦਸਵਾਂ ਦੁਆਰ ਵੀ ਦਿਖਾ ਦਿੰਦੇ ਨੇ। ਫਿਰ ਦਸਵੇਂ ਦੁਆਰ 'ਚ ਹੈਗਾ ਕੀ ਆ ਉੱਥੇ? ਉਹ ਦੱਸ ਰਹੇ ਨੇ ਅੱਗੇ,
ਤਹਿ ਅਨੇਕ ਰੂਪ,
ਹਾਂ
ਨੌ ਨਵਨਿਧ,
ਆ ਉੱਥੇ ਅਨੇਕਾਂ ਹੀ ਰੂਪ ਨੇ, ਬਹੁਤ ਰੂਪ ਦਿੰਦੇ ਆ ਉੱਥੇ ਦਸਵੇਂ ਦੁਆਰ 'ਚ, ਅਨੇਕਾਂ ਹੀ ਨੌ ਨੇ ਉੱਥੇ। ਨਵਨਿਧ, ਨੌ ਨਿਧੀਆਂ ਦਾ ਕਰਤਾ ਪਰਮੇਸ਼ਰ ਵੀ ਉੱਥੇ ਬੈਠਾ ਹੈ ਦਸਵੇਂ ਦੁਆਰ ਵਿੱਚ, ਹਾਂ ਉੱਥੋਂ ਦਿਖਾਉਂਦਾ ਫਿਰ ਉਹਦਾ, ਫਿਰ ਤਿਸ ਦਾ ਅੰਤ ਨਾ ਜਾਈ ਪਾਇਆ,
ਅੰਤ ਨਾ ਜਾਈ ਪਾਇਆ,
ਉਹ ਜਿਹੜਾ ਅੰਦਰ ਬੈਠਾ ਦਸਵੇਂ ਦੁਆਰ 'ਚ ਉਹਦਾ ਅੰਤ ਨਹੀਂ ਪਾਇਆ ਜਾਂਦਾ, ਜਾਂ ਅੰਦਰ ਉਹ ਦਸਵੇਂ ਦੁਆਰ 'ਚ ਨੌ ਨਿਧੀਆਂ ਵੀ ਬੇਅੰਤ ਪਈਆਂ ਨੇ, ਰੂਪ ਬਹੁਤ ਪਏ ਨੇ, ਅੰਤ ਨਹੀਂ ਪਾਇਆ ਜਾਂਦਾ। ਚਲੋ
ਕਹੇ ਨਾਨਕ,
ਕਹੇ ਨਹੀਂ ਜੀ,
ਕਹੇ
ਹਾਂ
ਨਾਨਕ,
ਹਾਂ
ਹਰ ਪਿਆਰੇ ਜੀਓ,
ਠੀਕ ਲੱਗੀਆਂ ਪਿਆਰੇ ਦੁਲਾਮਾ,
ਗੁਫਾ ਅੰਦਰ ਰੱਖ ਕੇ,
ਠੀਕ ਹੈ,
ਵਾਜਾ ਪਵਨ ਵਜਾਇਆ।
ਮਹਾਰਾਜ ਕਹਿੰਦੇ ਸਰੀਰ ਰੂਪੀ ਗੁਫਾ ਦੇ ਵਿੱਚ ਰੱਖ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਵਾਸਾਂ ਦਾ ਵਾਜਾ ਵਜਾ ਦਿੱਤਾ। ਆ ਸਰੀਰ ਰੂਪੀ ਗੁਫਾ 'ਚ ਕੀ ਪਾ, ਸਵਾਸ ਪਾ ਦਿੱਤੇ ਆ ਨਾ, ਤਾਂ ਹੀ ਬੋਲਦੇ ਹਾਂ। ਚਲੋ ਤਾਂ ਹੀ ਵੇਖਦੇ ਹਾਂ ਅੱਗੇ ਜੀ।
ਇਹੋ ਸੱਚਾ ਸੋਹਿਲਾ,
ਹੁਣ ਆਖਰੀ ਪੌੜੀਆਂ ਵਿੱਚ ਮਹਾਰਾਜ ਪਾਤਸ਼ਾਹ ਜੀ ਇਸ ਬਾਣੀ ਦੀ ਹੋਰ ਮਹੱਤਵ ਦੱਸ ਰਹੇ ਨੇ, ਉਹਦੇ ਗੁਣ ਦੱਸ ਰਹੇ ਨੇ। ਇਹ ਕੀ ਇਹ ਆਨੰਦ ਸਾਹਿਬ ਕੀ ਹੈ? ਸੱਚਾ ਸੋਹਿਲਾ, ਇਹ ਸੋਹਿਲਾ ਨਾਮ ਹੈ ਜਸ ਦਾ ਗੀਤ, ਇਹ ਭਾਈ ਸੱਚੇ ਵਾਹਿਗੁਰੂ ਦਾ ਗੀਤ ਹੈ ਜੀ। ਆਨੰਦ ਸਾਹਿਬ ਬਾਣੀ ਹੈ, ਉਹਦਾ ਜਸ ਹੈ ਇਹਦੇ ਵਿੱਚ, ਸੱਚੇ ਦਾ ਸੋਹਿਲਾ ਮੈਨੇ ਜਸ ਹੈ। ਸੋ ਗਾਉਣਾ ਕਿੱਥੇ ਹੈ ਆਨੰਦ ਸਾਹਿਬ? ਸੱਚ ਹੈ ਘਰ ਗਾਵ ਹੋ,
ਸੱਚੇ ਘਰ ਗਾਵ,
ਸੱਚੇ ਜੇ ਹਿਰਦੇ ਰੂਪੀ ਸੱਚੇ ਘਰ ਵਿੱਚ ਗਾਓ, ਜਾਂ ਸੱਚਾ ਘਰ ਕਿਹੜਾ? ਗੁਰੂ ਕੀ ਸਾਧ ਸੰਗਤ, ਗੁਰੂ ਕੀ ਸਾਧ ਸੰਗਤ ਰੂਪੀ ਘਰ ਵਿੱਚ ਵਾਕ ਬੈਠ ਕੇ ਇਹਨੂੰ ਗਾਓ। ਹਾਂਜੀ,
ਗਾ
ਲਓ,
ਗਾਵ ਹੋ ਤਾਂ ਸੋਹਿਲਾ ਘਰ ਸੱਚੈ,
ਸੱਚੇ ਘਰ ਗੁਰੂ ਕੀ ਸਾਧ ਸੰਗਤ, ਜਦੋਂ ਇਹ ਸੋਹਿਲਾ ਆਨੰਦ ਰੂਪੀ ਬਾਣੀ ਨੂੰ ਗਾਵਾਂਗੇ ਤਾਂ, ਜਸ ਰੂਪੀ ਬਾਣੀ ਨੂੰ ਗਾਵਾਂਗੇ। ਹਾਂਜੀ, ਕੀ ਆ ਦੁਆਰੇ ਬਾਰੇ ਦੱਸਿਆ? ਸੱਚਾ ਘਰ ਕਿਹੋ ਜਿਹਾ ਹੋ?
ਜਿੱਥੇ ਸਦਾ ਸੱਚ ਧਿਆਵਹਿ,
ਜਿਹਦੇ ਸੱਚਾ ਹੀ ਸੱਚ ਦੇ ਸੱਚੇ ਨੂੰ ਧਿਆਇਆ ਜਾਂਦਾ, ਉਹ ਸਤਸੰਗਤ ਹੁੰਦੀ ਹੈ। ਹਾਂਜੀ, ਉੱਥੇ ਬੈਠ ਕੇ ਇਹਨੂੰ ਵੀ ਗਾਈਏ। ਫਿਰ
ਸੱਚੋ ਧਿਆਵਹਿ,
ਧਿਆਵਹਿ,
ਧਿਆਵਹਿ, ਧਿਆਵਹਿ,
ਹਾਂ ਹੁਣ ਹੋ ਗਿਆ,
ਜਾਂ ਤੁਧ ਪਾਵਹਿ,
ਭਾਵਹਿ,
ਭਾਵਹਿ,
ਭਾਵਹਿ ਨੀ,
ਭਾਵਹਿ,
ਰੁਕੋ ਰੁਕੋ, ਭੱਬੇ ਨੂੰ ਕਰਨਾ, ਭੱਬਾ ਛੱਡ ਦਿਓ ਅਜੇ, ਵਾਹਵਾ ਹੈਨਸਿਆਰੀ ਕੀ ਬੋਲੋਗੇ, ਅਤੇ ਭੱਬੇ ਨੂੰ ਕਹਿੰਦਾ ਨਾਲ ਲਾ ਦਿਓ, ਬਸ ਇੰਨੇ ਕੰਮ ਸੀ। ਪੜ੍ਹੋ ਭੈਣ ਜੀ ਦੁਆਰੇ।
ਭਾਵ ਹੈ,
ਫੇ ਹੈ ਹੋ ਗਿਆ, ਭਾਵ ਹੈ,
ਭਾਵ ਹੈ,
ਹੁਣ
ਭਾਵ ਹੈ, ਭਾਵ ਹੈ,
ਭਾ ਪਹਿਲਾਂ ਬੋਲੋ ਭੈਣ ਜੀ, ਭਾ
ਭਾ,
ਹੁਣ ਕਹਿ ਦੋ ਵਹ,
ਵਹ,
ਭਾ ਵਹ,
ਭਾਵ ਹੈ,
ਹੁਣ ਕਈ ਹੈ ਕਰਕੇ ਲੈ, ਹਾਹ ਤਾਂ ਕੋਈ ਹੈ, ਸੱਚੋ ਧਿਆਵ ਹੈ,
ਸੱਚੋ ਧਿਆਵ ਹੈ,
ਜਾ ਤੁਦ ਭਾਵ ਹੈ,
ਜਾ ਤੁਦ ਭਾਵ ਹੈ,
ਹਾਂਜੀ, ਗੁਰਮੁਖ ਜਿਨ੍ਹਾਂ ਬੁਝਾਵ ਹੈ,
ਗੁਰਮੁਖ ਜਿਨ੍ਹਾਂ ਬੁਝਾਵ ਹੈ,
ਜਦੋਂ ਸੱਚੇ ਨੂੰ ਧਿਆਵਾਂਗੇ ਧਿਆਵੇਗਾ ਕਦੋਂ, ਜਾ ਤੁਦ ਭਾਵ ਹੈ, ਜਿਹੜਾ ਭਾਈ ਉਹਨੂੰ ਪਾ ਗਿਆ ਉਹ ਸੱਚ ਨੂੰ ਧਿਆਉਂਦਾ ਹੈ, ਗੁਰਮੁਖ ਜਿਨ੍ਹਾਂ ਬੁਝਾਵ ਹੈ, ਜਿਨ੍ਹਾਂ ਨੂੰ ਗੁਰਾਂ ਦੁਆਰਾ ਗੁਰਮੁਖ ਬਣਾ ਕੇ ਮਹਾਰਾਜ ਬੁਝਾਵੇ ਮੈਨੂੰ ਸਮਝਾ ਦਿੰਦਾ ਹੈ, ਹਾਂਜੀ, ਸੋ ਲਓ ਜੀ ਹੁਣ ਚਲੋਗੇ, ਇਹੋ ਸੱਚ,
ਇਹੋ ਸੱਚ ਸਭਨਾ ਕਾ ਖਸਮ ਹੈ,
ਇਹ ਜੋ ਸੱਚਾ ਪਰਮੇਸ਼ੁਰ ਹੈ ਨਾ ਇਹ ਸਾਰਿਆਂ ਦਾ ਖਸਮ ਹੈ, ਮਾਲਕ ਹੈ, ਐਵੇਂ ਨਾ ਹੋਰ ਦੁੱਧ ਦੇ ਬਣਾਓ, ਹਾਂ ਇਹ ਕਈਆਂ ਨੇ ਸਰਸੇ ਵਾਲੇ ਨੂੰ ਖਸਮ ਬਣਾ ਲਿਆ, ਕਿਸੇ ਰਾਧਾ ਸਵਾਮੀ ਨੂੰ ਖਸਮ ਬਣਾ ਲਿਆ, ਕਿੰਨੇ ਬੇਖਸਮੇ ਹੋਏ ਫਿਰਦੇ ਨੇ, ਚਲੋ,
ਜਿਸ ਬਖਸੇ ਸੋ ਜਨ ਪਾਵੇ,
ਜਿਹਨੂੰ ਭਾਈ ਬਖਸ਼ ਦੇਵੇ ਉਹ, ਜਿਹਨੂੰ ਬਖਸ਼ ਦੇਵੇ ਉਹੀ ਜਾਨੇ ਨੂੰ ਪਾਉਂਦਾ, ਚਲੋ ਜੀ, ਜਿਸ ਬਖਸ਼ੇ ਜਿਹਨੂੰ ਬਖਸ਼ਿਸ਼ ਕਰ ਦੇਵੇ ਭਾਈ ਉਹ ਇਹ ਜਸ ਨੂੰ ਪਾਉਂਦਾ ਹੈ। ਹੁਣ 40ਵੀਂ ਪੌੜੀ ਦੇ ਵਿੱਚ ਮਹਾਰਸ਼ੇ ਪਾਤਸ਼ਾਹ ਸਾਰੇ ਆਨੰਦ ਸਾਹਿਬ ਦਾ ਫਲ ਦੱਸ ਰਹੇ ਨੇ, ਕਹਿੰਦੇ ਦਸਮ ਗ੍ਰੰਥ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਸ਼ੈਲੀ ਨੇ ਚੌਪੀ, ਹੁਣ ਆਨੰਦ ਸਾਹਿਬ ਵਿੱਚ ਵੀ ਤਾਂ ਫਲ ਦੱਸ ਰਹੇ ਨੇ ਮਹਾਰਾਜ ਬਾਣੀ ਦਾ, 40ਵੀਂ ਪੌੜੀ ਵਿੱਚ ਇਹਦਾ ਫਲ ਕੀ ਹੈ, ਜੇ 24 ਸਾਹਿਬ ਵਿੱਚ ਵੀ ਦੱਸ ਦਿੱਤਾ ਹੈ, ਆਪਾਂ ਪੜ੍ਹਿਆ ਸੀ ਨਾ, ਜੋ ਇਹ ਕਥਾ ਸੁਣਿਆ ਰਗਾਵੇ ਉੱਥੇ ਪੜ੍ਹਿਆ ਸੀ, ਸੋ ਇਸ ਲਈ ਉੱਥੇ 24 ਸਾਹਿਬ ਦਾ ਫਲ ਦੱਸਿਆ ਹੈ, ਇੱਥੇ ਆਨੰਦ ਸਾਹਿਬ ਦਾ ਫਲ ਦੱਸ ਰਹੇ ਨੇ, ਫਿਰ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ, ਦਸਮ ਗ੍ਰੰਥ ਦੀ ਬਾਣੀ ਦੇ ਮੁਤਾਬਕ ਹੀ ਹੈ, ਕੀ ਫਰਕ ਹੈ ਇੱਥੇ, ਉਹ ਇਹ ਵਿਊ ਦਿੰਦੇ ਨੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫਲ ਕਿਤੇ ਦੱਸਿਆ ਹੀ ਨਹੀਂ, ਹੁਣ ਆਨੰਦ ਸਾਹਿਬ ਦੀ ਬਾਣੀ ਦਾ ਫਲ ਦੱਸਿਆ ਨਹੀਂ, ਇੱਥੇ ਦੱਸ ਰਹੇ ਕੀ ਫਲ ਹੈ, ਦੇਖੋ ਇਹਨੂੰ ਪਤਾ ਕਿਵੇਂ ਪੜ੍ਹਦੇ ਨੇ ਰੋਜ਼, ਪਾਠੀ ਵੀ, ਰਾਗੀ ਵੀ, ਢਾਡੀ ਵੀ, ਕੱਲ੍ਹ ਵੀ ਢਾਡੀ ਵੀਰਾਂ ਤੋਂ ਸੁਣਿਆ ਸੀ ਜਦੋਂ ਆਨੰਦ ਸਾਹਿਬ ਪੜ੍ਹਦੇ ਸੀ, ਕਹਿੰਦੇ ਆਨੰਦ ਸੁਣੋ ਵਡਭਾਗੀ ਹੋ, ਅਤੇ ਨਾਲ ਪੰਥ ਵੀ ਕਹਿੰਦਾ ਵਡਭਾਗੀ ਹੋ, ਨਾਲੇ ਆਨੰਦ ਨਾਲੇ ਸੁਣੋ, ਸੋ ਕਿੰਨਾ ਗਲਤ ਪਾਠ ਹੋ ਰਿਹਾ, ਉਹ ਪਾਠ ਹੈ ਉਹ ਹੈ ਕਿ ਹੋਰ ਹੈ ਕੁਛ, ਅਤੇ ਫਿਰ ਰੋਜ਼ ਪੜ੍ਹਦੇ ਹਾਂ ਵਡਭਾਗੀ ਹੋ, ਆਨੰਦ ਨਾਲੇ ਆਨੰਦ ਪੜ੍ਹੀ ਜਾਂਦੇ ਹਾਂ, ਆਨੰਦ ਨਹੀਂ ਆਨੰਦ ਬਿਨਾਂ ਟਿੱਪੀ ਤੋਂ, ਸੁਣੋ ਨਹੀਂ ਪੜ੍ਹਨਾ ਸੁਣ ਹੋ, ਆਨੰਦ ਸੁਣ ਹੋ ਵਡਭਾਗੀ ਹੋ, ਅੱਗੇ ਵਾਲਾ ਕੀ ਸੀ, ਨਹੀਂ ਜਿਹੜਾ ਅੱਗੇ ਗਲਤ ਪੜ੍ਹਦੇ ਸੀ ਵਡਭਾਗੀ ਹੋ, ਆਨੰਦ
ਬਾਬਾ ਜੀ ਇੱਕ ਉਤਲੀ ਰਾਂ ਰਹਿੰਦੀ ਆ,
ਹਾਂਜੀ,
ਕਹਿ ਨਾਨਕ,
ਕਹਿ ਨਾਨਕ
ਸੱਚ
ਸੱਚ ਸੋਹੇਲਾ, ਮਲਕਨ ਜਿਹੜਾ ਸੱਚਾ ਜਾਸਾ ਹੈ ਆਨੰਦ ਸਾਹਿਬ ਦੀ ਬਾਣੀ ਇਹ, ਹਾਂਜੀ, ਸੱਚਾ ਹੈ ਘਰ ਗਾਵ ਹੋ,
ਘਰ ਗਾਵ ਹੈ,
ਸੱਚੇ ਘਰ ਸਾਧ ਸੰਗਤ ਵਿੱਚ ਆ ਕੇ ਗਾਵ ਹੈ, ਗਾ ਲਓ ਜੀ, ਫਿਰ ਹੁਣ ਫਲ ਕੀ ਹੈ ਗਾਉਣ ਦਾ, ਇਹਨੂੰ ਸੁਣੋ ਹੁਣ ਅੱਗੇ ਪੜ੍ਹੋ ਜੀ, ਆਨੰਦ ਇਕੱਲਾ ਇਕੱਲਾ ਕਰਕੇ ਬੋਲੋ,
ਆਨੰਦ ਸੁਣੋ,
ਨਹੀਂ ਸਾਰੇ ਇਕੱਠੇ, ਪਹਿਲਾਂ ਕੀ ਹੈ
ਆਨੰਦ,
ਫਿਰ ਕੀ ਹੈ
ਸੁਣੋ,
ਫਿਰ ਕੀ ਹੈ
ਵਡਭਾਗੀਓ,
ਸੁਣ ਅੱਗੇ ਚਲੋ,
ਸਗਲ ਮਨੋਰਥ ਪੂਰੇ,
ਇਹ ਆਨੰਦ ਸਾਹਿਬ ਦੀ ਬਾਣੀ ਨੂੰ ਸੁਣੋ ਜੀ ਵੱਡੇ ਭਾਗਾਂ ਵਾਲਿਓ, ਜੇ ਸੁਣੋਗੇ ਨਾ ਸਾਰੇ ਹੀ ਮਨੋਰਥ ਪੂਰੇ, ਕੋਈ ਵੀ ਕਾਰਜ ਜਿਹੜਾ ਨਹੀਂ ਹੋਵੇਗਾ ਪੂਰਾ ਹੋ ਨਹੀਂ ਸਕਦਾ, ਸੁਣੋ ਤਾਂ ਸਹੀ ਸਾਰੇ ਹੀ ਮਨੋਰਥ ਪੂਰੇ ਹੋ ਜਾਣਗੇ, ਮਨੋਰਥ ਕਿਹੜਾ ਕਿੱਦਾਂ ਹੁੰਦਾ ਹੈ, ਮਹਾਰਾਜ ਤਾਂ ਸਗਲ ਕਹਿ ਦਿੱਤਾ ਹੈ, ਹਾਂ ਚਲੋ ਅੱਗੇ,
ਪਾਰ ਬ੍ਰਹਮ ਪ੍ਰਭ ਪਾਇਆ,
ਹਾਂਜੀ,
ਉਤਰੇ ਸਗਲ ਵਿਸੂਰੇ,
ਆਹ ਵੀ ਪ੍ਰਾਪਤੀ ਆਨੰਦ ਸਾਹਿਬ ਦੀ ਬਾਣੀ ਦਾ ਫਲ ਹੈ, ਪਾਰ ਬ੍ਰਹਮ ਜਿਹੜਾ ਪਰਮੇਸ਼ੁਰ ਹੈ, ਪਾਪਾ ਪੁੰਨਾਂ ਤੋਂ ਪਰੇ ਬ੍ਰਹਮ, ਉਹਨੂੰ ਕਹਿੰਦੇ ਪਾਰ ਬ੍ਰਹਮ, ਪ੍ਰਭ ਦਾ ਅਰਥ ਹੈ ਜੋ ਭੂਮਾ ਰੂਪ ਹੈ, ਉਹਨੂੰ ਪਾ ਲਵਾਂਗੇ, ਲੈ ਇੱਦੂ ਵੱਡੀ ਪ੍ਰਾਪਤੀ ਹੋਰ ਕੀ ਹੋਵੇਗੀ ਬਾਈ, ਜਿਹੜੇ ਜੇ ਇਸ ਬਾਣੀ ਦੇ ਪਾਠ ਕਰਨ ਨਾਲ ਫਲ ਹੈ, ਕਹਿੰਦੇ ਰੱਬ ਦੀ ਪ੍ਰਾਪਤੀ ਹੋਵੇਗੀ, ਰੱਬ ਦੀ ਪ੍ਰਾਪਤੀ ਹੋ ਗਈ, ਉਤਰੇ ਸਗਲ ਵਿਸੂਰੇ,
ਉਤਰੇ
ਵਿਸੂਰੇ ਨਾਮ ਹੈ ਝੋਰੇ, ਜਿਹੜੇ ਸਾਰੇ ਝੋਰ ਦੇ ਝੋਰੇ ਪਏ ਸੀ ਉਤਰ ਜਾਣਗੇ ਸਾਰੇ, ਝੂਰਨਾ ਮਿਟ ਜਾਊਗਾ, ਹੋਰ ਕੀ ਆ ਫਲ ਇਹਦਾ, ਦੁੱਖ
ਰੋਗ ਰੋਗ ਸੰਤਾਪ ਉਤਰੇ।
ਹੁਣ ਸਾਰੇ ਸੋਚਦੇ ਨੇ ਬੈਠੇ
ਸੁਣੀ
ਬਈ ਇਹ ਤਾਂ ਬਹੁਤ ਜ਼ਰੂਰੀ ਆ ਫਿਰ ਰੋਜ਼ ਪੜ੍ਹਨਾ। ਹੁਣ ਭਾਵੇਂ ਜਪਜੀ ਸਾਹਿਬ ਦਾ ਇੱਕ ਪਾਠ ਹੋ ਜਾਵੇ ਤਾਂ ਪੰਜ ਜ਼ਰੂਰ ਕਰਨਗੇ। ਦੁੱਖ ਰੋਗ ਸੰਤਾਪ ਉਤਰੇ, ਦੁੱਖ ਵੀ ਉਤਰ ਗਏ, ਰੋਗ ਚਲੇ ਗਏ, ਅਰੋਗ ਹੋ ਗਿਆ ਸਰੀਰ, ਹਟ ਗਿਆ ਸਿਰ ਦੁਖਣੋਂ, ਗੋਡੇ ਹਟ ਗਏ, ਸੰਤਾਪ ਉਤਰੇ, ਸੰਤਾਪ ਵੀ ਸਾਰੇ ਚਲੇ ਗਏ। ਹਾਂਜੀ
ਸੁਣੀ ਸੱਚੀ ਬਾਣੀ,
ਜਦੋਂ ਇਹ ਸੱਚੀ ਬਾਣੀ ਸੁਣੀ ਆਨੰਦ ਸਾਹਿਬ ਦੀ, ਸੁਣਦਾ ਵੀ ਤਾਂ ਉਹ ਦੱਸਣ ਗਿਆ ਕਿ ਕਾਲੇ ਨਾ ਹੋਵੋ, ਸਾਰਾ ਕੁਝ ਦੱਸ ਰਹੇ ਨੇ, ਸਾਰੇ ਸਵਾਲਾਂ ਦੇ ਜਵਾਬ ਦੇ ਵਿੱਚ ਹੀ ਨੇ। ਚਲੋ ਅੱਗੇ,
ਸੰਤ ਸਾਜਨ ਭਏ ਸਰਸੇ।
ਹਾਂ ਇਹਨੂੰ ਫਿਰ ਜਿਹੜੇ ਸੁਣ ਲਵਾਂਗੇ ਨਾ ਭਾਈ, ਚਾਹੇ ਕੋਈ ਸੰਤ ਸੁਣ ਲਵੇ ਜਾਂ ਸੱਜਣ ਸੁਣ ਲਵੇ, ਉਹ ਕੀ ਪ੍ਰਾਪਤੀ ਹੈ? ਭਏ ਸਰਸੇ,
ਭਏ ਸਰਸੇ।
ਸੁਣ, ਹੁਣ ਸਰਸੇ ਦੇ ਤਿੰਨ ਅਰਥ ਨੇ। ਸਰਸੇ ਨਾਮ ਅਧਿਕ ਨੂੰ ਵੀ ਕਹਿੰਦੇ ਨੇ ਬਹੁਤ, ਸਰਸੇ ਨਾਮ ਸਹਿਤ ਰਸਾਂ ਦੇ ਰਤ ਰਸਾਂ ਸਹਿਤ, ਅਤੇ ਸਰਸੇ ਨਾਮ ਆਨੰਦ। ਮਾਰੀ ਕਹਿੰਦੇ ਜਦੋਂ ਸੰਤ ਸੱਜਣ ਜਿਹੜੇ ਸੁਣਦੇ ਨੇ ਨਾ, ਉਹ ਸੰਤ ਅਤੇ ਸੱਜਣ ਬਣੇ ਹੀ ਜਦ ਨੇ ਜੇ ਇਹ ਬਾਣੀ ਨਹੀਂ ਬਣਾਏ ਨੇ ਸੰਤ ਅਤੇ ਸੱਜਣ, ਸਰਸੇ ਆਨੰਦ ਸਹਿਤ ਹੋ ਗਏ। ਕਿੰਨਾ ਕੁ ਆਨੰਦ ਸਰਸੇ, ਬਹੁਤਾ ਹੀ ਆਨੰਦ, ਬੜੇ ਆਨੰਦ ਸਹਿਤ ਹੋ ਗਏ, ਅਤੇ ਸਰਸੇ ਰਸਾਂ ਦੇ ਸਹਿਤ ਹੋ ਗਏ। ਸੋ ਇਹ ਮਿਸ਼ਨਰੀ ਵੀਰ ਇਹਨੂੰ ਪਾਠ ਕਰਾਉਂਦੇ ਨੇ, ਕਹਿੰਦੇ ਪੜਿਆ ਕਰੋ ਸਰਸੇ, ਸਰਸੇ ਕਰਾਉਂਦੇ ਨੇ ਉਹ। ਕਿਉਂ ਕਰਾਉਂਦੇ ਨੇ? ਕਹਿੰਦੇ ਸਰਸੇ ਵਾਲਿਆਂ ਨੇ ਵੀ ਉੱਥੇ ਲਿਖਿਆ ਹੋਇਆ, ਉਹਨਾਂ ਨੇ ਆਹ ਪੰਕਤੀ ਉੱਥੇ ਪੜ੍ਹ ਕੇ ਲਾਈ ਹੋਈ ਆ ਸਰਸੇ ਵਾਲਿਆਂ ਨੇ ਮੂਹਰੇ। ਕਹਿੰਦੇ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਸੀ ਗੁਰੂ ਅਮਰਦਾਸ ਜੀ ਨੇ ਵੀ ਸੰਤ ਜਿਹੜੇ ਨੇ ਸਰਸੇ ਹੋਣਗੇ, ਸੰਤ ਸਾਜਨ ਭਏ ਸਰਸੇ, ਵੀ ਸਰਸੇ ਵਿੱਚ ਸੰਤ ਅਤੇ ਸੱਜਣ ਹੋਣਗੇ, ਉੱਥੇ ਆਇਓ ਸਾਰੇ। ਉੱਥੇ ਉਹਨੂੰ ਉਹਨਾਂ ਨੇ ਪਾਠ ਕਰ ਤਾਂ ਕਿ ਸਰਸੇ ਲੈ, ਪਾਠ ਗਲਤ ਕਰਾਉਣ ਲੱਗ ਗਏ ਉਹਨਾਂ ਕਰਕੇ, ਜਾ ਕੇ ਪੰਕਤੀਆਂ ਲਾ ਕੇ ਆਓ ਉੱਥੋਂ, ਪਾਠ ਕਿਉਂ ਗਲਤ ਕਰਨਾ? ਸੋ ਸਰਸੇ ਨਾਮ ਅਧਿਕ ਦਾ, ਸਰਸੇ ਨਾਮ ਆਨੰਦ ਦਾ, ਸੰਤ ਅਤੇ ਸੱਜਣ ਸਰਸੇ ਆਨੰਦ ਸਹਿਤ ਹੋ ਗਏ। ਇਹ ਬਾਣੀ ਕਿਵੇਂ ਜਾਣੀ, ਇਹ ਗੱਲ ਕਿਵੇਂ ਜਾਣੀ ਬਈ ਫਲ ਦੀ? ਪੂਰੇ ਗੁਰ 'ਤੇ ਜਾਣ,
ਪੂਰੇ ਗੁਰ 'ਤੇ ਜਾਣ,
ਪੂਰਿਆਂ ਗੁਰਾਂ ਤੋਂ ਜਾਣਨਾ ਕੀਤੀ ਹੈ। ਹੁਣ ਇਹ ਬਾਣੀ ਦੇ ਅੱਗੇ ਤਾਂ ਅਸੀਂ ਹੁਣ ਅੱਗੇ ਜੀ ਪੜ੍ਹੋ।
ਸੁਣਤੇ ਪੁਨੀਤ ਕਹਿਤੇ ਪਵਿੱਤ,
ਭੈਣ ਜੀ ਦਾ ਸਵਾਲ ਸੀ ਵੀ ਇਹ ਤਾਂ ਸੁਣਨ ਵਾਲੀ ਗੱਲ ਕਹੀ ਹੈ, ਕਹਿਣ ਵਾਲੇ ਨੂੰ ਕੀ ਫਲ ਮਿਲੂਗਾ ਉਹ ਦੱਸਦਾ ਹੁਣ ਇੱਥੇ। ਜਿਹੜੇ ਤਾਂ ਸੁਣਦੇ ਨੇ ਉਹ ਪੁਨੀਤ, ਪੁਨੀਤ ਕੀ ਹੁੰਦਾ? ਸੌ ਵਾਰੀ ਪਵਿੱਤਰ ਹੋਵੇ ਕੋਈ, ਇੱਕ ਪੁਨੀਤ ਬਣਦਾ ਹੈ, ਸੁਣਦਾ ਹੈ ਮਹਾਤਮਾ। ਅਤੇ ਕਹਿਤੇ ਪਵਿੱਤ, ਜਿਹੜੇ ਜੀਭਾਂ ਨਾਲ ਕਹਿੰਦੇ ਨੇ ਉਹ ਮਾਰ ਕਹਿੰਦੇ ਪਵਿੱਤਰ ਹੋ ਗਏ, ਅਤੇ ਇਉਂ ਨਾ ਕਰਿਓ ਵੀ ਕਿਤੇ ਪਾਠ ਕਰਨ ਤੋਂ ਛੱਡ ਦਿਓ, ਸੁਣਨੇ ਲੱਗ ਜਾਵੋ। ਉਹਦਾ ਅੰਤਰੀ ਭਾਵ ਹੋ ਰਿਹਾ, ਕਹਿੰਦੇ ਪਵਿੱਤ, ਜੇ ਤਾਂ ਜੀਭਾਂ ਨਾਲ ਕੇਵਲ ਕਿਹਾ ਹੀ ਹੈ, ਜਦੋਂ ਆਪਾਂ ਕੋਈ ਗੱਲ ਕਹਿੰਦੇ ਉਹ ਕੰਨ ਸੁਣਦੇ ਆ ਨਾ, ਜੇ ਤਾਂ ਇਕੱਲੀ ਜੀਭਾਂ ਨਾਲ ਕਹਿੰਦੇ ਹੋ ਫਲ ਤਾਂ ਬਾਹਰ ਕਹਿੰਦੇ ਫਿਰ ਵੀ ਮਿਲੂਗਾ, ਫਿਰ ਪਵਿੱਤਰ ਹੋ ਜਾਓਗੇ। ਜਦੋਂ ਜੀਭਾਂ ਨਾਲ ਕਹਿ ਰਹੇ ਹੋ ਅਤੇ ਉਹ ਕਹੇ ਹੋਏ ਜੀਭਾਂ ਨੂੰ ਕੰਨਾਂ ਨਾਲ ਸੁਣਦੇ ਹੋ, ਫਿਰ ਪੁਨੀਤ ਹੋ ਗਏ। ਉਹ ਪਾ ਫਿਰ
ਸਤਿਗੁਰ ਰਹਿਆ ਭਰਪੂਰੇ,
ਇਹ ਭਰਪੂਰੇ ਕਰਨੇ ਆ, ਪਰ ਵੀ ਗਲਤ ਪਾਠ ਹੁੰਦਾ ਹੈ, ਭਰਪੂਰੇ ਪੜ੍ਹੀ ਜਾਂਦੇ ਹਾਂ, ਪੱਪੇ ਦਾ ਭੱਬਾ ਲੱਗ ਗਿਆ ਭਰਪੂਰੇ, ਉਹ ਭੂਰੇ ਰੰਗ ਦੇ ਹੋ ਗਏ
ਭਰਪੂਰੇ।
ਇਹ ਹੈ ਜੀ ਸਤਿਗੁਰ ਰਹਿਆ ਭਰਪੂਰੇ,
ਸਤਿਗੁਰ ਰਹਿਆ ਭਰਪੂਰੇ,
ਸਤਿਗੁਰ ਸੱਚੇ ਪਾਤਸ਼ਾਹ। ਹੁਣ ਸਤਿਗੁਰ ਦੇ ਅਰਥ ਨੇ ਇੱਥੇ, ਸਤਿ ਕੌਣ ਹੈ? ਪਰਮੇਸ਼ੁਰ, ਹੋਰ ਕੀ ਆ ਪਰਮੇਸ਼ੁਰ? ਗੁਰਮੈ ਨੇ ਚੇਤਨ ਹੈ, ਵੱਡਾ ਸਾਰਿਆਂ ਤੋਂ, ਉਹ ਸਾਰਿਆਂ 'ਚ ਭਰਪੂਰ ਦਿਖੂਗਾ, ਫਿਰ ਮੌਜੂਦ ਦਿਖੇਗਾ ਰੱਬ। ਇਹ ਫਲ ਹੈ ਬਾਣੀ ਦਾ। ਫਿਰ ਅੱਗੇ ਜੀ,
ਬਿਨਵੰਤ ਨਾਨਕ ਗੁਰ ਚਰਨ ਲਾਗੇ,
ਹਾਂਜੀ,
ਵਾਜੇ ਅਨਹਦ ਤੂਰੇ।
ਹਾਂ ਤੂਰੇ, ਤੂਰੇ ਨਾ ਵਾਜੇ, ਕਈਆਂ ਦਾ ਤੂਰੇ ਗੋਤ ਵੀ ਹੁੰਦਾ, ਉਹਨਾਂ ਨੂੰ ਨਾ ਵਾਜੇ ਕਹਿ ਦਿਆ ਕਰੋ, ਤੂਰੇ ਗੋਤ ਕਹਿੰਦੇ, ਤੂਰੇ ਵਾਜੇ ਹੀ ਹੁੰਦੇ ਨੇ। ਪੜ੍ਹੋ ਜੀ ਸਰ, ਬਿਨਵੰਤ ਨਾਨਕ,
ਨਾਨਕ
ਪੜ੍ਹੋ ਪੜ੍ਹੋ,
ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।
ਅਨਹਦ ਅਰਥ ਇੱਕ ਰਸ, ਤੂਰੇ ਮੈਨੇ ਵਾਜੇ। ਮਹਾਰਾਜ ਕਹਿੰਦੇ ਬੇਨਤੀ ਪੁਰਬ ਕਹਿ ਰਹੇ ਨੇ ਗੁਰਚਰਨਾਂ ਨਾਲ ਲੱਗ ਜਾਓ ਇਹ ਬਾਣੀ ਸੁਣ ਕੇ, ਅਤੇ ਮਹਾਰਾਜ ਕਹਿੰਦੇ ਵੱਜਣਗੇ ਇੱਕ ਰਸ ਤੂਰੇ ਵਾਜੇ, ਵਾਜੇ ਵੱਜਣਗੇ ਤੂਰੇ ਵਾਜੇ, ਕਿਹੋ ਜਿਹੇ ਵਾਜੇ? ਅਨਹਦ ਇੱਕ ਰਸ, ਵਾਜਾ ਕਿਤਾ ਹੁੰਦਾ ਨਾ ਦੇਖੋ, ਉਹ ਨਗਾਰਾ ਪਿਆ, ਇਹ ਤਾਂ ਜਿੰਨਾ 'ਚ ਡੱਗਾ ਨਹੀਂ ਮਾਰਦੇ ਨਹੀਂ ਬੋਲੇਗਾ, ਇੱਕ ਰਸ ਨਹੀਂ ਹੋਇਆ ਇਹ ਅਨਹਦ ਨਹੀਂ। ਅਨ ਅਤੇ ਨਾਮ ਹੁੰਦਾ ਜੀ ਹੱਦ, ਅਤੇ ਹੱਥ ਵੀ, ਅਨ ਮੈਨੇ ਰਹਿਤ, ਹੱਥ ਮੈਨੇ ਚੋਟ, ਉਹ ਬਾਜਾ ਜਿਹੜਾ ਚੋਟ ਮਾਰਨ ਤੋਂ ਬਿਨਾਂ ਵੱਜੇ, ਇਹ ਤਾਂ ਚੋਟ ਮਾਰਦੇ ਵੱਜੇ ਨੇ ਨਾ, ਢੋਲਕੀ ਪਈਆ ਵੱਜੂਗੀ ਆਪਣੇ ਆਪ, ਥੱਪਾ ਮਾਰਾਂਗੇ ਤਾਂ ਵੱਜਦੀ ਹੈ, ਸਤਾਰ ਦੇ ਉੱਤੇ ਉਂਗਲੀ ਮਾਰਾਂਗੇ ਤਾਂ ਬੋਲਦੀ ਹੈ, ਸਾਨਗੀ ਉੱਤੇ ਗਜ ਫੇਰਾਂਗੇ ਤਾਂ ਬੋਲਦੀ ਹੈ। ਉਹ ਅਨਹਦ ਵਾਜੇ ਨਹੀਂ, ਉਹਨਾਂ 'ਤੇ ਚੋਟ ਮਾਰਨੀ ਪਈ। ਇਹ ਉਹ ਵਾਜੇ ਨੇ ਜਿਹੜੇ ਬਿਨਾਂ ਚੋਟ ਮਾਰੇ ਅੰਦਰੋਂ ਫਿਰ ਵੱਜਣ ਲੱਗ ਪੈਂਦੇ ਨੇ, ਵੱਜੀ ਜਾਣਗੇ ਅੰਦਰ। ਇਹ ਫਲ ਹੈ ਇਸ ਬਾਣੀ ਦਾ, ਮਾਰੇ ਬਖਸ਼ਿਸ਼ ਕਰੇ, ਕਿਰਪਾ ਕਰੇ। ਮਗਲੀ ਪੌੜੀ ਸਾਰੇ ਪੜ੍ਹ ਲਓ, ਆਨੰਦ ਸੁਣੋ ਤੂੰ।
ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।